ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਸ੍ਰੀ ਅਮਰਦਾਸ ਹਿਰਦਾ ਨਿਤ ਧਿਆਵ ਹਿਰਦਾ ਨਿਤ ਧਿਆਵ ਸ੍ਰੀ ਗੁਰੂ ਰਾਮਦਾਸ ਗੁਣ ਗਾਵ ਸ੍ਰੀ ਅਰਜਨ ਜਗਨਨ ਕੇ ਨਾਸਕ ਬਿਗਨਨ ਕੇ ਨਾਸਕ ਸ੍ਰੀ ਹਰ ਗੋਬਿੰਦ ਸਭ ਸਮਤ ਪ੍ਰਕਾਸ਼ਕ ਸ੍ਰੀ ਹਰ ਰਾਏ ਨਮੋਕਾਰ ਜੋਰੀ ਨਮੋਕਾਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾਇ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰਨ ਰਾਗ ਸ੍ਰੀ ਗੁਰ ਸ਼ਬਦ ਕਮਾਏ ਦਿਨ ਜੀਤੇ ਪੰਚ ਵਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਬਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੰਗ ਖੇਤ ਮਹਿ ਫਤਿਹ ਭਈ ਗੁਰ ਜਬ ਹੇ ਦੋਹਾਈ ਤੁਰਕ ਪੁਕਾਰ ਵਿਧੀ ਚੰਦ ਕੋ ਸ੍ਰੀ ਹਰ ਗੋਬਿੰਦ ਪਠਿਓ ਦੀਨ ਤਿਨ ਲਿਹੋ ਉਬਾਰ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨ ਜੋ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਦਸੇ ਸਰੂਪ ਦਸਾਂ ਪਾਤਸ਼ਾਹੀ ਦੇ ਆਤਮਕ ਜੋ ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ ਪਿਛਲੇ ਪੈਰ ਦੇ ਸੁੰਦਰ ਦੀਵਾਨਾਂ ਦੀ ਪ੍ਰਾਰੰਭਤਾ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਹੋਈ ਹੈ ਰਹਿਰਾ ਸਾਹਿਬ ਜੀ ਦੇ ਪਾਠ ਆਪ ਜੀ ਨੇ ਗੁਰਮੁਖਾਂ ਤੋਂ ਸਰਵਣ ਕੀਤੇ ਹਨ ਲੜੀਵਾਰ ਗੁਰ ਇਤਿਹਾਸ ਦੀ ਕਥਾ ਜੋ ਆਪ ਜੀ ਰੋਜ਼ ਸਰਵਣ ਕਰਦੇ ਹੋਣ ਤੇ ਉਸ ਦਾ ਸਮਾਂ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਜੀਵਨ ਵਿੱਚ ਉਹਨਾਂ ਦੇ ਪਵਿੱਤਰ ਕੌਤਕ ਆਪ ਜੀ ਰੋਜ਼ ਸਰਵਣ ਕਰਦੇ ਹੋ ਜੋ ਪ੍ਰਸੰਗ ਆਪ ਜੀ ਨੇ ਕੱਲ੍ਹ ਸਰਵਣ ਕੀਤਾ ਤੇ ਇਸ ਵਿੱਚ ਲੱਲਾ ਬੇਗ ਦਾ ਸਾਹਮਣਾ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਹੋਇਆ ਭਰਵਾਂ ਵਾਰ ਉਹਨੇ ਮਹਾਰਾਜ ਦੇ ਉੱਤੇ ਕੀਤਾ ਸਤਿਗੁਰਾਂ ਨੇ ਬੜੀ ਫੁਰਤੀ ਨਾਲ ਢਾਲ ਉੱਤੇ ਰੋਕਿਆ ਮਹਾਰਾਜ ਨੇ ਆਖਿਆ ਇੱਕ ਵਾਰ ਫਿਰ ਕਰਕੇ ਦੇਖ ਲਾ ਤੇਰੇ ਮਨ ਚ ਚਾਅ ਨਾ ਰਹਿ ਜੇ ਕਿਉਂਕਿ ਜਦੋਂ ਮਰ ਗਏ ਫਿਰ ਪਛਤਾਵਾ ਹੀ ਰਹਿ ਜਾਣਾ ਵੀ ਸ਼ਾਇਦ ਫਿਰ ਮੇਰਾ ਦਾਅ ਲੱਗ ਜਾਂਦਾ ਹੈਰਾਨ ਹੋ ਗਿਆ ਮਹਾਰਾਜ ਜੀ ਦੀ ਦਲੇਰੀ ਦੇਖ ਕੇ ਤਿੰਨ ਚਾਰ ਵਾਰ ਹੇਠ ਉੱਤੇ ਹੀ ਉਹਨੇ ਮਹਾਰਾਜ ਉੱਤੇ ਕੀਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਚਰਨਾਂ ਤੇ ਅਡੋਲ ਖੜੋ ਕੇ ਸਾਰੇ ਵਾਰਾਂ ਨੂੰ ਰੋਕ ਲਿਆ ਜਦੋਂ ਮਹਾਰਾਜ ਵਾਰ ਕਰਨ ਲੱਗੇ ਛਾਲ ਮਾਰ ਕੇ ਪਿੱਛੇ ਹੋ ਗਿਆ ਸਤਿਗੁਰ ਨੇ ਆਖਿਆ ਗੀਤ ਦੀ ਆ ਹੁਣ ਸਾਡੀ ਵਾਰੀ ਆ ਤੇ ਖੜ ਕੇ ਵਾਰ ਕਿਉਂ ਨੀ ਰੋਕਦਾ ਸਾਡੀ ਵਾਰੀ ਦੇ ਭੱਜਦਾ ਕਿੱਧਰ ਹੈ ਤੇ ਭੱਜੇਗਾ ਕਿੰਨੀ ਦੇਰ ਮੈਂ ਉਸ ਤੋਂ ਇਹ ਕਹਿ ਕੇ ਸਾਧ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਉਹਨੂੰ ਲਲਕਾਰਾ ਮਾਰਿਆ ਭੱਜ ਕੇ ਆਇਆ ਮਹਾਰਾਜ ਦੇ ਸਾਹਮਣੇ ਵਾਰ ਕਰਨੇ ਚਾਹੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਹੱਥ ਹਿਲਦਾ ਵੇਖ ਕੇ ਉਹਨੇ ਸੋਚਿਆ ਵੀ ਸ਼ਾਇਦ ਥੱਲਿਓ ਮੇਰੀ ਵੱਖੀ ਵੱਲੇ ਮਹਾਰਾਜ ਜੀ ਵਾਰ ਕਰਨਗੇ ਇਹ ਜਾਣ ਕੇ ਉਹਨੇ ਢਾਲ ਥੱਲੇ ਨੂੰ ਕੀਤੇ। ਮਹਾਰਾਜ ਨੇ ਫੁਰਤੀ ਨਾਲ ਵਾਰ ਉੱਤੋਂ ਕਰ ਦਿੱਤਾ। ਚੀਰ ਕੇ ਸਾਧ ਸੰਗਤ ਜੀ ਉਹਦੇ ਮੋਢੇ ਲਾਗੋਂ ਉਹਦੀ ਗਰਦਨ ਨੂੰ ਲਾਹ ਕੇ ਮਹਾਰਾਜ ਜੀ ਦੀ ਤਲਵਾਰ ਅਗਲੇ ਬੰਨੇ ਨਿਕਲ ਗਈ, ਲੱਲਾ ਦੇਗ ਮਾਰਿਆ ਗਿਆ। ਸਤਿਗੁਰਾਂ ਦੀ ਸਾਧ ਸੰਗਤ ਜੀ ਜਿੱਤ ਹੋਈ, ਲੱਲਾ ਦੇਗ ਮਾਰਿਆ ਗਿਆ ਤੇ ਸਾਰੀਆਂ ਸਿੱਖ ਫੌਜਾਂ ਨੂੰ ਮਹਾਰਾਜ ਨੇ ਆਖਿਆ ਵੀ ਜਾਓ ਹੁਣ ਜਿਹੜਾ ਤੇ ਤੁਰਕ ਅੜਦਾ ਉਹਨੂੰ ਮਾਰ ਦਿਓ, ਜਿਹੜਾ ਸ਼ਰਨ ਵਿੱਚ ਆਉਂਦਾ ਉਹਦੇ ਤੇ ਵਾਰ ਨਹੀਂ ਕਰਨਾ, ਜਿਹਨੇ ਹਥਿਆਰ ਸੁੱਟ ਦਿੱਤੇ ਉਹਦੇ ਉੱਤੇ ਵਾਰ ਨਹੀਂ ਕਰਨਾ। ਇਹ ਮਹਾਰਾਜ ਦਾ ਹੁਕਮ ਪਾ ਕੇ ਸਾਧ ਸੰਗਤ ਜੀ ਸਿੱਖ ਸੂਰਮੇ ਟੁੱਟ ਕੇ ਉਹਨਾਂ ਦੇ ਉੱਤੇ ਪੈ ਗਏ। ਇੱਥੋਂ ਤੱਕ ਪ੍ਰਸੰਗ ਆਪ ਜੀ ਪਹਿਲਾਂ ਸਰਵਣ ਕਰ ਚੁੱਕੇ ਹੋ, ਅੱਗੇ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ, ਆਓ ਮਨ ਚਿਤ ਬਿਰਤੀਆਂ ਦੀ ਇਕਾਗਰਤਾ ਬਣਾਈਏ, ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਜੀਵਨ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੀਨ ਭਏ ਤ੍ਰਿਣ ਦਾਤਨ ਗਹਿ ਕਰ ਇਸ ਵਿਦਕ ਕੇਤਕ ਪ੍ਰਾਣ ਉਭਾਰ।
ਜਿਉਂ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਹੁਕਮ ਜੋ ਕੀਤਾ ਸੀ ਵੀ ਜਿਹੜਾ ਦੀਨ ਹੋ ਗਿਆ ਜਿਹਨੇ ਹਥਿਆਰ ਸੁੱਟ ਦਿੱਤੇ ਉਸ ਉੱਤੇ ਵਾਰ ਨਹੀਂ ਕਰਨਾ, ਜਿਹੜਾ ਅੜਿਆ ਉਹਨੂੰ ਜ਼ਰੂਰ ਝਾੜ ਦੇਣਾ। ਜਦੋਂ ਸਿੱਖ ਸੂਰਮੇ ਗਏ ਮਹਾਰਾਜ ਦਾ ਹੁਕਮ ਪਾ ਕੇ ਟੁੱਟ ਕੇ ਉਹਨਾਂ ਉੱਤੇ ਪੈ ਗਏ, ਜਿਹੜੇ ਤੇ ਅੜੇ ਸਨ ਸਾਧ ਸੰਗਤ ਜੀ ਉਹ ਤਾਂ ਮਹਾਰਾਜ ਜੀ ਦੇ ਸਿੱਖ ਸੂਰਮਿਆਂ ਨੇ ਵਾਕਿਆ ਹੀ ਝਾੜ ਦਿੱਤੇ, ਉਹ ਜਮਾਂ ਦੇ ਘਰ ਵਿੱਚ ਪਹੁੰਚਾ ਦਿੱਤੇ। ਕੁਝ ਦੀਨ ਹੋ ਗਏ, ਕੁਝ ਨੇ ਹੱਥ ਜੋੜ ਲਏ, ਕਈਆਂ ਨੇ ਹਥਿਆਰ ਸੁੱਟ ਦਿੱਤੇ। ਇਉਂ ਜਿਹੜੇ ਦੀਨ ਹੋ ਕੇ ਸ਼ਰਨ ਵਿੱਚ ਪੈ ਗਏ ਹਨ ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਸਿੱਖ ਸੂਰਮਿਆਂ ਨੇ ਬਖਸ਼ ਦਿੱਤਾ ਹੈ।
ਜੰਗ ਖੇਤ ਮੈਂ ਫਤਿਹ ਭਈ ਗੁਰ ਜਦ ਹੈ ਦੁਹਾਈ ਤੁਰਕ ਪੁਕਾਰ।
ਮਹਾਰਾਜ ਜੀ ਦੇ ਨਾਂ ਦੀ ਦੁਹਾਈ ਦੇ ਕੇ ਸਾਧ ਸੰਗਤ ਜੀ ਜਿਹੜੇ ਤੁਰਕ ਬਚ ਗਏ ਉਹਨਾਂ ਨੇ ਆਪਣੀਆਂ ਜਾਨਾਂ ਬਚਾ ਲਈਆਂ ਹਨ, ਏਦਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਫਤਿਹ ਹੋਈ ਹੈ।
ਵਿਧੀ ਚੰਦ ਕੋ ਸ੍ਰੀ ਹਰਗੋਬਿੰਦ ਪਠਿਓ ਦੀਨ ਤਿਨ ਲਿਹੋ ਉਭਾਰ।
ਭਾਈ ਵਿਧੀ ਚੰਦ ਜੀ ਮਹਾਰਾਜ ਦੇ ਕੋਲ ਖੜੇ ਸਨ, ਉਹਨਾਂ ਨੂੰ ਹੁਕਮ ਕੀਤਾ ਭਾਈ ਵਿਧੀ ਚੰਦ ਜਾਓ ਆਪਣੇ ਸਿੱਖ ਸੂਰਮਿਆਂ ਨੂੰ ਮੋੜ ਲਿਆਓ। ਤੁਸੀਂ ਕਹਿ ਕੇ
ਗਏ ਤੁਰੰਗ ਤਵਾਤ ਦੇਖੇ ਬਰਜੇ ਭੱਟ ਨੇ ਕੀ ਜਿਹੇ ਮਾਰ।
ਮਹਾਰਾਜ ਦਾ ਹੁਕਮ ਪਾ ਕੇ ਭਾਈ ਵਿਧੀ ਚੰਦ ਜੀ ਘੋੜਾ ਭਜਾ ਕੇ ਲੜਾਈ ਦੇ ਮੈਦਾਨ ਵਿੱਚ ਪਹੁੰਚੇ ਤੇ ਗੁਰੂ ਸਾਹਿਬ ਜੀ ਦਾ ਹੁਕਮ ਸੁਣਾਇਆ, ਉਹ ਸਿੱਖੋ ਸੂਰਮਿਓ ਮਹਾਰਾਜ ਨੇ ਪਿੱਛੇ ਸੱਦ ਲਿਆ ਸਾਰਿਆਂ ਨੂੰ, ਨਾ ਮਾਰੋ ਹੁਣ ਇਹਨਾਂ ਨੂੰ ਤੁਸੀਂ।
ਸਰਬ ਚੰਮੂ ਕੋ ਇਕੱਠੀ ਕਰਕੇ ਹਟਿਓ ਬੋਲ ਸਤਿਗੁਰ ਜੈਕਾਰ।
ਇਹਦਾ ਸਾਰੀ ਸਿੱਖ ਫੌਜ ਨੂੰ ਇਕੱਠੀ ਕਰਕੇ ਭਾਈ ਵਿਧੀ ਚੰਦ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਂ ਦੇ ਜੈਕਾਰੇ ਲਾਉਂਦੇ ਹੋਏ ਪਿੱਛੇ ਆ ਗਏ ਹਨ।
ਜੋ ਕਾਲ ਗੁਰ ਵੀਰ ਭਰੇ ਹੋ ਰਣ ਤਿਸ ਕੀ ਸੁਧ ਕਰ ਲਈ ਨਹੀਂ ਉਠਾਏ।
ਜਿਹੜੇ ਸਿੱਖ ਸੂਰਮੇ ਜ਼ਖਮੀ ਹੋਏ ਲੜਾਈ ਦੇ ਮੈਦਾਨ ਵਿੱਚ ਪਏ ਸਨ ਉਹਨਾਂ ਨੂੰ ਚੁਣ ਚੁਣ ਕੇ ਚੁੱਕ ਕੇ ਲਿਆਂਦਾ ਹੈ, ਉਹਨਾਂ ਦੀ ਖਬਰ ਸਾਰ ਲਈ ਹੈ ਜੀ।
ਦੁੰਦਬ ਦੀ ਜੀਤ ਕੇ ਬਾਜਤ ਸੁਬਟ ਪ੍ਰਮੋਦਤ ਤੇ ਸਮਦਾਏ।
ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿੱਤ ਦੇ ਨਗਾਰੇ ਵੱਜੇ ਹਨ, ਸਾਰੇ ਸੂਰਮਿਆਂ ਨੇ ਬੜੀਆਂ ਖੁਸ਼ੀਆਂ ਕੀਤੀਆਂ ਹਨ।
ਜੋਧ ਸਹਿਤ ਜੈ ਸ੍ਰੀ ਹਰ ਗੋਬਿੰਦ ਕਰਤ ਕੁਲਾਹਲ ਕੋ ਤਹ ਆਏ।
ਜਿੱਥੇ ਭਾਈ ਜੋਧ ਰਾਏ ਜੀ ਦੇ ਸਮੇਤ ਮਹਾਰਾਜ ਸੱਚੇ ਪਾਤਸ਼ਾਹ ਜੀ ਖੜੇ ਸਨ ਉੱਥੇ ਸਾਧ ਸੰਗਤ ਜੀ ਜਕਾਰੇ ਛੱਡਦੇ ਹੋਏ ਭਾਈ ਵਿਧੀ ਚੰਦ ਜੀ ਸਾਰੀਆਂ ਸਿੱਖ ਫੌਜਾਂ ਨੂੰ ਲੈ ਕੇ ਆ ਗਏ ਹਨ।
ਚਰਨ ਨਿਹੋਰਤ ਸਭ ਕਰ ਜੋਹਰਤ ਗੁਰ ਮਹਿਮਾ ਕਹਿ ਸੀਸ ਨਿਵਾਏ।
ਆਣ ਕੇ ਮਹਾਰਾਜ ਦੇ ਚਰਨਾਂ ਉੱਤੇ ਹੱਥ ਜੋੜ ਜੋੜ ਕੇ ਸਾਰਿਆਂ ਨੇ ਸੀਸ ਨਵਾ ਕੇ ਨਮਸਕਾਰ ਕੀਤੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਕੀਤੀ ਸਾਰਿਆਂ ਨੇ।
ਸਭ ਕੋ ਸਤਿਗੁਰ ਕਰਿਓ ਸੰਭਾਰਨ ਬੂਝ ਚ ਜੋਤ ਸੰਗ ਸਤ ਭਾਏ।
ਸਾਰਿਆਂ ਦੀ ਬੜੇ ਪ੍ਰੇਮ ਨਾਲ ਮਹਾਰਾਜ ਜੀ ਨੇ ਸੰਭਾਲ ਕੀਤੀ, ਸਾਰਿਆਂ ਨੂੰ ਪਿਆਰ ਕੀਤਾ ਤੇ ਭਾਈ ਜੋਧ ਰਾਏ ਜੀ ਦੇ ਨਾਲ ਸੁਤੇ ਸਿੱਧ ਮਹਾਰਾਜ ਜੀ ਨੇ ਪ੍ਰੇਮ ਵਿੱਚ ਆਣ ਕੇ ਬਚਨ ਕੀਤਾ ਹੈ।
ਗਮਨੋ ਸਿਵਰ ਕਾਜ ਭਾ ਪੂਰਨ ਏਮ ਕਹਿ ਗਮਨ ਕੀ ਨਹਰ ਖਾਏ।
ਮਹਾਰਾਜ ਨੇ ਆਖਿਆ ਭਾਈ ਜੋਧ ਰਾਏ ਜਿੱਤ ਹੁਣ ਹੋ ਗਈ ਆਪਣੀ, ਗੁਰੂ ਸਾਹਿਬ ਜੀ ਨੇ ਕਿਰਪਾ ਕਰ ਦਿੱਤੀ, ਗੁਰੂ ਨਾਨਕ ਦੇਵ ਜੀ ਨੇ ਜਿਹੜਾ ਕਾਰਜ ਸੀ ਉਹ ਫਤਿਹ ਹੋ ਗਿਆ, ਇਸ ਕਰਕੇ ਤੁਸੀਂ ਹੁਣ ਆਪਣੇ ਡੇਰੇ ਨੂੰ ਆਪਣੇ ਤੰਬੂ ਨੂੰ ਚਲੇ ਜਾਵੋ।
ਨਿਜ ਡੇਰੇ ਮੈਂ ਉਤਰੇ ਆਏ ਸੋ ਗਿਨਵਾਏ ਜੋਧਾ ਸਮਦਾਏ।
ਇਹਦਾ ਮਹਾਰਾਜ ਸੱਚੇ ਪਾਤਸ਼ਾਹ ਹੁਕਮ ਕਰਕੇ ਆਪ ਵੀ ਵਾਪਸ ਆ ਗਏ ਤੇ ਜਿੱਥੇ ਸਤਿਗੁਰੂ ਜੀ ਦਾ ਤੰਬੂ ਲੱਗਾ ਹੋਇਆ ਸੀ ਮਹਾਰਾਜ ਜੀ ਉੱਥੇ ਪਹੁੰਚੇ ਹਨ।
ਸੈਨਾਪਤੀ ਸਭ ਬੂਜਣ ਕੀਨ ਕੇ ਕੇਤਕ ਸੁਭਟ ਰਹੇ ਰਣਥਾਏ।
ਉੱਥੇ ਆਣ ਕੇ ਮਹਾਰਾਜ ਜੀ ਨੇ ਜਿਹੜੇ ਸ਼੍ਰੋਮਣੀ ਸਿੱਖ ਸਨ ਉਹਨਾਂ ਨੂੰ ਇਕੱਠੇ ਕੀਤਾ ਤੇ ਹੁਕਮ ਕੀਤਾ ਭਈ ਆਪਣੇ ਗਿਣਤੀ ਕਰੋ ਕਿੰਨੇ ਸਿੱਖ ਸੂਰਮੇ ਸ਼ਹੀਦ ਹੋ ਗਏ ਹਨ।
ਗਿਣ ਕੇ ਸਭਨੇ ਆਣ ਸੁਧ ਦੀਨਸ ਮਹਾਰਾਜ ਰਾਵਰ ਕੇ ਵੀਰ।
ਫਿਰ ਆਪੋ ਆਪਣੇ ਦਲ ਦੇ ਸੂਰਮੇ ਸਾਰਿਆਂ ਸਿੱਖ ਸੂਰਮਿਆਂ ਨੇ ਗਿਣੇ ਤੇ ਗਿਣਤੀ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਸਤਿਗੁਰੂ ਜੀ ਤੁਹਾਡੀ ਫੌਜ ਦੇ ਇੰਨੇ ਕਸੂਰ ਮੇ।
ਜੋਧ ਰਾਏ ਕੀ ਚਮੋ ਸਹਿਤ ਸਭ ਪਹੁੰਚੇ ਸੁਰਗ ਜੋ ਤਿਆਗ ਸਰੀਰ।
ਆਖਿਆ ਮਹਾਰਾਜ ਸਿੱਖ ਫੌਜ ਦੇ ਤੁਹਾਡੀ ਫੌਜ ਦੇ ਭਾਈ ਜੋਧ ਰਾਏ ਜੀ ਦੇ ਟੋਲੇ ਸਮੇਤ ਜਿੰਨੇ ਸੂਰਮੇ ਗੁਰਪੁਰੀ ਨੂੰ ਚਲੇ ਗਏ ਹਨ ਸ਼ਹੀਦ ਹੋ ਕੇ, ਉਹਨਾਂ ਦੀ ਗਿਣਤੀ ਇਸ ਪ੍ਰਕਾਰ ਹੈ।
ਸਾਬ ਗਿਣ ਲੀਨ ਭਲੇ ਕਰ ਨਿਰਣੈ 201 ਸਹਸਰ ਰਣ ਧੀਰ।
ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਗਿਣਤੀ 1200 ਬਣਦੀ ਹੈ, ਆਪਣੀ ਸਿੱਖ ਫੌਜ ਦਾ 1200 ਸਿੱਖ ਸੂਰਮਾ ਸ਼ਹੀਦ ਹੋ ਗਿਆ ਇਸ ਲੜਾਈ ਵਿਚ।
ਤੁਰਕਣ ਸੋ ਲਰ ਹੇ ਆਪ ਕੇ ਰਹੇ ਖੇਤਰਨ ਦਿਖੇ ਗਹੀਰ।
ਮਹਾਰਾਜ ਤੁਰਕਾਂ ਦੇ ਨਾਲ ਜੰਗ ਕਰਦੇ ਹੋਏ ਆਪ ਜੀ ਦੇ ਚਰਨਾਂ ਦਾ ਪ੍ਰੇਮ ਪ੍ਰਾਪਤ ਕਰਨ ਵਾਸਤੇ 1200 ਸਿੱਖ ਸੂਰਮਾ ਇਸ ਤੀਸਰੀ ਲੜਾਈ ਵਿਚ ਸ਼ਹੀਦ ਹੋ ਗਿਆ ਹੈ ਜੀ।
ਨਿਜ ਨਿਜ ਡੇਰੇ ਮੈਂ ਬਿਸਰਾਮੇ ਘਾਇਲ ਸਵੜ ਕਿਤ ਕਲੇ ਸਾਰ।
ਏਦਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀਆਂ ਕਰ ਦਿੱਤੀਆਂ, ਦੱਸ ਦਿੱਤਾ ਤੇ ਫਿਰ ਹੁਕਮ ਪਾ ਕੇ ਮਹਾਰਾਜ ਜੀ ਦਾ ਸਾਰੇ ਆਪੋ ਆਪਣੇ ਡੇਰਿਆਂ ਨੂੰ ਆਪੋ ਆਪਣੇ ਤੰਬੂਆਂ ਨੂੰ ਚਲੇ ਗਏ ਹਨ।
ਸਭ ਪਰੇ ਸੇਵਕ ਸੇਵਾ ਕੇ ਹਿੱਤ ਕਰੇ ਇਸ ਪੁਰਦ ਭਲੇ ਪ੍ਰਤਪਾਰ।
ਮਹਾਰਾਜ ਨੇ ਜਾਣਿਆ ਕਿ ਗੁਰੂ ਘਰ ਦੀ ਸੇਵਾ ਕਰਨ ਵਾਸਤੇ ਆਪਾ ਤੱਕ ਵਾਰ ਦਿੱਤਾ ਗੁਰੂ ਕੇ ਸੂਰਮਿਆਂ ਨੇ, ਤੇ ਫਿਰ ਖੁਸ਼ੀ ਦੇ ਨਾਲ ਵਾਰਿਆ, ਕਿਸੇ ਦੇ ਮੱਥੇ ਤੇ ਛਿਕਣ ਤੱਕ ਨਹੀਂ। 1200 ਸਿੱਖ ਸੂਰਮਾ ਸ਼ਹੀਦ ਹੋ ਗਿਆ, ਭਾਵੇਂ ਤਾਂ ਵੀ ਜਿਹੜੇ ਬਾਕੀ ਨੇ ਉਹਨਾਂ ਦੇ ਚਿਹਰੇ ਤੇ ਜਿੱਤ ਦੀ ਖੁਸ਼ੀ ਹੈ। ਭਾਈ ਜੇ ਸਰੀਰ ਬਚ ਗਿਆ ਤਾਂ ਵੀ ਗੁਰੂ ਸਾਹਿਬ ਵਾਸਤੇ ਹੈ, ਜੇ ਲੱਗ ਜਾਂਦਾ ਲੇਖੇ ਤਾਂ ਵੀ ਮਹਾਰਾਜ ਦੇ ਚਰਨਾਂ ਵਿੱਚ ਹੀ ਲੱਗਣਾ ਸੀ।
ਜੋਧ ਰਾਏ ਕੇ ਨਿਕਟ ਹਕਾਰਿਓ ਤਨ ਮੈਂ ਛੱਦ ਤੇ ਭਇਓ ਸਮਾਰ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਭਾਈ ਜੋਧ ਰਾਏ ਨੂੰ ਸਾਧ ਸੰਗਤ ਜੀ ਆਪਣੇ ਕੋਲ ਸੱਦਿਆ ਹੈ।
ਕਿਰਪਾ ਨਿਧਾਨ ਕਿਰਪਾ ਕਰ ਦੇਖਿਓ ਹਾਥ ਸਪਰਸ਼ਨ ਕਰੇ ਉਧਾਰ।
ਜਦੋਂ ਭਾਈ ਜੋਧ ਰਾਏ ਜੀ ਕੋਲ ਆ ਗਏ ਤੇ ਮਹਾਰਾਜ ਨੇ ਦੇਖਿਆ ਕਿ ਉਹਨਾਂ ਦੇ ਸਰੀਰ ਉੱਤੇ ਫੱਟ ਬਹੁਤ ਸਾਰੇ ਲੱਗੇ ਨੇ, ਤੇ ਕਿਰਪਾ ਦੇ ਖਜ਼ਾਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਰਪਾ ਦੇ ਘਰ ਵਿੱਚ ਆਣ ਕੇ ਜਿੱਥੇ ਜਿੱਥੇ ਫੱਟ ਲੱਗੇ ਸਨ ਉੱਥੇ ਉੱਥੇ ਪ੍ਰੇਮ ਨਾਲ ਹੱਥ ਫੇਰਿਆ ਆਪ ਉਹਦੇ ਸਰੀਰ ਉੱਤੇ।
ਜਹ ਜਹ ਕਾਵਲਪ ਕੇ ਦੀਰਘ ਸਭ ਕੇ ਪੀਰ ਹਰੀ ਗੁਰ ਪੀਰ।
ਜਿੱਥੇ ਜਿੱਥੇ ਜ਼ਖਮ ਲੱਗੇ ਸਨ, ਕੋਈ ਵੱਡਾ ਫੱਟ ਸੀ ਕੋਈ ਛੋਟਾ ਜ਼ਖਮ ਸੀ, ਉੱਥੇ ਉੱਥੇ ਮਹਾਰਾਜ ਜੀ ਨੇ ਪ੍ਰੇਮ ਨਾਲ ਆਪ ਹੱਥ ਫੇਰ ਕੇ ਤੇ ਜ਼ਖਮਾਂ ਦੀ ਪੀੜ ਸਾਰੀ ਦੂਰ ਕਰ ਦਿੱਤੀ ਮਹਾਰਾਜ ਜੀ ਨੇ।
ਵਿਧੀ ਚੰਦੇਰ ਜਾਤੀ ਮਲਕ ਜੋ ਸਭ ਪਰ ਦ੍ਰਿਸ਼ਟ ਡਾਰ ਸੁਖ ਧੀਰ।
ਇਸ ਤਰ੍ਹਾਂ ਜੋਧ ਰਾਏ ਦੇ ਜ਼ਖਮਾਂ ਤੇ ਹੱਥ ਫੇਰ ਕੇ ਮਹਾਰਾਜ ਨੇ ਪਿਆਰ ਕਰਕੇ ਫਿਰ ਭਾਈ ਜਾਤੀ ਮਲਕ ਤੇ ਭਾਈ ਵਿਧੀ ਚੰਦ ਜੀ ਵੱਲੇ ਕਿਰਪਾ ਦੇ ਨੇਤਰ ਭਰ ਕੇ ਤੱਕਿਆ ਹੈ।
ਨਹੀਂ ਛਦਨ ਕੋ ਕਸ਼ਟ ਰਹਿਓ ਕਿਸ ਕੇਤਕ ਦਿਰਨ ਮੈਂ ਸੁਧ ਸਰੀਰ।
ਏਦਾਂ ਸਾਧ ਸੰਗਤ ਜੀ ਜਿਹੜਾ ਜ਼ਖਮਾਂ ਦਾ ਦੁੱਖ ਸੀ ਪੀੜ ਸੀ ਉਹ ਸਾਰੀ ਮਹਾਰਾਜ ਜੀ ਨੇ ਕਿਰਪਾ ਦ੍ਰਿਸ਼ਟੀ ਕਰਕੇ ਉਹਨਾਂ ਦੀ ਦੂਰ ਕਰ ਦਿੱਤੀ ਤੇ ਥੋੜੇ ਦਿਨਾਂ ਵਿੱਚ ਸਰੀਰ ਉਹਨਾਂ ਦਾ ਬਿਲਕੁਲ ਸਾਵਧਾਨ ਹੋ ਗਿਆ ਸਾਰਿਆਂ ਦਾ ਹੀ।
ਖਾਣ ਪਾਣ ਕਰ ਸਭ ਵਿਸਰਾਮੇ ਘੋਰਨ ਕੋ ਦੈ ਕਰ ਤ੍ਰਣ ਨੀਰ।
ਏਦਾਂ ਦੇ ਲੰਗਰ ਤਿਆਰ ਕੀਤੇ ਗਏ, ਸਾਰਿਆਂ ਨੇ ਪ੍ਰਸ਼ਾਦਾ ਪਾਣੀ ਛਕ ਛਕਾ ਕੇ ਆਪੋ ਆਪਣੇ ਘੋੜਿਆਂ ਦੇ ਘਾਹ ਪੱਠੇ ਦਾ ਪ੍ਰਬੰਧ ਕੀਤਾ ਹੈ।
ਸ਼ਸਤਰ ਡਾਰ ਕਾਇ ਕਾਰ ਆਏ ਜਲ ਤੋਲੋ ਤੇ ਪ੍ਰਾਣ ਕਰੰਤ।
ਏਦਾਂ ਸਾਧ ਸੰਗਤ ਜੀ ਜਿਹੜੇ ਸ਼ਸਤਰ ਛੱਡ ਕੇ ਜਿਹੜੇ ਵੈਰੀਆਂ ਦੀ ਫੌਜ ਦੇ ਦੀਨ ਬਣ ਕੇ ਬਚ ਗਏ ਸਨ, ਉਹਨਾਂ ਨੇ ਸਾਧ ਸੰਗਤ ਜੀ ਮੁੜ ਕੇ ਬੇਨਤੀ ਕੀਤੀ ਵੀ ਸਾਨੂੰ ਤੇ ਪਿਆਸ ਵੀ ਲੱਗੀ ਹੈ ਤੇ ਭੁੱਖ ਵੀ ਲੱਗੀ ਹੈ। ਜਿਹੜਾ ਦੂਤ ਸੀ ਹਸਨ ਕਾ ਸਾਧ ਸੰਗਤ ਜੀ ਉਹਨੂੰ ਬੇਨਤੀ ਕਰਕੇ ਜਿਹੜੇ ਵੈਰੀ ਫੌਜ ਦੇ ਬੰਦੇ ਬਚ ਗਏ ਸਨ ਦੀਨ ਹੋ ਕੇ, ਉਹ ਆਗਿਆ ਲੈ ਕੇ ਮਹਾਰਾਜ ਜੀ ਦੀ ਤੇ ਮਹਾਰਾਜ ਜੀ ਦੇ ਕੋਲ ਪਹੁੰਚੇ ਹਨ।
ਹਸਨੀ ਖਾਨ ਦੂਤ ਸੋ ਮਿਲ ਕਰ ਗੁਰਦਲ ਦਿਖੇ ਰਹੀ ਅਚਵੰਤ।
ਹਸਨ ਖਾਨ ਦੂਤ ਸੀ ਸਾਧ ਸੰਗਤ ਜੀ, ਦੂਤ ਨੂੰ ਲੜਾਈ ਦੇ ਮੈਦਾਨ ਵਿੱਚ ਮਾਰਿਆ ਨਹੀਂ ਜਾਂਦਾ ਭਾਵੇਂ ਵੈਰੀ ਦਲ ਦਾ ਹੋਵੇ। ਉਹਨੂੰ ਉਹਨਾਂ ਨੇ ਆਖਿਆ ਵੀ ਹੁਣ ਅਸੀਂ ਸਾਨੂੰ ਮਹਾਰਾਜ ਨੇ ਬਖਸ਼ ਤੇ ਦਿੱਤਾ ਹੀ ਹੈ, ਹੁਣ ਸਾਡੇ ਪ੍ਰਸ਼ਾਦੇ ਪਾਣੀ ਦਾ ਵੀ ਕੋਈ ਪ੍ਰਬੰਧ ਕਰ। ਉਹਨੇ ਆਣ ਕੇ ਮਹਾਰਾਜ ਨੂੰ ਬੇਨਤੀ ਕੀਤੀ, ਸਤਿਗੁਰ ਆਖਿਆ ਕੋਈ ਨੀ ਲੈ ਆਓ ਉਹਨਾਂ ਸਾਰਿਆਂ ਨੂੰ। ਆ ਗਏ ਉਹਨਾਂ ਨੇ ਜਲ ਛਕਿਆ, ਜਿਹਨੇ ਪ੍ਰਸ਼ਾਦਾ ਛਕਣਾ ਸੀ ਉਹਨੇ ਪ੍ਰਸ਼ਾਦਾ ਛਕਿਆ ਹੈ।
ਸ੍ਰੀ ਹਰਗੋਬਿੰਦ ਨਰਗਨ ਭੇਜੇ ਜਹਿ ਜੇਠੇ ਕੀ ਲੋਥ ਦਖੰਤ।
ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੁਝ ਸਿੱਖਾਂ ਨੂੰ ਆਖਿਆ ਭਾਈ ਜੇਠਾ ਜੀ ਦਾ ਜਿੱਥੇ ਸਰੀਰ ਪਿਆ ਸ਼ਹੀਦ ਹੋਇਆ ਦਾ ਉੱਥੇ ਜਾਓ ਭਾਈ।
ਇਸ ਤੇ ਆਦਿ ਅਪਰ ਸਿੱਖ ਜੋਧਾ ਮਰੇ ਪਰੇ ਲੜ ਕੇ ਬਲਵੰਤ।
ਭਾਈ ਜੇਠਾ ਜੀ ਸਮੇਤ ਜਿੰਨੇ ਹੋਰ ਯੋਧੇ ਸ਼ਹੀਦ ਹੋਏ ਪਏ ਹਨ ਰਣ ਦੇ ਸੋ ਮੈਦਾਨ ਵਿੱਚ,
ਸਾਬੇ ਇਕੱਠੇ ਕਰ ਦਾਹੋ ਦੇਹੋ ਤਿੰਨ ਕਰੋ ਭਸਮ ਗਜ ਕਸ਼ਟ ਪਾਏ।
ਮਹਾਰਾਜ ਨੇ ਆਖਿਆ ਫਿਰ ਸਾਰਿਆਂ ਨੂੰ ਇਕੱਠੇ ਕਰਕੇ ਉਹਨਾਂ ਦਾ ਅੰਤਮ ਸੰਸਕਾਰ ਕਰੋ, ਬਹੁਤ ਸਾਰੀਆਂ ਲੱਕੜਾਂ ਦਾ ਪ੍ਰਬੰਧ ਕਰੋ।
ਗਰਤ ਗਣੋ ਇੱਕ ਦੀਰਘ ਨੀਕੋ ਜਿਸ ਮੈਂ ਤੁਰਕ ਪਰੈ ਸਮਦਾਏ।
ਕਹਿੰਦੇ ਗਰਤ ਖਣੋ ਇੱਕ ਦੀਰਘ ਨੀਕੋ, ਗਰਤ ਕਹਿੰਦੇ ਟੋਏ ਨੂੰ। ਫਿਰ ਮਹਾਰਾਜ ਨੇ ਆਖਿਆ ਜਿਹੜੇ ਤੁਰਕਾਂ ਦੇ ਸਰੀਰ ਨੇ ਉਹਨਾਂ ਵਾਸਤੇ ਉਹਨਾਂ ਦੇ ਧਰਮ ਦੀ ਮਰਿਆਦਾ ਅਨੁਸਾਰ ਇੱਕ ਡੂੰਘਾ ਟੋਆ ਪੁੱਟੋ, ਉਹਨਾਂ ਦੇ ਸਰੀਰਾਂ ਨੂੰ ਇੱਕ ਟੋਏ ਵਿੱਚ ਪਾ ਦਿਓ। ਇਹ ਸਾਧ ਸੰਗਤ ਜੀ ਸਿੱਧ ਕਰਦਾ ਵੀ ਗੁਰੂ ਸਾਹਿਬ ਜੀ ਦਾ ਜਿਹੜਾ ਜੰਗ ਹੈ ਉਹ ਧਰਮ ਯੋਧਿਆ, ਨਹੀਂ ਤੇ ਵੈਰੀ ਦੀਆਂ ਲਾਸ਼ਾਂ ਪਈਆਂ ਰਹਿਣ, ਕਾਂ ਕੁੱਤੇ ਖਾ ਜਾਣ। ਜਦੋਂ ਲੜਾਈ ਹੋਈ ਸਾਧ ਸੰਗਤ ਜੀ ਇੱਕ ਦੂਜੇ ਦੇ ਜਾਨ ਦੇ ਵੈਰੀ ਤੇ ਪਿਆਸੇ ਬਣ ਕੇ ਜੰਗ ਕੀਤਾ ਗਿਆ, ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕੋਈ ਲੋੜ ਨਹੀਂ ਪਈ ਪਈ ਉਹਨਾਂ ਦਾ ਵੀ ਸਾਧ ਸੰਗਤ ਜੀ ਦੱਬਣ ਦਾ ਪ੍ਰਬੰਧ ਕੀਤਾ ਜਾਵੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਾਧ ਸੰਗਤ ਜੀ ਜਿਹੜਾ ਲੜਾਈ ਦਾ ਮਕਸਦ ਸੀ ਇਹ ਕਿਸੇ ਹੋਰ ਕਾਰਨ ਲਈ ਨਹੀਂ, ਸਿਰਫ ਸੂਰਬੀਰਤਾ ਭਰਨ ਲਈ ਤੇ ਇਹ ਦੱਸਣ ਵਾਸਤੇ ਵੀ ਜਿਹੜੀ ਕਈਆਂ ਸਾਲਾਂ ਦੀ ਗੁਲਾਮੀ ਸਾਧ ਸੰਗਤ ਜੀ ਉਹਨਾਂ ਦੇ ਖੂਨ ਵਿੱਚ ਵਸ ਗਈ ਹੈ ਤੇ ਉਹ ਸਮਝਦੇ ਵੀ ਅਸੀਂ ਨੀਵੇਂ ਆ ਤੇ ਦੂਜੇ ਉੱਤੇ ਆ ਉੱਚੇ ਨੇ ਤੇ ਉਹਨਾਂ ਦੀ ਗੁਲਾਮੀ ਕਰਕੇ ਹੀ ਅਸੀਂ ਜੀਵਨ ਬਸਰ ਕਰਨਾ। ਮਹਾਰਾਜ ਜੀ ਨੇ ਮਨਾਂ ਵਿੱਚ ਇਹ ਭਰਮ ਤੋੜ ਦਿੱਤਾ ਵੀ ਨਹੀਂ, ਕੋਈ ਨੀਵਾਂ ਤੇ ਕੋਈ ਉੱਚਾ ਨਹੀਂ, ਜਿਹੜਾ ਜ਼ੁਲਮ ਕਰਦਾ ਉਹਦਾ ਟਾਕਰਾ ਕੀਤਾ ਜਾ ਸਕਦਾ, ਤੁਸੀਂ ਨੀਵੇਂ ਨਹੀਂ ਜੇ, ਤੁਸੀਂ ਵੀ ਜਿੱਤ ਸਕਦੇ ਜੇ ਸਾਰੇ ਇਕੱਠੇ ਹੋ ਜਾਓ, ਜੇ ਧਰਮ ਵਾਸਤੇ ਮਰਨਾ ਸਿੱਖ ਜਾਓ ਤੇ ਤੁਹਾਨੂੰ ਕੋਈ ਗੁਲਾਮ ਕਰਕੇ ਨਹੀਂ ਰੱਖ ਸਕਦਾ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਦਰਸਾਉਣ ਵਾਸਤੇ ਜੰਗ ਕੀਤਾ, ਨਾ ਕਿ ਮਨਾਂ ਚ ਵੈਰ ਭਰ ਕੇ। ਮਹਾਰਾਜ ਨੇ ਆਖਿਆ ਆਪਣੇ ਸਾਰੇ ਸਿੱਖ ਸੂਰਮਿਆਂ ਦੇ ਸੰਸਕਾਰ ਦਾ ਪ੍ਰਬੰਧ ਕਰੋ, ਲੱਕੜੀਆਂ ਇਕੱਠੀਆਂ ਕਰੋ, ਤੇ ਜਿਹੜੇ ਤੁਰਕ ਮਰ ਗਏ ਨੇ ਉਹਨਾਂ ਵਾਸਤੇ ਟੋਆ ਪੁੱਟੋ ਸਾਰਿਆਂ ਲਈ।
ਸਭ ਨੇ ਉਠਾਏ ਸੰਪੂਰਨ ਕਰੀਏ ਹੈ ਸ਼ਸਤਰ ਬਸਤਰ ਕੇ ਸਹਿਤ ਸੋ ਲਿਆਏ।
ਮਹਾਰਾਜ ਨੇ ਆਖਿਆ ਸਾਰਿਆਂ ਨੂੰ ਸ਼ਸਤਰਾਂ ਬਸਤਰਾਂ ਦੇ ਸਮੇਤ ਹੀ ਲਿਆ ਕੇ ਉਹ ਟੋਏ ਦੇ ਵਿੱਚ ਪਾ ਦਿਓ ਉਹਨਾਂ ਨੂੰ ਵੀ।
ਵੀਰ ਪੰਚ ਉਮਰ ਆਪ ਸੰਘਾਰੇ ਤਿੰਨ ਕੋ ਉੱਪਰ ਧਰਹੋ ਬਣਾਏ।
ਜਿਹੜੇ ਪੰਜ ਸੈਨਾਪਤੀ ਉਹਨਾਂ ਦੇ ਮਾਰੇ ਗਏ ਨੇ ਸਾਰਿਆਂ ਤੋਂ ਉੱਪਰ ਫਿਰ ਉਹਨਾਂ ਦੇ ਸਰੀਰ ਰੱਖ ਦੇਣੇ ਤੁਸੀਂ ਇਸ ਟੋਏ ਵਿੱਚ ਦੱਬਣ ਲਈ।
ਇਸ ਪਰ ਅਧਿਕ ਮ੍ਰਿਤਕਾ ਡਾਰ ਕਰ ਸਦੰਡਲ ਕਿਤਕੇ ਉਤੰਗ।
ਫਿਰ ਉਹ ਸਾਰਿਆਂ ਦੇ ਸਰੀਰ ਟੋਏ ਵਿਚ ਰੱਖ ਕੇ ਉੱਪਰ ਸਾਰਿਆਂ ਦੇ ਉਹਨਾਂ ਪੰਜਾਂ ਸੈਨਾਪਤੀਆਂ ਦੇ ਰੱਖ ਕੇ ਜਿਹੜੇ ਲੱਲਾ ਬੇਗ ਸੀ, ਕਾਸਮ ਬੇਗ ਸੀ, ਇਸੇ ਤਰ੍ਹਾਂ ਸਾਧ ਸੰਗ ਜੀ ਸ਼ਮਸ਼ ਬੇਗ ਹੈ, ਕਾਬਲੀ ਬੇਗ, ਇਹ ਜਿਹੜੇ ਸੈਨਾਪਤੀ ਮਾਰੇ ਗਏ ਸਨ, ਮਹਾਰਾਜ ਨੇ ਆਖਿਆ ਸਾਰਿਆਂ ਤੋਂ ਉੱਪਰ ਫਿਰ ਇਹਨਾਂ ਦਾ ਸਰੀਰ ਰੱਖ ਕੇ ਤੇ ਉੱਤੇ ਮਿੱਟੀ ਪਾ ਕੇ ਫਿਰ ਉੱਪਰ ਇੱਕ ਥੜਾ ਬਣਾ ਦਿਓ ਬੈਠਣ ਵਾਸਤੇ ਪੱਧਰਾ ਕਰਕੇ।
ਇੱਕ ਸਮ ਬੈਠਣ ਹੇਤ ਬਣਾਵੋ ਬਿਲਮਨ ਕਰੋ ਸਿਗਰਤਾ ਸੰਗ।
ਮਹਾਰਾਜ ਨੇ ਆਖਿਆ ਛੇਤੀ ਕਰੋ ਭਾਈ, ਸਾਰੇ ਜਾਣੇ ਲੱਗ ਜਾਓ ਇਸ ਕੰਮ ਵਿੱਚ, ਦੇਰ ਨਹੀਂ ਕਰਨੀ, ਤੇ ਉਹਨਾਂ ਦੇ ਸਰੀਰ ਟੋਏ ਵਿੱਚ ਪਾ ਕੇ ਉੱਪਰ ਮਿੱਟੀ ਪਾ ਕੇ ਉੱਤੇ ਥੜਾ ਬਣਾ ਦਿਓ ਤੇ ਉੱਪਰੋਂ ਪੱਧਰਾ ਕਰ ਦਿਓ ਚੰਗੀ ਤਰ੍ਹਾਂ, ਅਸੀਂ ਬੈਠਣਾ ਹੈ ਉੱਥੇ।
ਸੁਣ ਕਰ ਨਾਰਗਨ ਗੁਰੂ ਹੁਕਮ ਕੋ ਜਾਏ ਚਨਾਰ ਕੀਣ ਭੱਟ ਅੰਗ।
ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਸੁਣ ਕੇ ਜਿੰਨੇ ਸੂਰਮੇ ਸਨ ਸਾਧ ਸੰਗ ਜੀ ਇਸ ਕੰਮ ਤੇ ਲੱਗ ਗਏ ਹਨ।
ਜੇਠੇ ਆਦਕ ਲੈ ਸਭ ਦਾਹੇ ਜੋਰਨ ਖੇਤ ਗਰੇ ਤਨ ਭੰਗ।
ਭਾਈ ਜੇਠਾ ਜੀ ਸਮੇਤ ਜਿੰਨੇ ਵੀ ਸਿੱਖ ਸੂਰਮੇ ਸ਼ਹੀਦ ਹੋਏ ਪਏ ਸਨ ਉਹਨਾਂ ਸਾਰਿਆਂ ਦੇ ਚੁਣ ਚੁਣ ਕੇ ਸਰੀਰ ਲਿਆਂਦੇ ਹਨ ਅੰਤਮ ਸੰਸਕਾਰ ਕਰਨ ਲਈ।
ਨਾਰਗਣ ਲਗੇ ਗਰਤ ਕੋ ਖੋਦਣ ਜੇਤਕ ਤੁਰਕ ਬਚੇ ਸਮਦਾਏ।
ਜਿਹੜੇ ਤੁਰਕ ਬਚ ਗਏ ਸਨ ਉਹਨਾਂ ਨੂੰ ਦਫਨਾਉਣ ਵਾਸਤੇ ਬਹੁਤ ਬੰਦੇ ਜਿਹੜੇ ਸਨ ਸਾਧ ਸੰਗ ਜੀ ਉਹ ਟੋਆ ਪੁੱਟਣ ਲੱਗ ਪਏ ਹਨ।
ਸਾਧ ਹਨ ਕੋ ਕਹੇ ਮ੍ਰਿਤਕ ਦੇ ਸ਼ਸਤਰ ਬਸਤਰ ਕੇ ਸਹਿਤ ਸੋ ਲਿਆਏ।
ਸਤਿਗੁਰੂ ਜੀ ਨੇ ਹੁਕਮ ਕੀਤਾ ਭਾਈ ਸ਼ਸਤਰਾਂ ਬਸਤਰਾਂ ਦੇ ਸਮੇਤ ਹੀ ਲਿਆ ਕੇ ਇਹਨਾਂ ਨੂੰ ਟੋਏ ਵਿੱਚ ਪਾਉਣਾ ਸਾਰਿਆਂ ਨੂੰ।
ਅੰਗੀਕਾਰਨ ਕਰੋ ਵਸਤ ਕੁਛ ਸਭ ਹੀ ਪਾਏ ਦੇਹੋ ਇਸ ਥਾਏ।
ਲੋਭ ਤੋਂ ਉੱਚੇ ਚੁੱਕਣ ਵਾਸਤੇ ਹਾਲਾਂਕਿ ਲੜਾਈ ਦੇ ਮੈਦਾਨ ਵਿੱਚ ਸਾਧ ਸੰਗਤ ਜੀ ਜੇ ਉਹਨਾਂ ਵੈਰੀਆਂ ਦੇ ਦਲ ਦਾ ਕੋਈ ਚੰਗਾ ਸ਼ਸਤਰ ਜਾਂ ਘੋੜੇ ਹੱਥ ਆ ਜਾਣ ਤੇ ਉਹਨਾਂ ਨੂੰ ਆਪਣੇ ਕੋਲ ਰੱਖਣਾ ਕੋਈ ਮਰਿਆਦਾ ਦੇ ਉਲਟ ਕੰਮ ਨਹੀਂ ਹੁੰਦਾ, ਇਹ ਵਿਹਤ ਹੈ। ਰੱਖ ਸਕੀਦਾ ਉਹਨਾਂ ਨੂੰ, ਵੈਰੀਆਂ ਦੇ ਘੋੜੇ ਹੱਥ ਆ ਜਾਣ, ਉਹਨਾਂ ਦੇ ਸ਼ਸਤਰ ਹੱਥ ਆ ਜਾਣ, ਉਹਨਾਂ ਦੀਆਂ ਤੋਪਾਂ ਆ ਜਾਣ, ਉਹਨਾਂ ਦੀਆਂ ਬੰਦੂਕਾਂ ਆ ਜਾਣ ਤੇ ਰੱਖੀ ਦੀਆਂ। ਪਰ ਮਹਾਰਾਜ ਜੀ ਨੇ ਨਹੀਂ ਹੁਕਮ ਕੀਤਾ। ਹਜ਼ੂਰ ਨੇ ਆਖਿਆ ਭਾਈ ਉਹਨਾਂ ਦੇ ਸ਼ਸਤਰ ਬਸਤਰ ਜੋ ਕੁਝ ਵੀ ਉਹਨਾਂ ਦਾ ਹੈ ਉਹਦੇ ਸਮੇਤ ਹੀ ਲਿਆ ਕੇ ਟੋਏ ਚ ਪਾਉਣਾ, ਕੋਈ ਵਸਤੂ ਉਹਨਾਂ ਦੀ ਅੰਗੀਕਾਰ ਨਹੀਂ ਕਰਨੀ ਤੁਸੀਂ।
ਸੋਨ ਕਰ ਲਗੇ ਕਰਨ ਬਿਦ ਤੈਸੀ ਜਾਏ ਖੇਤ ਤੇ ਲਿਆਏ ਉਚਾਏ।
ਮਹਾਰਾਜ ਜੀ ਦਾ ਹੁਕਮ ਪਾ ਕੇ ਸਾਰੇ ਸਾਧ ਸੰਗਤ ਜੀ ਉਸੇ ਤਰ੍ਹਾਂ ਹੀ ਕਰਨ ਲੱਗ ਪਏ, ਲਿਆ ਲਿਆ ਕੇ ਉਹਨਾਂ ਦੇ ਸਰੀਰਾਂ ਨੂੰ ਟੋਏ ਵਿੱਚ ਰੱਖਣ ਲੱਗ ਪਏ ਹਨ।
ਮਰੇ ਤੁਰਕ ਜੋ ਪਰੇ ਲੜਨ ਰਣ ਸਭ ਨੇ ਉਠਾਏ ਗਰਤ ਦੇ ਪਾਏ।
ਜਿੰਨੇ ਮਰ ਗਏ ਸਨ ਤੁਰਕ ਸਾਧ ਸੰਗਤ ਜੀ ਲੜਾਈ ਦੇ ਮੈਦਾਨ ਵਿੱਚ ਲਿਆ ਲਿਆ ਕੇ ਉਹਨਾਂ ਨੂੰ ਉਹਨਾਂ ਨੇ ਖੱਡੇ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ ਹੈ।
ਘਣੇ ਸਿੱਖ ਅਰ ਰਾਹਿਕ ਲਾਗੇ ਅਪਰਤ ਮਾਸ ਬੀਨ ਜੇ ਆਏ।
ਸਾਰੇ ਸਿੱਖ ਵੀ ਇਸ ਕੰਮ ਵਾਸਤੇ ਲੱਗੇ ਨੇ, ਜਿਹੜੇ ਪਿੰਡਾਂ ਵਾਲੇ ਸਨ ਜਦੋਂ ਲੜਾਈ ਮੁੱਕ ਗਈ ਉਹ ਵੀ ਆ ਗਏ ਤੇ ਕੁਝ ਤਮਾਸ਼ਬੀਨ ਵੀ ਆ ਗਏ ਜੰਗ ਮੁੱਕੇ ਤੋਂ ਬਾਅਦ, ਵੀ ਦੇਖੀਏ ਉੱਥੇ ਕੀ ਬਣਿਆ। ਉਹ ਸਾਰੇ ਇਸੇ ਕੰਮ ਵਿੱਚ ਹੀ ਲੱਗ ਗਏ ਹਨ।
ਗੁਰੂ ਹੁਕਮ ਕੋ ਮਾਣ ਮਾਣ ਕਰ ਲੋਥ ਉਠਾਏ ਘਸੀਟਤ ਲਿਆਏ।
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੁਕਮ ਨੂੰ ਮੰਨ ਕੇ ਲੋਥਾਂ ਚੁੱਕ ਚੁੱਕ ਕੇ ਲਿਆ ਕੇ ਉੱਥੇ ਰੱਖਦੇ ਹਨ ਸਾਰਿਆਂ ਦੀਆਂ।
ਸ਼ਸਤਰ ਬਸਤਰ ਕੇ ਸਹਿਤ ਸੋ ਗੇ ਰਹਿ ਪੂਰਨ ਕਰਿਓ ਤੁਰਤ ਸਮਦਾਏ।
ਜਿੱਦਾਂ ਸ਼ਸਤਰਾਂ ਬਸਤਰਾਂ ਦੇ ਸਮੇਤ ਹੀ ਲਿਆ ਕੇ ਸਾਧ ਸੰਗਤ ਜੀ ਉਹਨਾਂ ਨੂੰ ਟੋਏ ਵਿੱਚ ਰੱਖੀ ਜਾਂਦੇ ਹਨ।
ਕੋ ਲਿਆਵਤ ਕੋ ਧਾਵਤ ਜਾਵਤ ਭਈ ਅਨੰਦਤ ਜੈ ਗੁਰ ਜਾਣ।
ਕੁਝ ਲਿਆ ਲਿਆ ਕੇ ਰੱਖੀ ਜਾਂਦੇ ਨੇ, ਕੁਝ ਨਵੇਂ ਸਰੀਰ ਚੁੱਕਣ ਵਾਸਤੇ ਭੱਜੇ ਜਾਂਦੇ ਹਨ ਮਹਾਰਾਜ ਦਾ ਹੁਕਮ ਮੰਨ ਕੇ।
ਗਣ ਤੁਰਕਾਨ ਹਾਣ ਕਰ ਪ੍ਰਾਨਣ ਅਚਰਜ ਸਭ ਕੇ ਭਇਓ ਮਹਾਨ।
ਐਡੀ ਵੱਡੀ ਗਿਣਤੀ ਵਿੱਚ ਤੁਰਕਾਂ ਦੀ ਫੌਜ ਮਰੀ ਦੇਖ ਕੇ ਜਿਹੜੇ ਪਿੰਡਾਂ ਵਾਲੇ ਕਿਸਾਨ ਸਨ ਕੁਝ ਹੋਰ ਤਮਾਸ਼ਬੀਨ ਬਹੁਤ ਜ਼ਿਆਦਾ ਹੈਰਾਨ ਹੁੰਦੇ ਹਨ।
ਜਹਿ ਜਹਿ ਸੁਣਤ ਪਿਖਣ ਹਿੱਤ ਧਾਏ ਭਇਓ ਸਮੂਹ ਨਰਨ ਕੋ ਆਣ।
ਜਿੱਥੇ ਜਿੱਥੇ ਵੀ ਕਿਸੇ ਨੇ ਸੁਣਿਆ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਥੋੜੀ ਜਿਹੀ ਫੌਜ ਨੇ ਤੁਰਕਾਂ ਦੇ ਏਡੇ ਵੱਡੇ ਦਲ ਨੂੰ ਮਾਰ ਖਪਾਇਆ, ਉਹ ਵੇਖਣ ਵਾਸਤੇ ਭੱਜ ਆਏ ਹਨ ਤੇ ਦੇਖ ਕੇ ਹੈਰਾਨ ਹੁੰਦੇ ਹਨ। ਹੁਣ
ਗਰਤ ਪੂਰ ਕਰੇ ਉੱਪਰ ਧਰ ਕਰ ਪੁੰਨ ਬਰਾਵ ਲਿਆਏ ਤਿਸ ਥਾਨ।
ਚੰਗੀ ਤਰ੍ਹਾਂ ਸਾਰੇ ਸਰੀਰ ਟੋਏ ਵਿੱਚ ਪਾ ਕੇ ਤੇ ਫਿਰ ਜਿਹੜੇ ਪੰਜ ਸੈਨਾਪਤੀ ਸਨ ਤੁਰਕਾਂ ਦੀ ਫੌਜ ਦੇ ਉਹਨਾਂ ਨੂੰ ਲਿਆ ਕੇ ਉਹਨਾਂ ਦੇ ਉੱਤੇ ਰੱਖਿਆ ਹੈ।
ਇੱਕ ਮਹਾਰਾਜ ਕੋ ਸਿੱਖ ਹੋਤੋ ਵਿੱਚ ਕਮਰ ਬੇਗ ਲੋਥ ਕੋ ਦੇਖ।
ਕਹਿੰਦੇ ਨੇ ਉਹਨਾਂ ਸਰੀਰ ਲਿਆ ਕੇ ਰੱਖਣ ਵਾਲਿਆਂ ਦੇ ਵਿੱਚ ਮਹਾਰਾਜ ਪਿੰਡ ਦਾ ਸਾਧ ਸੰਗਤ ਜੀ ਇੱਕ ਸਿੱਖ ਸੀ। ਜਦੋਂ ਉਹ ਲਾਸ਼ਾਂ ਲੈਣ ਵਾਸਤੇ ਪੰਜਾਂ ਸੈਨਾਪਤੀਆਂ ਦੀਆਂ ਗਿਆ ਤੇ ਉਹਨਾਂ ਵਿੱਚੋਂ ਕਾਸਮ ਬੇਗ ਦੀ ਲਾਸ਼ ਨੂੰ ਜਦੋਂ ਉਹਨੇ ਚੱਕਿਆ ਤਾਂ
ਮੁਸਤਗਹੀ ਤਰਵਾਰ ਨਗਣ ਕੇ ਜਿਸ ਕੇ ਕੀਮਤ ਹੋਤੀ ਵਸੇਖ।
ਕਹਿੰਦੇ ਨੇ ਜਦੋਂ ਉਹ ਕਾਸਮ ਬੇਗ ਨੂੰ ਚੱਕਣ ਲੱਗਾ ਤੇ ਉਹਦੇ ਕੋਲ ਜਿਹੜੀ ਉਹਦੀ ਤਲਵਾਰ ਪਈ ਸੀ ਸਾਧ ਸੰਗਤ ਜੀ ਉਹ ਬਹੁਤ ਕੀਮਤੀ ਬਣੀ ਸੀ ਤੇ ਉਸ ਤਲਵਾਰ ਦਾ ਜਿਹੜਾ ਮੁੱਠਾ ਉਹਦੇ ਉੱਤੇ ਨਾਗ ਜੜੇ ਹੋਏ ਸਨ ਤੇ ਇਸ ਮਹਾਰਾਜ ਦੇ ਸਿੱਖ ਨੇ ਦੇਖ ਲਿਆ ਭਈ ਇਹ ਕਾਸਮ ਬੇਗ ਦੀ ਜਿਹੜੀ ਤਲਵਾਰ ਹੈ ਤਾਂ ਬਹੁਤ ਕੀਮਤੀ ਹੈ।
ਖਾਰ ਫੁਲਾਦ ਕੀ ਘੜੀ ਵਲਾਇਤ ਬਹੁਤ ਸੁੰਦਰ ਕੋ ਤਿਸਨੇ ਪੇਖ।
ਕਹਿੰਦੇ ਚੰਗੇ ਫੁਲਾਦ ਦੇ ਲੋਹੇ ਦੀ ਤਲਵਾਰ ਬਣੀ ਸੀ, ਕਿਸੇ ਚੰਗੇ ਕਾਰੀਗਰ ਨੇ ਇਹਨੂੰ ਘੜਿਆ ਸੀ ਤੇ ਫਿਰ ਕਾਬਲ ਦੀ ਬਣੀ ਹੋਈ ਤਲਵਾਰ ਸੀ ਇਹ।
ਸੋ ਲੇ ਕਰ ਕਿਸ ਥਾਨ ਦੁਰਾਈ ਜਿਸ ਥਲ ਕੋਈ ਨਾ ਸਕੇ ਪਰੇਖ।
ਉਸ ਸਿੱਖ ਨੇ ਸਾਧ ਸੰਗਤ ਜੀ ਕਾਸਮ ਬੇਗ ਦੇ ਸਰੀਰ ਨੂੰ ਚੁੱਕਣ ਤੋਂ ਪਹਿਲਾਂ ਉਹ ਜਿਹੜੀ ਕੀਮਤੀ ਤਲਵਾਰ ਸੀ ਉਹਦੀ ਉਹ ਚੁੱਕ ਕੇ ਦੂਰ ਕਿਤੇ ਲਗਾ ਦਿੱਤੀ ਤੇ ਫਿਰ ਉਹਦੇ ਸਰੀਰ ਨੂੰ ਚੁੱਕ ਕੇ ਤੁਰਿਆ ਹੈ।
ਗੁਰ ਪੈ ਧਾਰ ਪਾਵਨ ਕੀਨਸ ਮਹਾ ਲੋਭ ਔਰ ਪਿਖ ਤਲਵਾਰ।
ਉਸ ਸੋਹਣੀ ਤਲਵਾਰ ਨੂੰ ਦੇਖ ਕੇ ਉਹਦਾ ਮਨ ਲਲਚਾ ਗਿਆ, ਪਰ ਗੁਰੂ ਸਾਹਿਬ ਜੀ ਦਾ ਡਰ ਸੀ ਇਸ ਕਰਕੇ ਉਹਨੇ ਤਲਵਾਰ ਉੱਥੇ ਰੱਖ ਦਿੱਤੀ ਜਿੱਥੇ ਕੋਈ ਦੇਖ ਨਾ ਸਕੇ।
ਅਪਰ ਨਾ ਕਿਨੂ ਤੈ ਕੁਛ ਲੀਨਸ ਪਾਏ ਗਰਤ ਮੈਂ ਕਈ ਹਜ਼ਾਰ।
ਹੋਰ ਕਿਸੇ ਨੇ ਕਿਸੇ ਤੁਰਕ ਦੇ ਸਰੀਰ ਦੇ ਕੋਲ ਪਏ ਸ਼ਸਤਰਾਂ ਬਸਤਰਾਂ ਨੂੰ ਬਿਲਕੁਲ ਨੀ ਛੇੜਿਆ, ਉਸੇ ਤਰ੍ਹਾਂ ਲਿਆ ਕੇ ਟੋਏ ਵਿਚ ਰੱਖਿਆ ਜਿਵੇਂ ਜਿਵੇਂ ਉਹ ਪਏ ਸਨ।
ਮ੍ਰਿਤਕ ਪਾਏ ਮ੍ਰਿਤਕ ਗਨ ਉਪਰ ਕਰੇ ਉਸ ਥੰਡਲ ਤੁੰਗ ਸੁਧਾਰ।
ਇੱਦਾਂ ਫਿਰ ਉਹ ਪੰਜ ਸੈਨਾਪਤੀ ਵੀ ਲਿਆ ਕੇ ਉੱਪਰ ਰੱਖ ਦਿੱਤੇ, ਉਹਨਾਂ ਦੇ ਸਰੀਰਾਂ ਉੱਪਰ ਮਿੱਟੀ ਪਾ ਦਿੱਤੀ, ਫਿਰ ਹੋਰ ਮਿੱਟੀ ਪਾ ਕੇ ਇੱਕ ਚੰਗਾ ਉੱਚਾ ਥੜਾ ਬਣਾ ਕੇ ਉੱਪਰੋਂ ਪੱਧਰਾ ਕਰ ਦਿੱਤਾ ਹੈ।
ਸਭ ਬਣਾਏ ਕਰ ਸਤਿਗੁਰ ਕੇ ਢਿੱਗ ਕਹਿਓ ਜਾਏ ਕਰ ਬਣਿਓ ਸੋ ਤਿਆਰ।
ਜਿੱਦਾਂ ਸਾਧ ਸੰਗਤ ਜੀ ਸੋਹਣਾ ਟੋਆ ਟੋਏ ਦੇ ਉੱਪਰ ਬਣਾ ਕੇ ਥੜਾ ਤੇ ਮਹਾਰਾਜ ਜੀ ਨੂੰ ਬੇਨਤੀ ਕਰ ਦਿੱਤੀ, ਆਖਿਆ ਸੱਚੇ ਪਾਤਸ਼ਾਹ ਜੀ ਉਹ ਦਮਦਮਾ ਉੱਥੇ ਬਣ ਗਿਆ ਹੈ, ਦਮਦਮਾ ਕਹਿੰਦੇ ਨੇ ਥੜੇ ਨੂੰ, ਮਹਾਰਾਜ ਜੀ ਉਹ ਥੜਾ ਉੱਥੇ ਤਿਆਰ ਹੋ ਗਿਆ ਹੈ।
ਸ੍ਰੀ ਹਰਗੋਬਿੰਦ ਸੋਚ ਕਰੇ ਸਭ ਪੁੰਨ ਸਨਾਨ ਕਰ ਸ਼ਸਤਰ ਸਜਾਏ।
ਇੰਨੇ ਚਿਰ ਨੂੰ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਇਸ਼ਨਾਨ ਕਰ ਲਿਆ ਤੇ ਸੋਹਣੇ ਬਸਤਰ ਪਾ ਕੇ ਸ਼ਸਤਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਜਾ ਲਏ ਆਪਣੇ ਸਰੀਰ ਉੱਤੇ।
ਦੁਆ ਘਟਕਾ ਦਿਨ ਰਹੇ ਤਦੇ ਲੱਗ ਗਮਣੇ ਸੰਗ ਜੋਧ ਬੁਲਵਾਏ।
ਦੋ ਘੜੀਆਂ ਬਾਅਦ ਮਹਾਰਾਜ ਜੀ ਨੇ ਜਦੋਂ ਬੇਨਤੀ ਕਰ ਦਿੱਤੀ ਤੇ ਭਾਈ ਜੋਧ ਰਾਏ ਜੀ ਨੂੰ ਨਾਲ ਲੈ ਕੇ ਸੱਚੇ ਪਾਤਸ਼ਾਹ ਜੀ ਉੱਥੇ ਆ ਗਏ ਜਿੱਥੇ ਥੜਾ ਬਣਾਇਆ ਹੋਇਆ ਸੀ।
ਬਜੀ ਜੀਤ ਕੇ ਬੰਬ ਦਸਾਲੇ ਭਏ ਸਾਥ ਸਿੱਖ ਭਟ ਸਮਦਾਏ।
ਜਦੋਂ ਮਹਾਰਾਜ ਜੀ ਤੁਰੇ ਨੇ ਥੜੇ ਵੱਲ ਨੂੰ ਤੇ ਉਹਨਾਂ ਦੀ ਜਿੱਤ ਦੇ ਨਗਾਰੇ ਵੱਜੇ, ਨਗਾਰਿਆਂ ਉੱਤੇ ਦੋਹਰੀਆਂ ਚੋਬਾਂ ਵੱਜੀਆਂ ਤੇ ਸੂਰਮੇ ਨਾਲ ਤੁਰੇ ਹਨ ਮਹਾਰਾਜ ਜੀ ਦੇ।
ਖੜੇ ਸੰਡਲ ਪਰ ਗੁਰ ਪੂਰਨ ਆਸ਼ੋ ਫਰਸ਼ ਤਾਂ ਕਰਵਾਏ।
ਉਸ ਥੜੇ ਦੇ ਉੱਤੇ ਬਹੁਤ ਸੋਹਣਾ ਸਾਧ ਸੰਗਤ ਜੀ ਫਰਸ਼ ਵਿਛਾ ਦਿੱਤਾ ਗਿਆ, ਫਰਸ਼ ਕਹਿੰਦੇ ਦਰੀਆਂ ਨੂੰ, ਸੋਹਣੀਆਂ ਦਰੀਆਂ ਸੋਹਣੀਆਂ ਚਾਦਰਾਂ ਵਿਛਾ ਦਿੱਤੀਆਂ। ਥੜੇ ਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੈਠਣਾ ਹੈ।
ਬੈਠੇ ਸਤਿਗੁਰ ਸਭਾ ਲਗਾਏ ਗਾਵਣ ਲਗੇ ਰਵਾਦੀ ਆਏ।
ਹੁਣ ਉੱਥੇ ਮਹਾਰਾਜ ਜੀ ਥੜੇ ਉੱਤੇ ਆਣ ਕੇ ਸੁਭਾਏਮਾਨ ਹੋ ਗਏ ਤੇ ਉੱਥੇ ਦੀਵਾਨ ਲੱਗ ਗਿਆ, ਸਭਾ ਲੱਗ ਗਈ, ਗੁਰੂ ਘਰ ਦੇ ਰਾਗੀ ਆ ਗਏ, ਗੁਰਬਾਣੀ ਦਾ ਕੀਰਤਨ ਕਰਨ ਲੱਗ ਪਏ। ਉੱਥੇ ਥੜਾ ਬਣਾ ਕੇ ਉੱਪਰ ਬੈਠਣ ਦਾ ਵੀ ਮਹਾਰਾਜ ਜੀ ਦਾ ਇਹੋ ਹੀ ਮਕਸਦ ਆ ਵੀ ਇਹ ਮਨਾਂ ਵਿੱਚੋਂ ਭਰਮ ਨਿਕਲ ਜਾਵੇ, ਕੌਣ ਨੀਵਾਂ ਕੌਣ ਉੱਚਾ, ਕੋਈ ਨੀਵਾਂ ਨਹੀਂ ਕੋਈ ਉੱਚਾ ਨਹੀਂ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਸਾਰੇ ਉਸ ਪ੍ਰਮਾਤਮਾ ਦੇ ਪੈਦਾ ਕੀਤੇ ਨੇ। ਜਿਹੜੀ ਮਨਾਂ ਵਿੱਚ ਹੀਣ ਭਾਵਨਾ ਭਰ ਚੁੱਕੀ ਸੀ ਕਈਆਂ ਸਾਲਾਂ ਦੀ ਉਹਨਾਂ ਦੇ ਗੁਲਾਮ ਰਹਿ ਕੇ, ਭਈ ਇਹ ਤਕੜੇ ਨੇ ਅਸੀਂ ਗੁਲਾਮ ਹੀ ਇਹਨਾਂ ਦੇ ਰਹਿ ਕੇ ਜੀਵਨ ਬਤੀਤ ਕਰਨਾ, ਮਹਾਰਾਜ ਜੀ ਨੇ ਉਹ ਸਾਰਾ ਮਨਾਂ ਵਿੱਚੋਂ ਭਰਮ ਕੱਢ ਦਿੱਤਾ ਹੈ।
ਸਗਲ ਮੁਦਤ ਮਨ ਧਨ ਧਨ ਭਨ ਕਰੇ ਜੰਗ ਬਾਤਨ ਮੁਸਕਾਏ।
ਸਾਰੇ ਹੀ ਸਾਧ ਸੰਗਤ ਜੀ ਮਹਾਰਾਜ ਜੀ ਨੂੰ ਧਨ ਹਨ ਸਤਿਗੁਰੂ ਜੀ ਇੱਦਾਂ ਕਹਿੰਦੇ ਨੇ ਤੇ ਜੰਗ ਦੀਆਂ ਗੱਲਾਂ ਮੁਸਕਰਾ ਮੁਸਕਰਾ ਕੇ ਕਰਦੇ ਹਨ।
ਸਾਬਣ ਸੁਣਾਏ ਗੁਰੂ ਹਰਗੋਬਿੰਦ ਸਿੱਖ ਮਹਾਰਾਜ ਕੋ ਨਿਕਟ ਬੁਲਾਏ।
ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਕੀਰਤਨ ਰਾਗੀ ਸਿੰਘਾਂ ਨੇ ਕਰਕੇ ਸਮਾਪਤੀ ਕੀਤੀ ਤੇ ਸਾਰਿਆਂ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਸਿੱਖ ਨੂੰ ਸੱਦ ਲਿਆ ਜਿਹੜਾ ਮਹਾਰਾਜ ਦਾ ਸਿੱਖ ਜੀ ਨੇ ਤਲਵਾਰ ਲਕਾਈ ਸੀ।
ਕਹਿਓ ਤੈ ਜੋ ਤਲਵਾਰ ਦੁਰਾਈ ਲੈ ਆਵੋ ਅਬ ਦੇਹੋ ਗਡਾਈ।
ਮਹਾਰਾਜ ਨੇ ਆਖਿਆ ਗੁਰੂ ਕੇ ਸਿੱਖਾ ਜਿਹੜੀ ਤਲਵਾਰ ਲਕਾਈ ਆ ਤੂੰ ਉਹਦੀ ਮੁਗਲ ਸੈਨਾਪਤੀ ਦੀ ਉਹ ਤਲਵਾਰ ਕੱਢ ਕੇ ਲਿਆ ਇੱਥੇ।
ਨਹੀਂ ਉਚਿਤ ਰੱਖਣ ਕੇ ਜਨ ਸਤਰਨ ਸਾਥ ਗਰਤ ਦਿਓ ਡਾਰ।
ਮਹਾਰਾਜ ਨੇ ਆਖਿਆ ਅਸੀਂ ਹੁਕਮ ਕੀਤਾ ਸੀ ਵੀ ਸ਼ਸਤਰਾਂ ਬਸਤਰਾਂ ਦੇ ਸਮੇਤ ਹੀ ਸਾਰਿਆਂ ਦੇ ਸਰੀਰ ਟੋਇਆਂ ਚ ਪਾਉਣੇ ਆ ਤੇ ਤੂੰ ਕਿਉਂ ਉਹਦੀ ਤਲਵਾਰ ਰੱਖੀ ਹੈ, ਕਿਸੇ ਦਾ ਸ਼ਸਤਰ ਏਦਾਂ ਰੱਖਣਾ ਜਾਇਜ਼ ਨਹੀਂ ਹੈ।
ਸੁਣ ਤੈਨ ਸਮਝਿਓ ਕਿਸੋ ਕਹਿਓ ਹੋਏ ਮਸਤਰ ਤੇ ਚਾਰੀ ਸੋ ਉਚਾਰ।
ਮਹਾਰਾਜ ਜੀ ਦਾ ਬਚਨ ਸੁਣ ਕੇ ਉਹਨੇ ਮਨ ਚ ਵਿਚਾਰ ਕੀਤੀ ਵੀ ਦੇਖਿਆ ਤੇ ਕਿਸੇ ਨੇ ਨਹੀਂ ਸੀ ਤਲਵਾਰ ਨੂੰ ਲੁਕਾਉਂਦਿਆਂ, ਇਹ ਜ਼ਰੂਰ ਕਿਸੇ ਨੇ ਵਿੱਚੋਂ ਮੇਰੀ ਚੁਗਲੀ ਕਰ ਦਿੱਤੀ ਹੈ।
ਨਹੀਂ ਲੋਭ ਤੇ ਗੁਰਬਚ ਮਾਨਿਓ ਮੁਕਰ ਪਰਿਓ ਨਾ ਲਈ ਤਲਵਾਰ।
ਮਨ ਦਾ ਲੋਭ ਸੀ ਸਾਧ ਸੰਗਤ ਜੀ ਉਹ ਦੂਰ ਨਾ ਹੋਇਆ ਤੇ ਮੁਕਰ ਗਿਆ ਮਹਾਰਾਜ ਜੀ ਦੇ ਕੋਲੇ, ਆਖਿਆ ਮਹਾਰਾਜ ਮੈਂ ਤੇ ਤਲਵਾਰ ਲਕਾਈ ਕੋਈ ਨਹੀਂ ਹੈ।
ਤਿਸ ਮਨ ਕੀ ਗਤ ਅੰਤਰ ਜਾਮੀ ਜਾਣ ਲਈ ਲੋਭਿਓ ਹਿਤ ਧਾਰ।
ਉਹਦੇ ਮਨ ਦਾ ਲੋਭ ਸਾਧ ਸੰਗਤ ਜੀ ਮਹਾਰਾਜ ਅੰਤਰ ਜਾਮੀ ਸਤਿਗੁਰੂ ਜੀ ਨੇ ਜਾਣ ਲਿਆ ਕਿ ਲਕਾਈ ਤੇ ਇਹਨੇ ਹੈ ਪਰ ਮੁਕਰ ਗਿਆ ਇਸ ਵੇਲੇ।
ਦਇਓ ਸਰਾਪ ਸਤਿਗੁਰ ਤਬ ਤਿਸ ਕੋ ਨਹੀਂ ਬਾਕ ਮਾਨਿਓ ਲਗਤਾਰ।
ਮਹਾਰਾਜ ਨੇ ਆਖਿਆ ਭਾਈ ਤੂੰ ਲੋਭ ਕਰਕੇ ਸਾਡਾ ਬਚਨ ਨੀ ਨਾ ਮੰਨਿਆ ਤੇ ਹੁਣ ਉਸ ਤਲਵਾਰ ਦੇ ਨਾਲ ਏਦਾਂ ਹੋਵੇਗਾ ਤੁਹਾਡੇ ਖਾਨਦਾਨ ਵਿੱਚ।
ਰਾਖਣ ਕਰੀ ਸੋ ਤੇਰੀ ਕੁੱਲ ਮੈਂ ਚਲਤ ਰਹੇਗੀ ਖਰ ਤਲਵਾਰ।
ਹਜ਼ੂਰ ਨੇ ਆਖਿਆ ਲਕਾ ਕੇ ਤੇ ਤੂੰ ਰੱਖ ਲਈ ਹੈ ਨਾ ਲੋਭ ਕਰਕੇ ਤੇ ਇਹ ਤਲਵਾਰ ਹੁਣ ਤੇਰੇ ਪਰਿਵਾਰ ਵਿੱਚ ਹੀ ਚੱਲਿਆ ਕਰੇਗੀ।
ਆਪਸ ਮਹਿਰਸ ਕਰੇ ਪ੍ਰਹਾਰ ਕੱਟੇ ਕਿਰਪਾਨ ਸੰਗ ਬਹੁ ਬਾਰ।
ਇਹ ਆਪੋ ਵਿੱਚ ਦੀ ਤੇਰੀ ਔਲਾਦ ਇੱਕ ਦੂਜੇ ਨੂੰ ਕੱਟ ਕੱਟ ਕੇ ਮਾਰਿਆ ਕਰੇਗੀ ਇਸ ਤਲਵਾਰ ਦੇ ਨਾਲ।
ਆਪ ਲੋ ਸਰਾਪ ਵਿਦਤ ਹੀ ਤਿੰਨ ਮੈਂ ਲੜਤ ਰਹੇ ਹੋਏ ਖੜਗ ਪ੍ਰਹਾਰ।
ਕਵੀ ਜੀ ਕਹਿੰਦੇ ਨੇ ਅਸੀਂ ਜਾ ਕੇ ਪਤਾ
ਪਤਾ ਕੀਤਾ ਅਬ ਲਓ ਸਰਾਪ ਵਿਦਿਤ ਹੀ ਤਿਨ ਮੈਂ ਲਰਤ ਰਹੇ ਹੋਏ ਖੜਗ ਪ੍ਰਹਾਰ। ਉਹਨਾਂ ਦੇ ਵਿੱਚ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ, ਉਹ ਆਪੋ ਵਿੱਚ ਦੀ ਸਰੀਕਾ ਬਰਾਦਰੀ ਲੜ ਲੜ ਕੇ ਤਲਵਾਰਾਂ ਨਾਲ ਅੱਜ ਤੱਕ ਕਹਿੰਦੇ ਮਰਦੇ ਨੇ, ਮਹਾਰਾਜ ਜੀ ਦਾ ਬਚਨ ਅਜੇ ਤੱਕ ਸਫਲ ਹੈ।
ਸੰਧਿਆ ਲਗ ਸ੍ਰੀ ਸਤਿਗੁਰ ਬੈਠੇ ਲੋਕ ਹਜ਼ਾਰੋਂ ਦਰਸ਼ਨ ਆਏ।
ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਾਮ ਤੱਕ ਬੈਠੇ ਨੇ ਉੱਥੇ ਦੀਵਾਨ ਲਗਾ ਕੇ, ਤੇ ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਨ ਕਰਨ ਵਾਸਤੇ ਪਿੰਡਾਂ ਦੀਆਂ ਸੰਗਤਾਂ ਆ ਗਈਆਂ ਹਨ।
ਦੇਖ ਰਣ ਕੋ ਕਮ ਸਾਨ ਕਨੇਰੀ ਮਰੇ ਬਹੁਤ ਯਾਰੇ ਹੋਰ ਬਿਸਮਾਏ।
ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਥੋੜੀ ਜੀ ਫੌਜ ਵੱਲੋਂ ਵੱਡੇ ਤੁਰਕਾਨੇ ਦੇ ਸਾਧ ਸੰਗਤ ਜੀ ਖਤਮ ਕੀਤਾ ਵੇਖ ਕੇ ਪਿੰਡ ਵਾਲੇ ਬਹੁਤ ਹੈਰਾਨ ਹੁੰਦੇ ਹਨ।
ਬੰਧਨ ਕਰੇ ਨਿਹਾਰੇ ਸਨਮੁਖ ਭਾਂਤ ਭਾਂਤ ਕੀ ਭੇਟ ਚੜਾਏ।
ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਲਿਆ ਕੇ ਮਹਾਰਾਜ ਦੇ ਚਰਨਾਂ ਤੇ ਰੱਖਦੇ ਨੇ, ਮੱਥਾ ਟੇਕਦੇ ਹਨ, ਆਪਣਾ ਜਨਮ ਸਫਲਾ ਕਰਦੇ ਹਨ।
ਆਦਿ ਪੁੱਤ ਸਹਿਤ ਸਰਬ ਹੀ ਹਰਖੇ ਸੰਗਰ ਬਾਤ ਕਰੇ ਸਮਦਾਏ।
ਇਹ ਹੈਰਾਨੀ ਵਾਲਾ ਕੌਤਕ ਵਰਤਿਆ ਵੇਖ ਕੇ ਸਾਰੇ ਬੜੇ ਹੈਰਾਨ ਹਨ ਤੇ ਲੜਾਈ ਦੀਆਂ ਗੱਲਾਂ ਕਰਦੇ ਹਨ ਇੱਕ ਦੂਜੇ ਨਾਲ।
ਸਿਮਰ ਭਏ ਉੱਠ ਸ੍ਰੀ ਹਰ ਗੋਬਿੰਦ ਆਏ ਸਿਵਰ ਤੰਬੂ ਬਟਮਾਏ।
ਇਉਂ ਸਾਧ ਸੰਗਤ ਜੀ ਸ਼ਾਮਾਂ ਪੈ ਗਈਆਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਠ ਕੇ ਉਸ ਥੜੇ ਤੋਂ ਆਪਣੇ ਤੰਬੂ ਵਿੱਚ ਆ ਗਏ ਹਨ।
ਚਾਰ ਪ੍ਰਿਅੰਕ ਪੀਠ ਪਰ ਬੈਠੇ ਅਪਰ ਗਏ ਸਭ ਨਿਜ ਨਿਜ ਥਾਹੇ।
ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਸੋਹਣੇ ਪਲੰਘੇ ਉੱਤੇ ਸੁਭਾਇਮਾਨ ਹੋਏ ਤੇ ਬਾਕੀ ਸਾਰੇ ਸਿੱਖ ਸੂਰਮੇ ਆਪੋ ਆਪਣੇ ਥਾਵਾਂ ਤੇ ਚਲੇ ਗਏ ਹਨ।
ਖਾਣ ਪਾਣ ਮਨ ਭਾਵਤ ਕਰ ਕਰ ਸੁਪਤ ਜਥਾ ਮਨ ਚਿੰਤ ਮਿਟਾਏ।
ਇਉਂ ਸ਼ਾਮ ਦਾ ਪ੍ਰਸ਼ਾਦਾ ਸਾਰਿਆਂ ਨੇ ਸਕਿਆ ਹੈ ਤੇ ਫਿਰ ਸਾਰਿਆਂ ਨੇ ਆਪਣੀ ਜਿਵੇਂ ਭੁੱਖ ਦੂਰ ਕੀਤੀ ਇਵੇਂ ਸੌ ਕੇ ਆਪਣੇ ਸਰੀਰਾਂ ਦੇ ਥਕੇਵੇਂ ਦੂਰ ਕੀਤੇ ਹਨ।
ਵਾਹਿਗੁਰੂ ਜੀ ਕੀ ਸੋ ਫਤਿਹ ਬੜ ਦੋਸ ਬਦੇਸਨ ਮੈਂ ਬਿਦਤਾਹੇ।
ਕਹਿੰਦੇ ਸਾਰੀ ਫਤਿਹ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਹੋਈ ਤੇ ਇਹਨੂੰ ਜਾਣੋ ਵੀ ਇਹ ਪਰਮੇਸ਼ਰ ਦੀ ਹੀ ਫਤਿਹ ਹੈ।
ਜਾਮ ਜਾਮਣੀ ਜਾਗੇ ਸਤਿਗੁਰ ਸੋਚ ਸਿਆਣ ਸੋਚ ਸਨਾਨ ਧਿਆਨ ਕੋ ਠਾਣ।
ਇਉਂ ਰਾਤ ਬਤੀਤ ਹੋ ਗਈ, ਅੰਮ੍ਰਿਤ ਵੇਲਾ ਹੋਇਆ, ਪਹਿਰ ਰਾਤ ਰਹਿੰਦੀ ਸੀ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਸ਼ਨਾਨ ਆਦਿਕ ਕੀਤਾ, ਸਾਰੇ ਸਿੱਖ ਸੂਰਮੇ ਸਾਵਧਾਨ ਹੋਏ ਹਨ ਜੀ।
ਆਸਾ ਵਾਰ ਰਬਾਬੀ ਗਾਵਤ ਭਜਨ ਹੋਤ ਦਲ ਵਿਖੇ ਮਹਾਨ।
ਤੇ ਅੰਮ੍ਰਿਤ ਵੇਲਾ ਹੋਇਆ, ਆਸਾ ਦੀ ਵਾਰ ਦਾ ਕੀਰਤਨ ਰਾਗੀ ਸਿੰਘਾਂ ਨੇ ਕੀਤਾ ਹੈ, ਇਉਂ ਭਜਨ ਹੋਣ ਲੱਗ ਪਿਆ ਸਾਰੇ ਸਿੱਖ ਸੂਰਮਿਆਂ ਚ। ਦੇਖੋ ਕੱਲ ਜੰਗ ਹੋਇਆ, 1200 ਸੂਰਮਾ ਸ਼ਹੀਦ ਹੋ ਗਿਆ, ਬਾਕੀ ਜਿਹੜੇ ਬਚਦੇ ਨੇ ਉਹਨਾਂ ਨੇ ਸਾਧ ਸੰਗਤ ਜੀ ਕੱਲ ਸ਼ਾਮ ਵੀ ਦੀਵਾਨ ਲਾਇਆ ਮਹਾਰਾਜ ਦੀ ਹਜ਼ੂਰੀ ਵਿੱਚ ਤੇ ਅਗਲੀ ਸਵੇਰ ਫੇਰ ਆਸਾ ਦੀ ਵਾਰ ਦਾ ਕੀਰਤਨ ਹੋਣ ਲੱਗ ਪਿਆ। ਇਹ ਮਹਾਰਾਜ ਦੀ ਹਜ਼ੂਰੀ ਵਿੱਚ ਜੰਗ ਦੇ ਸਮੇਂ ਵਿੱਚ ਵੀ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕੀਰਤਨ ਤੇ ਬੰਦ ਨਹੀਂ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਕਿਤੇ ਇਹ ਨਾ ਹੋਵੇ ਭਜਨ ਬੰਦਗੀ ਇਹਨਾਂ ਤੋਂ ਛੁੱਟ ਜਾਵੇ, ਭਾਵੇਂ ਲੜਾਈ ਦਾ ਸਮਾਂ, ਭਾਵੇਂ ਜੰਗ ਯੁੱਧ ਨੇ, ਭਾਵੇਂ 1200 ਸਿੱਖ ਸੂਰਮਾ ਸ਼ਹੀਦ ਹੋ ਗਿਆ, ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਸਾਧ ਸੰਗਤ ਜੀ ਆਸਾ ਦੀ ਵਾਰ ਫੇਰ ਅਗਲੇ ਦਿਨ ਲੱਗੀ ਹੈ।
ਗੁਰਬਾਣੀ ਕੋ ਪੜ੍ਹਤ ਸੁਣਿਓ ਕੋ ਹੋਵਤ ਬਰਖਾ ਸੁੱਧ ਸਮਾਨ।
ਏਦਾਂ ਗੁਰਬਾਣੀ ਦਾ ਪਾਠ ਕੀਤਾ ਜਾ ਰਿਹਾ, ਸਾਰੇ ਪ੍ਰੇਮ ਨਾਲ ਸੁਣਦੇ ਨੇ ਤੇ ਐਂ ਜਾਣੋ ਜਿਵੇਂ ਨਾਮ ਦੀ ਵਰਖਾ ਹੋ ਰਹੀ ਉੱਥੇ ਜੀ।
ਨਿਰਮਲ ਹੋਰ ਗੁਰ ਦਰਸ਼ਨ ਤੇ ਸਿੱਖ ਪਰਮੇਸ਼ਰ ਕੇ ਪ੍ਰੇਮ ਸੁਜਾਨ।
ਏਦਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਸੁਣ ਕੇ, ਸਤਿਗੁਰੂ ਜੀ ਦੇ ਦਰਸ਼ਨ ਕਰਕੇ, ਅਕਾਲ ਪੁਰਖ ਦੀ ਵਡਿਆਈ ਕਰਕੇ ਸਾਰੇ ਸਿੱਖਾਂ ਦੇ ਹਿਰਦੇ ਨਿਰਮਲ ਹੋ ਰਹੇ ਹਨ।
ਹੇ ਪ੍ਰਾਤ ਪੁਨ ਸਵਾ ਲਗਾਇਬ ਜੋਤ ਸਲੇਮ ਸਾਹੇ ਚਲੇ ਆਏ।
ਇਉਂ ਸਾਧ ਸੰਗਤ ਜੀ ਲੱਗੀ ਹੋਈ ਸਭਾ ਦੇ ਵਿੱਚ ਕਹਿੰਦੇ ਨੇ ਫਿਰ ਭਾਈ ਜੋਧ ਰਾਏ ਤੇ ਸਲੇਮ ਸ਼ਾਹ ਚੱਲ ਕੇ ਆਏ ਹਨ।
ਬਿਧੀ ਚੰਦ ਤੇ ਜਾਤੀ ਮਲਕ ਸੋ ਬੈਠਤ ਭਏ ਸੁਬੜ ਸਮਦਾਏ।
ਭਾਈ ਬਿਧੀ ਚੰਦ ਜੀ ਵੀ ਵਿੱਚ ਸੰਗਤਾਂ ਦੇ ਬੈਠੇ ਨੇ, ਜਾਤੀ ਮਲਕ ਜੀ ਵੀ ਬੈਠੇ ਹੋਏ ਹਨ।
ਸ੍ਰੀ ਸਤਿਗੁਰ ਕੋ ਕਰ ਕਰ ਬੰਧਨ ਹੇਰ ਹੇਰ ਸਗਰੀ ਹਰ ਖਾਏ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਾਰੇ ਨਮਸਕਾਰਾਂ ਕਰਦੇ ਨੇ, ਦੇਖ ਦੇਖ ਕੇ ਬਹੁਤ ਪ੍ਰਸੰਨ ਹੋ ਰਹੇ ਹਨ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ।
ਮੁਦ ਸੋ ਦੂਤ ਹੱਸਣ ਖਾਇਬ ਜੁਗ ਕਰ ਜੋਰ ਤਸੀਸ ਨਿਵਾਏ।
ਬਹੁਤ ਪ੍ਰਸੰਨ ਚਿਹਰਾ ਲੈ ਕੇ ਜਿਹੜਾ ਦੂਤ ਹਸਨ ਖਾਂ ਸੀ ਉਹਨੇ ਆਣ ਕੇ ਮਹਾਰਾਜ ਜੀ ਨੂੰ ਮੱਥਾ ਟੇਕਿਆ ਹੈ।
ਕਰਾਮਾਤ ਕਾਮਲ ਵੱਡੇ ਆਰਪ ਸਮਸਰ ਨਹੀਂ ਜਗਤ ਮੈਂ ਕੋਏ।
ਉਹਨੇ ਹਸਨ ਖਾਂ ਨੇ ਆਣ ਕੇ ਬੇਨਤੀ ਕੀਤੀ, ਆਖਿਆ ਕਰਾਮਾਤ ਕਾਮਲ, ਮਹਾਰਾਜ ਸੱਚੇ ਪਾਤਸ਼ਾਹ ਕਰਾਮਾਤ ਵਿੱਚ ਤੁਹਾਡਾ ਬਰਾਬਰ ਕੋਈ ਨਹੀਂ ਹੈ। ਵੱਡ ਆਰਫ, ਆਰਫ ਕਹਿੰਦੇ ਵਡਿਆਈ ਨੂੰ, ਸੱਚੇ ਪਾਤਸ਼ਾਹ ਤੁਹਾਡੀਆਂ ਵੱਡੀਆਂ ਵਡਿਆਈਆਂ ਨੇ। ਵੱਡੇ ਕੀਆਂ ਵਡਿਆਈਆਂ ਕੁਛ ਕਹਿਣਾ ਕਹਿਣ ਨਾ ਜਾਏ, ਆਪਾਂ ਰੋਜ਼ ਸੁਣਦੇ ਹਾਂ। ਸੰਸਰ ਨਹੀਂ ਜਗਤ ਮੈਂ ਕੋਈ, ਸੱਚੇ ਪਾਤਸ਼ਾਹ ਨਾ ਕਰਾਮਾਤ ਵਿੱਚ ਤੁਹਾਡੇ ਬਰਾਬਰ ਕੋਈ ਹੈ, ਨਾ ਵਡਿਆਈਆਂ ਵਿੱਚ ਹੀ ਤੁਹਾਡੇ ਬਰਾਬਰ ਕੋਈ ਹੈ। ਇਉਂ ਆਣ ਕੇ ਸਾਧ ਸੰਗਤ ਜੀ ਹਸਨ ਖਾਂ ਦੂਤ ਨੇ ਬੇਨਤੀ ਕੀਤੀ।
ਤੋ ਮਹੀ ਜੀ ਜੰਤ ਕੇ ਦਾਤੇ ਜਿਮ ਚਿਤ ਚਹੋ ਬੰਤ ਹੈ ਸੋਏ।
ਮਹਾਰਾਜ ਤੁਸੀਂ ਜੀ ਜੰਤ ਦੇ ਦਾਤੇ ਜੇ, ਸਭ ਨੂੰ ਦਾਤਾਂ ਦੇਣ ਵਾਲੇ ਜੇ, ਜਿਵੇਂ ਚਿੱਤ ਵਿੱਚ ਤੁਸੀਂ ਚਾਹੋ ਉਵੇਂ ਹੀ ਕਰ ਸਕਦੇ ਹੋ। ਤਿੰਨਾਂ ਲੋਕਾਂ ਵਿੱਚ ਤੁਹਾਡੇ ਬਚਨ ਨੂੰ ਮੋੜਨ ਦੀ ਕਿਸੇ ਵਿੱਚ ਸ਼ਕਤੀ ਨਹੀਂ ਹੈ।
ਮੋਕੋ ਹੁਕਮ ਹੈ ਕਿਸ ਬਿਦ ਕੋ ਕਰੋ ਕਿਰਪਾ ਜਿਮ ਸਿੱਧ ਕੀ ਹੋਏ।
ਸੱਚੇ ਪਾਤਸ਼ਾਹ ਮੇਰੇ ਤਾਂ ਹੀ ਹੁਕਮ ਕਰੋ ਵੀ ਮੈਂ ਹੁਣ ਕੀ ਕਰਾਂ, ਜਿਵੇਂ ਤੁਹਾਡਾ ਹੁਕਮ ਹੋਵੇ ਮੈਂ ਉਵੇਂ ਹੀ ਕਰਾਂਗਾ, ਪਰ ਇਵੇਂ ਮੇਰੇ ਤੇ ਕਿਰਪਾ ਕਰਿਓ ਵੀ ਮੇਰਾ ਮਨ ਸਿੱਧਕੀ ਰਹੇ। ਮੇਰਾ ਤੁਹਾਡੇ ਚਰਨਾਂ ਵਿੱਚ ਸਿਦਕ ਬਣਿਆ ਰਹੇ ਆਸੀ ਮੇਰੇ ਤੇ ਕਿਰਪਾ ਕਰੋ ਜੀ।
ਮਰੇ ਤੁਰਕ ਸਭ ਫਤਿਹ ਲਈ ਤੁਮ ਬਿਦਤ ਜਗਤ ਮੈਂ ਜਸ ਕੋ ਜੋਏ।
ਸਭ ਤੁਰਕ ਮਹਾਰਾਜ ਜੀ ਮਾਰੇ ਗਏ ਨੇ, ਤੁਹਾਡੀ ਫਤਿਹ ਹੋਈ ਹੈ, ਜਗਤ ਵਿੱਚ ਤੁਹਾਡਾ ਜਸ ਹੋ ਰਿਹਾ ਹੈ।
ਮੁਸ ਕਾਵਤ ਗੁਰਬਾਕ ਬਖਾਨੇ ਸੂਬਾ ਕਾਬਲ ਕੋ ਬਣ ਜਾਏ।
ਇਹ ਲਲਾ ਬੇਗ ਦੇ ਨਾਲ ਹੀ ਸਾਧ ਸੰਗਤ ਜੀ ਹਸਨ ਖਾਂ ਦੂਤ ਆਇਆ ਹੈ ਤੇ ਮਹਾਰਾਜ ਨੇ ਇਹਦਾ ਪ੍ਰੇਮ ਦੇਖ ਕੇ ਬਚਨ ਕਰ ਦਿੱਤਾ, ਆਖਿਆ ਭਾਈ ਹਸਨ ਖਾਂ ਤੂੰ ਕਾਬਲ ਦਾ ਸੂਬੇਦਾਰ ਬਣ ਜਾਵੇਂਗਾ।
ਮਨ ਸਭ ਲਲਾ ਬੇਗ ਕੋ ਲੈ ਹੈ ਗੁਰ ਕੀ ਸਰਨ ਪਰਿਓ ਫਲ ਪਾਏ।
ਕਹਿੰਦੇ ਲਲਾ ਬੇਗ ਦੀ ਥਾਂ ਤੇ ਹੁਣ ਕਾਬਲ ਦਾ ਸੂਬਾ ਤੂੰ ਬਣੇਗਾ, ਜੇ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਪ੍ਰੇਮ ਨਾ ਆਇਆ ਤੇ ਤੈਨੂੰ ਇਹ ਫਲ ਮਿਲੇਗਾ ਸ਼ਰਨ ਵਿੱਚ ਆਉਣ ਦਾ।
ਜੇ ਤੱਕ ਬਚੇ ਤੁਰਕ ਲਿਹੋ ਸੰਗੇ ਸਾਹੋ ਜਹਾਂ ਕੋ ਸੁਧ ਦਿਹੋ ਭਾਏ।
ਹਜ਼ੂਰ ਨੇ ਆਖਿਆ ਹੁਣ ਤੇਰੇ ਤਾਂ ਇਹ ਹੁਕਮ ਹੈ ਕਿ ਜਿੰਨੇ ਕ ਤੁਰਕ ਬਚ ਗਏ ਨੇ ਇਹਨਾਂ ਨੂੰ ਨਾਲ ਲੈ ਜਾ ਤੇ ਜਾ ਕੇ ਬਾਦਸ਼ਾਹ ਨੂੰ ਖਬਰ ਦੇ ਦੇ ਸਾਰੀ।
ਤਿੰਨ ਕੇ ਤੁਰੰਗ ਜੋ ਦਲ ਮੈਂ ਆਏ ਸੋ ਤੁਝ ਕੋ ਦਹਿ ਫਿਰਵਾਏ।
ਇਹ ਜਿਹੜੇ ਤੁਰਕ ਬਚ ਗਏ ਨੇ ਸਾਡੀ ਸ਼ਰਨ ਵਿੱਚ ਨੇ ਇਹ ਅਸੀਂ ਤੈਨੂੰ ਦਿੱਤੇ, ਇਹਨਾਂ ਨੂੰ ਤੂੰ ਨਾਲ ਲੈ ਜਾ ਤੇ ਜਿਹੜੇ ਤੁਰਕਾਂ ਦੇ ਘੋੜੇ ਨੇ ਉਹ ਵੀ ਅਸੀਂ ਸਾਰੇ ਤੁਹਾਨੂੰ ਦੇਣੇ ਹੈ, ਉਹਨਾਂ ਘੋੜਿਆਂ ਨੂੰ ਵੀ ਨਾਲ ਲੈ ਜਾ ਕੇ ਬਾਦਸ਼ਾਹ ਨੂੰ ਖਬਰ ਦੇ ਕੀ ਬਣਿਆ ਹੈ ਇੱਥੇ।
ਸਹਿਤ ਸਾਣ ਸੁਤ ਬੰਦਪ ਜੇਤਕ ਲਲਾ ਬੇਗ ਹੱਥ ਭਾ ਕਹਿ ਜਾਏ।
ਹਜ਼ੂਰ ਨੇ ਆਖਿਆ ਜਿੰਨੀ ਕੁ ਸੈਨਾ ਬਚੀ ਇਹਨੂੰ ਨਾਲ ਲੈ ਜਾ ਤੇ ਜਾ ਕੇ ਖਬਰ ਦੱਸ ਵੀ ਤੂੰ ਤਾਂ ਬਹੁਤ ਵੱਡਾ ਦਲ ਭੇਜਿਆ ਸੀ, ਇਸ ਦਲ ਨੇ ਤਾਂ ਪਾਣੀ ਵੀ ਨੀ ਮੰਗਿਆ ਸਿੱਖਾਂ ਸੂਰਮਿਆਂ ਦੇ ਸਾਹਮਣੇ, ਲਲਾ ਬੇਗ ਸਮੇਤ ਸਾਰੇ ਮਾਰੇ ਗਏ ਹਨ।
ਸੁਣ ਗੁਰ ਹੁਕਮ ਸਿਦਕ ਕੋ ਧਾਰੇ ਉਰ ਭਏ ਤਿਆਰ ਨਿਸ਼ਚਾ ਬਚ ਪਾਏ।
ਮਹਾਰਾਜ ਜੀ ਦਾ ਬਚਨ ਸੁਣ ਕੇ ਇਸ ਸਿਦਕੀ ਹਸਨ ਖਾਂ ਨੇ ਸਾਧ ਸੰਗਤ ਜੀ ਹੁਕਮ ਮੰਨਿਆ ਤੇ ਜਿਹੜੇ ਤੁਰਕ ਬਚੇ ਸਨ ਉਹਨਾਂ ਨੂੰ ਨਾਲ ਲੈ ਕੇ ਘੋੜਿਆਂ ਨੂੰ ਨਾਲ ਲੈ ਕੇ ਚੱਲ ਪਿਆ ਹੈ।
ਸੰਗ ਤੁਰਕ ਸਹਿ ਤੁਰਗ ਇੱਕ ਸੋ ਚਲਣ ਸਮੇਂ ਗੁਰ ਕੋ ਪਰ ਪਾਏ।
ਇਉਂ ਸਾਰਿਆਂ ਨੂੰ ਨਾਲ ਲੈ ਕੇ ਜਦੋਂ ਤੁਰਨ ਦੀ ਤਿਆਰੀ ਕੀਤੀ ਤੇ ਚੱਲਣ ਤੋਂ ਪਹਿਲਾਂ ਹਸਨ ਖਾਂ ਨੇ ਸਾਧ ਸੰਗਤ ਜੀ ਮਹਾਰਾਜ ਜੀ ਦੇ ਚਰਨਾਂ ਉੱਤੇ ਮੱਥਾ ਲਾ ਕੇ ਮਹਾਰਾਜ ਜੀ ਨੂੰ ਮੱਥਾ ਟੇਕ ਕੇ ਆਗਿਆ ਮੰਗੀ ਹੈ।
ਕਿਰਪਾ ਕਰੀ ਤਬ ਸ੍ਰੀ ਹਰ ਗੋਬਿੰਦ ਬਹੁਮੋਲਾ ਦੇ ਕਰ ਸਿਰ ਪਾਏ।
ਉਹਦਾ ਪ੍ਰੇਮ ਦੇਖ ਕੇ ਹਸਨ ਖਾਂ ਦਾ ਸੱਚੇ ਪਾਤਸ਼ਾਹ ਜੀ ਨੇ ਉਹਦੇ ਉੱਤੇ ਕਿਰਪਾ ਕੀਤੀ ਤੇ ਬਹੁਤ ਕੀਮਤੀ ਸਰੋਪਾ ਲਿਆ ਕੇ ਉਹਨੂੰ ਤੁਰਨ ਤੋਂ ਪਹਿਲਾਂ ਦਿੱਤਾ ਹੈ ਜੀ।
ਕਰਿਓ ਬਿਸਰਜਣ ਗਮਣਿਓ ਤੂਰਨ ਨਿਸ ਬਾਸੁਰ ਮੈਂ ਚਲਵੋ ਕੀਨ।
ਏਦਾਂ ਮਹਾਰਾਜ ਜੀ ਤੋਂ ਵਿਦਿਆ ਲੈ ਕੇ ਸਾਧ ਸੰਗਤ ਜੀ ਉਹ ਤੁਰ ਪਿਆ ਤੇ ਦਿਨ ਰਾਤ ਇੱਕ ਕਰਕੇ ਉਹ ਤੁਰਿਆ ਆਉਂਦਾ ਲਾਹੌਰ ਵੱਲ ਨੂੰ।
ਦੀਨ ਹਿਤ ਸੋ ਸਿਗਰ ਕਰੰਤਾ ਸਿਮਰਤ ਸਤਿਗੁਰ ਨਾਮ ਪ੍ਰਵੀਨ।
ਇਹ ਖਬਰ ਦੇਣ ਵਾਸਤੇ ਛੇਤੀ ਛੇਤੀ ਲਾਹੌਰ ਨੂੰ ਆ ਰਿਹਾ ਤੇ ਆਉਂਦਾ ਹੋਇਆ ਸੱਚੇ ਪਾਤਸ਼ਾਹ ਜੀ ਨੂੰ ਚੇਤੇ ਕਰਦਾ ਆਉਂਦਾ ਹੈ।
ਲਾਭਪੁਰ ਪਹੁੰਚੂ ਮਹਾ ਥਕਤ ਹੋਏ ਕਿਤਕ ਬਿਹਾਲ ਸੰਗ ਮਹਿਲੀਨ।
ਇਉਂ ਆਰਾਮ ਨੀ ਰਸਤੇ ਵਿੱਚ ਕੀਤਾ, ਲਾਹੌਰ ਤੱਕ ਪਹੁੰਚਦਿਆਂ ਪਹੁੰਚਦਿਆਂ ਇਹਦੇ ਨਾਲ ਦੇ ਜਿਹੜੇ ਸਾਰੇ ਸਨ ਉਹ ਵੀ ਥੱਕ ਗਏ, ਵੀ ਥੱਕ ਗਿਆ ਪਰ ਪਹੁੰਚ ਗਏ ਹਨ ਲਾਹੌਰ।
ਇਸ ਪ੍ਰਭ ਕਹਾਇਲ ਬਿਨ ਉਤਸਾਹ ਫਟੇ ਬਸਤਰਿਆ ਸ਼ਸਤਰ ਬਹੀਨ।
ਜਿਹੜੇ ਇਹਦੇ ਨਾਲ ਸਨ ਸਾਧ ਸੰਗਤ ਜੀ ਉਹਨਾਂ ਦੇ ਸ਼ਸਤਰ ਕੋਲ ਕੋਈ ਨੀ, ਬਸਤਰ ਫਟੇ ਹੋਏ ਨੇ, ਚਿਹਰਿਆਂ ਤੇ ਉਦਾਸੀਆਂ ਹਨ।
ਦੋਹਰਾ ਆਪਣੋ ਆਪ ਦਿਖਾਏ ਕਰ ਜੋ ਪਹੁੰਚੇ ਟਿਕ ਸਾਹੋ।
ਇਹ ਲਲਾ ਬੇਗ ਦੇ ਸਾਧ ਸੰਗਤ ਜੀ ਟਿਕਾਣੇ ਤੇ ਪਹੁੰਚਣਾ ਸੀ ਜਿੱਥੇ ਉਹਦਾ ਅੱਡਾ ਸੀ, ਉੱਥੇ ਪਹੁੰਚਣ ਤੋਂ ਪਹਿਲਾਂ ਇਹ ਬਾਦਸ਼ਾਹ ਦੇ ਦਰਵਾਜੇ ਤੇ ਆਇਆ ਤੇ ਜਿਹੜੇ ਬਾਦਸ਼ਾਹ ਨੂੰ ਖਬਰ ਦੇਣ ਵਾਲੇ ਸਨ ਨਾ ਉੱਥੇ ਅਰਦਲੀ ਵੀ ਕੌਣ ਮਿਲਣ ਵਾਸਤੇ ਆਇਆ, ਜਿਹੜੇ ਖਬਰ ਦਿੰਦੇ ਸਨ ਉਹਨਾਂ ਨੂੰ ਇਹਨੇ ਆਣ ਕੇ ਹਸਨ ਖਾਂ ਨੇ ਇੱਕ ਵਾਰੀ ਆਪਣਾ ਆਪ ਦਿਖਾ ਲਿਆ ਹੈ।
ਉਹਨਾਂ
ਨੂੰ ਆਖਿਆ ਮੈਂ ਲਲਾ ਬੇਗ ਦੇ ਲਸ਼ਕਰ ਵਿੱਚ ਸਾਂ, ਹਸਨ ਖਾਂ ਮੇਰਾ ਨਾਮ ਹੈ ਤੇ ਮੈਂ ਬਾਦਸ਼ਾਹ ਨੂੰ ਮਿਲਣਾ ਚਾਹੁੰਦਾ ਹਾਂ।
ਸਾਹੋ ਜਹਾਨ ਜਹੈਨ ਉਡੀਕਤ ਪਹੁੰਚੇ ਲਲਾ ਬੇਗ ਗੁਰ ਪਾਸ।
ਛਾ ਉਡੀਕਦਾ ਹੋਵੇਗਾ ਜਰੂਰ ਹੀ ਬਾਦਸ਼ਾਹ ਵੀ ਲਲਾ ਬੇਗ ਨੂੰ ਭੇਜਿਆ ਸੀ ਗੁਰੂ ਸਾਹਿਬ ਜੀ ਨਾਲ ਲੜਨ ਵਾਸਤੇ ਕੀ ਬਣਿਆ ਹੈ।
ਕਰ ਹੀ ਜੰਗ ਗੁਰ ਕੋ ਗਹਿ ਅੰਨ ਹੈ ਕਿਦੋ ਲੜਤ ਹੀ ਹੋਏ ਬਿਨਾਸ।
ਵਾਕਿਆ ਹੀ ਬਾਦਸ਼ਾਹ ਸਾਧ ਸੰਗਤ ਜੀ ਉਡੀਕ ਰਿਹਾ ਸੀ ਵੀ ਮੈਂ ਲਲਾ ਬੇਗ ਦੀ ਅਗਵਾਈ ਵਿੱਚ ਫੌਜ ਬਹੁਤ ਭੇਜੀ ਆ, ਪਤਾ ਨੀ ਵੀ ਜਾ ਕੇ ਹੁਣ ਗੁਰੂ ਸਾਹਿਬ ਦੇ ਨਾਲ ਲੜਾਈ ਹੋਈ ਹੈ ਕਿ ਨਹੀਂ ਹੋਈ, ਲਲਾ ਬੇਗ ਜਿੱਤ ਗਿਆ ਕਿ ਨਹੀਂ ਜਿੱਤ ਗਿਆ, ਘੋੜੇ ਕਾਬੂ ਆ ਗਏ ਹਨ ਕਿ ਨਹੀਂ ਆਏ ਹਨ।
ਲਸਕਰ ਘਣੋ ਸੰਗ ਤਿਸ ਗਮਣਯੋ ਕੋ ਲੜ ਭਰੇ ਵਿਜੈ ਕੀ ਆਸ।
ਪਤਾ ਨੀ ਫੌਜ ਤਾਂ ਉਹਦੇ ਨਾਲ ਬਹੁਤ ਭੇਜੀ ਸੀ, ਭਾਈ ਜਿੱਤ ਦੀ ਆਸ ਹੋਈ ਵੀ ਅਜੇ ਤੱਕ ਕਿ ਨਹੀਂ ਹੋਈ, ਏਦਾਂ ਬਾਦਸ਼ਾਹ ਸ਼ਾਹ ਜਹਾਨ ਸੋਚ ਰਿਹਾ ਹੈ।
ਆਸ ਦਿਲ ਬਾਗ ਅਪਰ ਗੁਲ ਬਾਗ ਹੈ ਲਿਆਵ ਹੈ ਗੋਬਟ ਓਜ ਪ੍ਰਕਾਸ਼।
ਜਾਂ ਤਾਂ ਲਲਾ ਬੇਗ ਬੜੀ ਦਲੇਰੀ ਨਾਲ ਸੀ ਵੀ ਮੈਂ ਗੁਲਬਾਗ ਤੇ ਦਿਲਬਾਗ ਦੋਵਾਂ ਘੋੜਿਆਂ ਨੂੰ ਲੈ ਆਵਾਂਗਾ ਤੇ ਜਿੱਤ ਕੇ ਆਵਾਂਗਾ, ਨਾਲ ਗੁਰੂ ਸਾਹਿਬ ਜੀ ਨੂੰ ਵੀ ਫੜ ਲੈ ਆਵਾਂਗਾ।
ਜਦ ਕੇ ਗਏ ਨਹੀਂ ਸੁਧਿਆਏ ਰਣ ਹੋਇਓ ਕਹਿ ਨਹੀਂ ਮਹਾਨ।
ਸ਼ਾਹ ਜਹਾਨ ਬੈਠਾ ਸੋਚਦਾ ਵੀ ਜਦੋਂ ਦਾ ਲਲਾ ਬੇਗ ਆਇਆ ਮੁੜ ਕੇ ਪਤਾ ਨੀ ਉੱਥੇ ਲੜਾਈ ਹੋਈ ਹੈ ਕਿ ਨਹੀਂ ਹੋਈ, ਜਿੱਤ ਹੋਈ ਕਿ ਨਹੀਂ ਹੋਈ ਹੈ।
ਨਿਸ ਬਾਸਰ ਤੋਰਨ ਹੀ ਗਮਣੇ ਨਹਿ ਬਿਸਰਾਮ ਕੀਨ ਕਿਸ ਥਾਨ।
ਕਿਉਂਕਿ دن رات ایک کر کے آرام نہیں کیتا للا بیگ نے تے اودیاں فوجاں نے مہاراج جی ول نوں ترے گئے سن
ایک بار ہی ارج بھیجی گر حوال نہ لکھیو نہ جان
کہندے ایک بار صرف اودی لکھی ہوئی چٹھی سانوں ملی سی بھی اسی آرام نہیں کیتا مہاراج جی نوں لبدے ترے ہی جا رہے ہیں اودوں بعد مڑ کے کوئی خبر نہیں ہے کہ گرو صاحب جی نال میل ہویا کہ نہیں ہویا جنگ ہویا کہ نہیں ہویا ہے
کہاں پیو کہ ملیو انہوں سو دے کر سندر چپل کے کان
پتہ نہیں بھی ان مان کے انہاں دی مہاراج جی نے سونے گھوڑے ادا ہی دے دیتے نے کہ جہاں جنگ کرنا پیا ہے
سبا دکھے عمر آون کے ٹگ ساہو جہاں مکین بخان
ایتاں شاہ جہاں روز ہی اپنی سبا وچ کہندا بھی للا بیگ والوں کوئی خبر نہیں پہنچی ہے اتھے کی بنیا ہے
سنت سلابت خان بنیو تب تہیں تے آوے کے افغان
ادھر حسن خان صاحب سنگت جی اردلیاں نوں کہہ کے تے جتھے دا ڈیرا سی للا بیگ والا لگا ہویا اتھے چلے گیا ادھر جدو سبا دے وچ شاہجہان نے گل کی تھی بھی للا بیگ گیا ہویا جے تک کوئی خبر نہیں آئی اودی یہ گل سن کے ایک سلابت خان صاحب سنگت جی کول سی سینپتی اونے شاہجہان نو ادھا جواب دیتا ہے
نگٹے آپ کے اب میں آبت کریو بلوکن بوجن ٹھان
اونے آکھیا بادشاہ سلام جدو میں تریا ہونا سا تواڈے وال نو تے مینوں کسے نے آن کے دسیا سی کہ کوئی بادشاہ نو ملنا چاہوندا جڑا للا بیگ دے کولوں آیا ہے
کہیو تاہے جنگل کے دستے للا بیگ سنگی مجھ جان
اونے آکھیا سی اردلیاں نو کہ میں للا بیگ دا سنگی ہاں تے جنگل دیش وچوں آیا پا مالوے وچ جتھے لڑائی ہوئی ادھر سارا پرسنگ میں نہیں جاندا ہاں بھی او کون ہے تے کتھے کیوں آیا ہے
ساہو جہاں سن چہت پیو تب آنو سی گردیس دسوئے
اسے ویلے سن کے شاہ جہان نے انہوں سلابت خان آکھا بھی جا چھیتی جا پھر وہ ضرور للا بیگ دے کولوں ہی آیا ہوئے گا انہوں میرے کول لے کے آو
اور دخیرو کہے نہ کو سکل برتانت کہے جم ہوئے
تے آپ لینڈ واسطے انہوں تو جا تے پاؤڑ دے اتے پاؤڑ کہیں دے نے درشنی ڈیوڑی انہوں کہیں دے ڈیوڑی اتے انہوں کو روکے نہ چھیتی میرے کول لے کے آو
سون تے عرض بھیگے تب تورن نکسیو بہر پٹھیو نر جوئے
یہ سلابت خان سن کے چھیتی چھیتی ڈیوڑی تے آیا تے ڈیوڑی تو ساتھ سنگ جی کردلی نے بھیج دیتا ہے انہوں حسن خان نو لین واسطے
للا بیگ ڈیری تل گمن ہو تہے نوین آئے سوار
انہوں ترن تو پہلے آکھا بھی للا بیگ دے ڈیرے چلے جا اتے کچھ نویں سوار آئے نے ادھروں جتھے مہاراج جی نے مہاراج نال جنگ کرن واسطے بادشاہ نے بھیجا سی انہاں نو جا کے دس توں
تین مہ مکھ تے ترت ہکار ہو حضرت ادک سگرتا تار
او جڑے نویں سوار آئے نے ادھروں للا بیگ دے کول انہاں وچوں جڑا مکھی ہے اونوں جا کے آکھو بھی تینوں بادشاہ نے چیتے کیتا چھتی آ
سون تو تائے گمنیو ہے چر کے کھوج گئے اس تھل نربار
اے سلاوت خان کولوں سن کے اردلی جڑا سی ساتھ سنگ جی چھتی چھتی للا بیگ دے ڈیرے پہنچیا ہے
اتریو تو حسن خان اس تے تبوں پہنچیو کریو چار
جتھے للا بیگ نے ڈیرا لایا ہویا سی لاہور وچ آن کے خیر نواستے اتھے اردلی چلے گیا تے جا کے انہیں ساتھ سنگ جی حسن خان دا پتا پوچھ کے انہوں ادھا آکھیا ہے
حضرت توہے حکار تے اب ہی چالو سگرن ہے بلم لگائے
انہیں آکھیا تیرا نا حسن خان انہیں کہا ہاں تو آیا للا بیگ کولو انہیں کہا ہاں میں ہی آیا آکھن لگا پھر تینوں بادشاہ نے چیتے کیتا دیر نہ کر چھیتی چل
سن تو پہر پوسس بہ مولی گمنیو سنگ پور پر آئے
سن کے اس ویلے حسن خان نے ساتھ سنگت جی نویں کپڑے پہنے اودے نال ہی چل پیا ہے
کھڑے ہو سلابت خان اگاری لے کر ساتھ گئے اگوائے
تے جدوں ڈیوڑی تے آئے اوتھے سلابت خان ڈیکدا پیا سی انہیں چھیتی چھیتی حسن خان نو نال لیا تے شاہ جہان دے ول نو لے کے تر پیا ہے
اصلی مات کرت بہ باری ساہو جہاں ٹگ پہ
جدو حسن خان نے شاہ جہان دے سامنے جا کے ساتھ سنگت جی نمسکار کیتی انہوں تسلیمات کہندے نے وار وار سلاما کرنو سر چکا کے وار وار انہوں سلام کیتی ہے
گور سکھ نکٹ وزیر خان تب بہو بت بنت نیت کو گیان
جدو حسن خان شاہ جہان دے کول گیا سلابت خان دے نال اس ویلے ساتھ سنگت جی گرو صاحب جی دے چرنا دا پریمی جڑا وزیر خان ہے تے اوتھے شاہ جہان دے کول اس ویلے کھڑا سی
گور پگ پنک جو نسجا جس کے ہردے کماوت صدق مہان
اس وزیر خان دا گرو صاحب جی دے ساتھ سنگ جی چرنا اتے بہت درڑ نسجا ہے پریم کردا گرو صاحب جی نال ہو
باٹ عمر آب کہو جس من ہے بے حضرت کو سیکھ سجان
تے پھر مکھ منتریاں دے وچوں سی ساتھ سنگ جی جنے اودے وزیر نے انہاں وچوں وزیر خان جڑا مکھی سی ਤੇ ਗੁਰੂ ਘਰ ਦੀਆਂ ਗੱਲਾਂ ਕਹਿ ਕਹਿ ਕੇ ਸ਼ਾਹਜਹਾਨ ਦਾ ਕੁਝ ਜਿਹੜਾ ਦਿਲ ਸੀ ਸਾਧ ਸੰਗਤ ਜੀ ਗੁਰੂ ਘਰ ਵੱਲੋਂ ਨਰਮ ਕਰਕੇ ਰੱਖਦਾ ਸੀ। ਇਹ
ਹਲਤ ਪਲਤ ਮੈਂ ਜਸ ਅਰ ਸੁਖ ਹੋਏ ਕਹੇ ਬਾਤ ਸੁਭਲੇ ਸਭ ਮਾਨ,
ਏਦਾਂ ਦੀਆਂ ਗੱਲਾਂ ਗੁਰੂ ਸਾਹਿਬ ਜੀ ਦੀਆਂ ਸੁਣਾਉਂਦਾ ਰਹਿੰਦਾ ਸੀ ਬਾਦਸ਼ਾਹ ਨੂੰ, ਵੀ ਜਿਸ ਕਰਕੇ ਕੁਝ ਨਾ ਕੁਝ ਇਹਦਾ ਮਨ ਜਿਹੜਾ ਨਰਮ ਪਿਆ ਰਵੇ, ਗੁਰੂ ਘਰ ਨਾਲ ਵੈਰ ਨਾ ਕਰੇ। ਇਹ
ਹਸਨ ਖਾਣ ਕੀ ਦਿਸ ਕੋ ਪਿਖ ਘਰ ਸਾਹੋ ਜਹਾਂ ਤਬ ਬੂਝਣ ਕੀਨ,
ਜਦੋਂ ਸਲਾਮ ਆਣ ਕੇ ਹਸਨ ਖਾਂ ਨੇ ਕਰ ਦਿੱਤੀ ਤੇ ਸ਼ਾਹਜਹਾਨ ਨੇ ਛੇਤੀ ਦੇਣੀ ਉਸ ਨੂੰ ਇਸ ਤਰ੍ਹਾਂ ਪੁੱਛਿਆ ਹੈ,
ਕਹੋ ਕਿਮ ਭਏ ਗੁਰੂ ਸੰਗ ਮਿਲ ਕਰ ਦੌਣ ਤੁਰੰਗ ਮਭੀਤ ਮਲੀਨ,
ਆਖਿਆ ਸੁਣਾ ਭਾਈ ਹਸਨ ਖਾਂ ਤੂੰ ਉਥੋਂ ਆਇਆ ਤੇ ਕੀ ਬਣਿਆ, ਉੱਥੇ ਜੰਗ ਹੋਇਆ ਕਿ ਨੀ ਹੋਇਆ, ਜਿਹੜੇ ਦੋਵੇਂ ਘੋੜੇ ਸਨ ਦਿਲ ਬਾਗ ਤੇ ਗੁਲ ਬਾਗ ਉਹ ਮਿਲ ਗਏ ਆਪਾਂ ਨੂੰ ਕਿ ਨਹੀਂ ਮਿਲੇ ਹਨ,
ਮੇਲ ਕਰਿਓ ਕਹਿ ਲਰਿਓ ਸਮਾਹੇ ਕਿਸ ਥਲ ਮਿਲੇ ਗੁਰੂ ਕਿਤ ਚੀਨ,
ਇਹ ਮਹਾਰਾਜ ਦੇ ਕਿੱਥੇ ਮਿਲੇ ਸਨ, ਕਿੱਥੇ ਟਾਕਰਾ ਹੋਇਆ, ਗੁਰੂ ਸਾਹਿਬ ਜੀ ਨੇ ਈਨ ਮੰਨ ਲਈ ਸੀ, ਕਿੱਥੇ ਮਿਲੇ ਸਨ, ਕਿਵੇਂ ਮਿਲੇ ਸਨ, ਛੇਤੀ ਸਾਰੀ ਗੱਲ ਦੱਸ ਮੈਨੂੰ।
ਸਕਲ ਪ੍ਰਸੰਗ ਸ਼ੋਰ ਤੇ ਭਖ ਉਲਲਾ ਬੇਗ ਜਮ ਕਰਿਓ ਪ੍ਰਵੀਨ,
ਕਹਿੰਦੇ ਸਕਲ ਪ੍ਰਸੰਗ ਸ਼ੋਰ ਤੇ ਭਖ, ਮੁੱਢੋਂ ਸ਼ੁਰੂ ਕਰ ਸਾਰੀ ਗੱਲ ਭਾਈ ਕਿਵੇਂ ਗੁਰੂ ਸਾਹਿਬ ਜੀ ਮਿਲੇ, ਉਹਨਾਂ ਨੇ ਈਨ ਮੰਨ ਲਈ ਕਿ ਨਹੀਂ ਮੰਨ ਲਈ, ਘੋੜੇ ਮਿਲੇ ਕਿ ਨਹੀਂ ਮਿਲੇ, ਤੁਹਾਨੂੰ ਲੜਨਾ ਪਿਆ ਕਿ ਨਹੀਂ ਲੜਨਾ ਪਿਆ, ਜੇ ਲੜਨਾ ਪਿਆ ਤੇ ਜਿੱਤ ਹੋਈ ਜਾਂ ਫਿਰ ਕੀ ਹੋਇਆ, ਸਾਰੀ ਗੱਲ ਦੱਸ ਮੈਨੂੰ ਮੁੱਢੋਂ। ਇਹ
ਸੁਣਤ ਹਸਣ ਖਾਂ ਕਰ ਜੁਗ ਜੋਰੇ ਹਜ਼ਰਤ ਜੀ ਤੁਮ ਦਿਓ ਚੜਾਏ,
ਉਹ ਕਹਿਣ ਲੱਗਾ ਫਿਰ ਬਾਦਸ਼ਾਹ ਸਲਾਮ ਤੋਂ ਸੁਣੋ, ਜਦੋਂ ਤੁਸੀਂ ਚੜਾਇਆ ਸੀ ਇੱਥੋਂ ਲਲਾ ਬੇਗ ਨੂੰ ਤੇ ਮੈਂ ਵੀ ਉਹਦੀ ਫੌਜ ਦੇ ਨਾਲ ਹੀ ਇੱਥੋਂ ਚੜਿਆ ਸਾਂ,
ਪਹੁੰਚਣ ਤੁਰਤ ਤਗੀਦ ਕਰੀ ਬਹੋ ਲਲਾ ਬੇਗ ਸੋ ਲਖੀਰ ਜਾਏ,
ਤੇ ਜਦੋਂ ਤੁਰ ਲੱਗੇ ਸਾਂ ਮੈਨੂੰ ਇਹ ਵੀ ਚੇਤਾ ਵੀ ਤੁਸੀਂ ਲਲਾ ਬੇਗ ਨੂੰ ਚੰਗੀ ਤਰ੍ਹਾਂ ਤਕੀਦ ਕੀਤੀ ਸੀ ਵੀ ਛੇਤੀ ਜਾਣਾ, ਜਿੰਨੀ ਛੇਤੀ ਹੋ ਸਕੇ ਜਾ ਕੇ ਫਤਿਹ ਕਰਕੇ ਘੋੜੇ ਲੈ ਕੇ ਵਾਪਸ ਆਉਣਾ, ਇਸ ਕਰਕੇ ਰਸਤੇ ਵਿੱਚ ਬਹੁਤਾ ਸਮਾਂ ਨੀ ਖਰਾਬ ਕਰਨਾ ਹੈ।
ਕਰਿਓ ਕੋਚ ਤੋਰਨ ਹੀ ਗਮਨਿਓ ਨਹਿ ਬਿਸਰਾਮ ਕੀਨ ਕਿਸ ਥਾਏ,
ਤੇ ਤੁਹਾਡਾ ਹੁਕਮ ਹੋਣ ਕਰਕੇ ਲਲਾ ਬੇਗ ਜਿਹੜਾ ਸੀ ਦਿਨੇ ਰਾਤ ਚੱਲਿਆ ਹੀ ਗਿਆ, ਕਿਤੇ ਆਰਾਮ ਨੀ ਕੀਤਾ ਉਸਨੇ। ਫਿਰ
ਸ਼ੁਧਤ ਥਕਤ ਲਸਕਰ ਵੰਡ ਹੋਵਾ ਫਿਰਿਓ ਨਾ ਤਉ ਗਯੋ ਬਹੁਤਾਏ,
ਕਹਿੰਦੇ ਸਾਰੀ ਫੌਜ ਭੁੱਖੀ ਵੀ ਰਹੀ, ਰਾਹ ਵਿੱਚ ਥੱਕ ਵੀ ਗਈ, ਕਈਆਂ ਨੇ ਆਖਿਆ ਵੀ ਠਹਿਰ ਕੇ ਆਰਾਮ ਕਰ ਲਈਏ, ਪਰ ਲਲਾ ਬੇਗ ਮੰਨਿਆ ਨਹੀਂ ਸੀ।
ਸੋਪਟ ਸਗਲ ਹੀ ਰਹੇ ਪੁਕਾਰ ਆਗੇ ਕਾਜ ਲਰਨ ਕੋ ਜੰਗ,
ਕਈਆਂ ਸੂਰਮਿਆਂ ਨੇ ਆਖਿਆ ਵੀ ਸੀ ਵੀ ਅੱਗੇ ਜਾ ਕੇ ਕੋਈ ਆਪਾਂ ਵਿਆਹ ਦੇਖਣ ਨੀ ਚੱਲੇ, ਅੱਗੇ ਜਾ ਕੇ ਜੰਗ ਲੜਨਾ ਪੈਣਾ ਮਹਾਰਾਜ ਦੇ ਨਾਲ, ਇਸ ਕਰਕੇ ਆਰਾਮ ਕਰ ਲੈਣਾ ਚਾਹੀਦਾ, ਪ੍ਰਸ਼ਾਦਾ ਛਕਣਾ ਚਾਹੀਦਾ ਹੈ।
ਮੈਂ ਲਸਕਰ ਤੇ ਹੋਏ ਪ੍ਰਸਾਰਥ ਮੈਂ ਵੀ ਕਹਿਓ ਬਹੁਤ ਤਿੰਨ ਸੰਗ,
ਤੇ ਮੈਂ ਵੀ ਕਈ ਵਾਰ ਲਲਾ ਬੇਗ ਨੂੰ ਆਖਿਆ ਸੀ ਵੀ ਏਦਾਂ ਆਪਾਂ ਜਿੱਤ ਨੀ ਸਕਦੇ, ਜੇ ਰਸਤੇ ਵਿੱਚ ਹੀ ਥੱਕ ਗਏ ਜਾਂਦਿਆਂ ਹੀ ਜੰਗ ਕਰਨਾ ਪੈ ਗਿਆ ਫਿਰ ਕੀ ਕਰਾਂਗੇ, ਇਸ ਕਰਕੇ ਤੂੰ ਆਰਾਮ ਕਰ, ਪਰ ਕਹਿੰਦੇ ਲਲਾ ਬੇਗ ਨੇ ਕਿਸੇ ਦੀ ਇੱਕ ਨਹੀਂ ਸੀ ਮੰਨੀ ਜੀ।
ਮੈਂ ਮਾਨੀ ਕਹਿ ਸਹ ਹੁਕਮੇ ਮਤੂਰਨ ਜਾਓ ਸੋ ਲਿਓ ਤੁਰੰਗ,
ਉਹਨੇ ਆਖਿਆ ਸੀ ਨਹੀਂ ਬਾਦਸ਼ਾਹ ਦਾ ਹੁਕਮ ਹੈ ਵੀ ਛੇਤੀ ਜਾ ਕੇ ਆਪਾਂ ਗੁਰੂ ਸਾਹਿਬ ਨੂੰ ਫੜਨਾ, ਨਾਲੇ ਘੋੜੇ ਲਿਆਉਣੇ ਨੇ, ਇਸ ਕਰਕੇ ਆਰਾਮ ਬਿਲਕੁਲ ਨੀ ਕਰਨਾ ਰਸਤੇ ਵਿੱਚ।
ਅਰਧ ਰਾਤ ਮੈਂ ਪਹੁੰਚੇ ਚੱਲ ਕਰ ਸੁਧ ਲੇ ਗੁਰ ਕੀ ਭਏ ਨਿਸੰਗ,
ਤੇ ਗੁਰੂ ਸਾਹਿਬ ਜੀ ਦੀ ਖਬਰ ਪੁੱਛਦੇ ਪੁੱਛਦੇ ਵੀ ਉਹ ਕਿੱਥੇ ਨੇ, ਅਸੀਂ ਅੱਧੀ ਰਾਤ ਨੂੰ ਉੱਥੇ ਪਹੁੰਚੇ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਨ।
ਵੇਦ ਮਾਮਣ ਦੋਹਰੀ ਚੋਬਣ ਦੇ ਬਜਾਏ ਗੁਰੂ ਦਲ ਆਏ,
ਕਹਿੰਦੇ ਜਦੋਂ ਗੁਰੂ ਸਾਹਿਬ ਜੀ ਦੇ ਦਲ ਦੇ ਕੋਲ ਅਸੀਂ ਪਹੁੰਚੇ ਉਸ ਵੇਲੇ ਅੱਧੀ ਰਾਤ ਦਾ ਸਮਾਂ ਸੀ, ਹਨੇਰਾ ਸੀ, ਤੇ ਜਦੋਂ ਅਸੀਂ ਨਗਾਰਿਆਂ ਤੇ ਚੋਟਾਂ ਮਾਰੀਆਂ ਅਗਲੇ ਬਣਿਆ ਗੁਰੂ ਸਾਹਿਬ ਜੀ ਦੇ ਸੂਰਮਿਆਂ ਨੇ ਵੀ ਨਗਾਰਿਆਂ ਤੇ ਚੋਟਾਂ ਮਾਰ ਦਿੱਤੀਆਂ ਸਨ।
ਛੋਟ ਤੇਰ ਤਪ ਕੇਰ ਤੋਮਰ ਮਾਰ ਮਾਰ ਕਰ ਰੋਰ ਮਚਾਏ,
ਜਾਂਦਿਆਂ ਹੀ ਗੁਰੂ ਸਾਹਿਬ ਜੀ ਦੀ ਫੌਜ ਨਾਲ ਦੋ ਹੱਥ ਕਰਨੇ ਪੈ ਗਏ, ਦੋਵਾਂ ਪਾਸਿਆਂ ਤੋਂ ਨਗਾਰਿਆਂ ਤੇ ਚੋਟਾਂ ਪਈਆਂ, ਗੋਲੀਆਂ ਚੱਲੀਆਂ, ਤੀਰ ਚੱਲੇ ਤੇ ਘਮਸਾਨ ਦੀ ਲੜਾਈ ਮੱਚ ਗਈ ਸੀ।
ਤੇ ਮਸ਼ਨ ਭਇਓ ਸੀ ਤਿਅਤ ਐਸੋ ਨਹਿ ਆਗੇ ਹਮ ਦੇਖਿਓ ਕਦਾਏ,
ਤੇ ਪਤਾ ਨੀ ਕੀ ਕੌਤਕ ਵਾਪਰਿਆ, ਇੰਨੀ ਜ਼ਿਆਦਾ ਸਰਦੀ ਉਸ ਵੇਲੇ ਹੋ ਗਈ ਵੀ ਇੰਨੀ ਸਰਦੀ ਅਸੀਂ ਪਹਿਲਾਂ ਕਦੀ ਨਹੀਂ ਦੇਖੀ ਹੈ।
ਖੁੱਲ ਹੀ ਨਾ ਹੱਥ ਨਾ ਉਸਰਤ ਅੰਗਜ ਸੁਬਟ ਤੇ ਹੱਥ ਤਿਆਰ ਗਿਰਾਏ,
ਕਹਿੰਦੇ ਨੇ ਹੱਥ ਤੇ ਖਾਲੀ ਨੀ ਸਨ ਖੁੱਲਦੇ, ਤੇ ਫਿਰ ਉਹਨਾਂ ਦੇ ਵਿੱਚ ਫੜ ਕੇ ਸ਼ਸਤਰ ਚਲਾਉਣੇ, ਇਹ ਤਾਂ ਬਹੁਤ ਔਖੀ ਗੱਲ ਹੋ ਗਈ। ਉਧਰੋਂ ਭੁੱਖੇ ਸਾਂ, ਫਿਰ ਥੱਕੇ ਸਾਂ, ਫਿਰ ਠੰਡ ਇੰਨੀ ਹੋ ਗਈ, ਭਾਈ ਖਰੇ ਹੱਥਾਂ ਨਾਲ ਸ਼ਸਤਰ ਚਲਾਉਣਾ ਸਾਡੇ ਲਈ ਬਹੁਤ ਔਖਾ ਹੋ ਗਿਆ ਸੀ।
ਹੱਥਨ ਹਰੀਫ ਰਹਿਓ ਇਹ ਕਿਤੋਂ ਨਹੀਂ ਸ਼ਸਤਰ ਕਰ ਪਕੜਿਓ ਜਾਏ,
ਕਹਿੰਦੇ ਨੇ ਹੱਥ ਜਿਹੜੇ ਸਨ ਠੰਡ ਦੇ ਨਾਲ ਕੰਮ ਨੀ ਸਨ ਕਰਦੇ, ਸ਼ਸਤਰ ਚੰਗੀ ਤਰ੍ਹਾਂ ਫੜੇ ਨਹੀਂ ਸਨ ਜਾਂਦੇ ਸਾਡੇ ਕੋਲੋਂ।
ਜਨ ਰਸਰਨ ਸੋ ਜੂਰ ਦੇ ਭੱਟ ਭੇ ਬਿਆਕੁਲ ਨਹਿ ਬਣੇ ਉਪਾਏ,
ਐਵੇਂ ਲੱਗਦਾ ਸੀ ਜਿਵੇਂ ਰੱਸਿਆਂ ਨਾਲ ਜੂੜ ਦਿੱਤੇ ਹੁਣ ਸੂਰਮੇ ਕਿਸੇ ਨੇ, ਤੇ ਸਾਰੇ ਅਸੀਂ ਬਹੁਤ ਬਿਆਕਲ ਹੋ ਗਏ ਸਾਂ, ਸਾਨੂੰ ਇਹ ਨੀ ਸੀ ਪਤਾ ਵੀ ਜਾਂਦਿਆਂ ਸਾਰੀ ਉਹਨਾਂ ਦੇ ਨਾਲ ਟਾਕਰਾ ਹੋ ਜਾਵੇਗਾ।
ਹੋਰ ਪਟ ਹੋਤੇ ਅਗਨ ਸੋ ਤਾਪਤ ਇੱਕ ਵਾਰ ਪਰੇ ਅਥਰਾਏ,
ਕਹਿੰਦੇ ਨੇ ਇੱਕੋ ਵਾਰ ਹੀ ਹੱਲਾ ਬੋਲ ਕੇ ਜਕਾਰਾ ਛੱਡ ਕੇ ਸਾਡੇ ਉੱਤੇ ਸਿੱਖ ਸੂਰਮੇ ਆਣ ਪਏ, ਤੇ ਗੁਰੂ ਦੇ ਸੂਰਮੇ ਤੇ ਅੱਗ ਸੇਕਣ ਡਏ ਸਨ ਜਾਂਦਿਆਂ ਨੂੰ। ਗੁਰ ਪਟ ਹੋਤੇ ਅਗਨ ਸੋ ਤਾਪਤ ਅਸੀਂ ਠਰੇ ਸਾਂ, ਉਹਨਾਂ ਨੇ ਅੱਗ ਸੇਕੀ ਸੀ, ਇਸ ਕਰਕੇ ਅਸੀਂ ਟੇਕ ਨਹੀਂ ਸਕੇ ਉਹਨਾਂ ਦੇ ਸਾਹਮਣੇ ਉਦੋਂ।
ਮਾਰ ਮਾਰ ਬਹੁ ਚਮੂਖ ਪਾਏ, ਗਿਰੇ ਤਰੰਗ ਭਟ ਸਮਦਾਏ।
ਬਹੁਤੀ ਜ਼ਿਆਦਾ ਉਹਨਾਂ ਨੇ ਸਾਡੀ ਫੌਜ ਮਾਰ ਕੇ ਖਪਾ ਦਿੱਤੀ, ਕਈਆਂ ਘੋੜਿਆਂ ਦੇ ਸਮੇਤ ਸੂਰਮੇ ਡਿੱਗੇ ਪਏ ਸਨ।
ਅਪਰ ਇੱਕ ਵੱਡ ਅਚਰਜ ਹੋਵਾ, ਗੁਰ ਕੇ ਸੁਭਟਣ ਕਰੇ ਪ੍ਰਹਾਰ।
ਕਹਿੰਦੇ ਇੱਕ ਹੋਰ ਬਹੁਤ ਵੱਡਾ ਕੌਤਕ ਹੋਇਆ ਹੈਰਾਨ ਕਰਨ ਵਾਲਾ, ਵੀ ਗੁਰੂ ਸਾਹਿਬ ਜੀ ਦੇ ਸੂਰਮੇ ਇੱਕੋ ਵਾਰੀ ਹੱਲਾ ਕਰਕੇ ਸਾਡੇ ਉੱਤੇ ਟੁੱਟ ਕੇ ਪਏ ਤੇ ਫਿਰ ਇੱਕ ਪਾਸੇ ਨੂੰ ਚਲੇ ਗਏ ਇਕਦਮ ਹੀ।
ਬਹੁਰ ਨਿਕਸ ਨਿਆਰੇ, ਇੱਕ ਦਿਸ ਪੇ ਢਿੱਗ ਹੋਏ ਹੋਏ ਕਰ ਰੋਗਣ ਮਾਰ।
ਕਹਿੰਦੇ ਨੇ ਇੱਕ ਹੱਲਾ ਤਕੜਾ ਕਰਕੇ ਗੁਰੂ ਦੇ ਸੂਰਮਿਆਂ ਨੇ ਸਾਡੀ ਬਹੁਤ ਸਾਰੀ ਫੌਜ ਮਾਰ ਦਿੱਤੀ ਤੇ ਫਿਰ ਇੱਕ ਪਾਸੇ ਨੂੰ ਚਲੇ ਗਏ ਤੇ ਫਿਰ ਪਤਾ ਨੀ ਸੀ ਲੱਗਦਾ ਵੀ ਕਿਹੜੇ ਬੰਨੇ ਨੇੜੇ ਹੋ ਕੇ ਗੋਲੀਆਂ ਆਈ ਜਾਂਦੀਆਂ ਹਨ।
ਲੱਖ ਯਾਰ ਕੋ ਆਪਸ ਮੈਂ ਕੱਟ ਗਏ, ਬਚਵੇ ਸੋ ਕੀਨ ਸੰਧਾਰ।
ਤੇ ਰਾਤ ਦੇ ਹਨੇਰੇ ਵਿੱਚ ਸਾਨੂੰ ਇਹ ਨਾ ਪਤਾ ਲੱਗਾ ਵੀ ਗੁਰੂ ਦੇ ਸੂਰਮੇ ਵਿੱਚੋਂ ਕੌਣ ਨੇ ਤੇ ਆਪਣੀ ਫੌਜ ਕਿਹੜੀ, ਆਪੋ ਵਿੱਚ ਦੀ ਲੜ ਲੜ ਕੇ ਕੱਟ ਕੇ ਮਰ ਗਏ ਅਸੀਂ ਤਾਂ ਬਹੁਤੇ।
ਹੋਰ ਹੋਤਲੋ ਤੀਨ ਭਾਗ ਦਲ, ਬਿਨ ਮਾਰੇ ਹੀ ਪਏ ਸੰਘਾਰ।
ਕਹਿੰਦੇ ਜਦੋਂ ਨੂੰ ਦਿਨ ਚੜਿਆ ਕੁਝ ਚਾਨਣਾ ਆਇਆ, ਦੇਖਿਆ ਤਿੰਨ ਹਿੱਸੇ ਫੌਜ ਤੇ ਸਾਡੀ ਮਰੀ ਪਈ ਸੀ ਉਸ ਵੇਲੇ ਹੀ।
ਹਰੇ ਦਿਵਸ ਮਰਾਬ ਜੀ ਪਹੁੰਚੋ, ਹੇਰ ਜੰਗ ਕੋ ਪਏ ਹੈਰਾਨ।
ਜਦੋਂ ਦਿਨ ਚੜੇ ਤੇ ਉਹਨਾਂ ਸੈਨਾਪਤੀਆਂ ਨੇ ਆਪਣੀ ਫੌਜ ਵੇਖੀ ਤੇ ਹੈਰਾਨ ਹੀ ਰਹਿ ਗਏ ਹਨ ਮਰਿਆ ਹੋਇਆਂ ਨੂੰ ਦੇਖ ਕੇ।
ਸਾਬ ਦਰਲੇ ਕਰ ਗੁਰ ਕੇ ਸਨਮੁਖ, ਲੜਨ ਹੇਤ ਬਜਵਾਏ ਨਿਸ਼ਾਨ।
ਜਿਹੜੀ ਬਾਕੀ ਫੌਜ ਬਚੀ ਸੀ ਉਹਨੂੰ ਲੈ ਕੇ ਗੁਰੂ ਸਾਹਿਬ ਜੀ ਦੇ ਨਾਲ ਲੜਨ ਵਾਸਤੇ ਸਾਰੇ ਸੈਨਾਪਤੀ ਗੁੱਸੇ ਨਾਲ ਪੈ ਗਏ ਹਨ।
ਉਮੜਿਓ ਹਥਿਆਰਨ ਕੋ ਪਕੜੇ, ਉਤ ਤੇ ਪਏ ਗੁਰੂ ਸਾਵਧਾਨ।
ਕਹਿੰਦੇ ਇਧਰੋਂ ਇਹ ਸੂਰਮੇ ਵੀ ਸਾਰੇ ਆਪਣੇ ਸਿੰਘ ਸਾਰਿਆਂ ਨੂੰ ਸੂਰਮਿਆਂ ਨੂੰ ਨਾਲ ਲੈ ਕੇ ਪਏ ਤੇ ਉਧਰੋਂ ਗੁਰੂ ਸਾਹਿਬ ਜੀ ਵੀ ਆਪਣੇ ਸਿੱਖਾਂ ਨੂੰ ਨਾਲ ਲੈ ਕੇ ਆ ਗਏ ਲੜਾਈ ਦੇ ਮੈਦਾਨ ਵਿੱਚ।
ਭੀਖਣ ਭਾਕ ਮਸਾਨ ਕਨੇਰੂ, ਕਾਲ ਕਾਲ ਕਾਵਣ ਕਰਹਾਨ।
ਬਹੁਤ ਤਿੱਖੇ ਸ਼ਸਤਰਾਂ ਦੇ ਨਾਲ ਘਮਸਾਨ ਦੀ ਲੜਾਈ ਹੋਈ ਤੇ ਹੱਲਾ ਕਰ ਕਰਕੇ ਇੱਕ ਦੂਜੇ ਉੱਤੇ ਪੈਂਦੇ ਸਨ ਸਾਰੇ।
ਖੜਗ ਪ੍ਰਹਾਰ ਗੁਰੂ ਨੇ ਮਾਰਿਓ, ਬਲੀ ਕਾਬਲੀ ਬੇਗ ਮਹਾਨ।
ਕਹਿੰਦੇ ਬੜਾ ਵੱਡਾ ਬਲੀ ਸੀ ਜਿਹੜਾ ਕਾਬਲੀ ਬੇਗ ਸੀ, ਉਹਦਾ ਪਹਿਲਾਂ ਗੁਰੂ ਸਾਹਿਬ ਨਾਲ ਸਾਹਮਣਾ ਆਇਆ ਤੇ ਇੱਕੋ ਹੀ ਵਾਰ ਗੁਰੂ ਸਾਹਿਬ ਜੀ ਨੇ ਕੀਤਾ ਸੀ ਕਾਬਲੀ ਬੇਗ ਉੱਤੇ।
ਕਣਕ ਜ਼ਖਮ ਗੁਰ ਕੇ ਤਨ ਲਾਗਿਓ, ਨਹਿ ਮਾਨਿਓ ਤਿਮ ਹੀ ਸਾਵਧਾਨ।
ਕਹਿੰਦੇ ਕਾਬਲੀ ਬੇਗ ਨੇ ਵੀ ਅੱਗਿਓ ਵਾਰ ਕੀਤਾ ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਥੋੜਾ ਕੁ ਜ਼ਖਮ ਲੱਗਾ ਸੀ ਜਿਸ ਦੀ ਪਰਵਾਹ ਹੀ ਨਾ ਕੀਤੀ ਉਹਨਾਂ ਨੇ।
ਲਲਾ ਬੇਗ ਸੋ ਜੰਗ ਪਰਿਓ, ਪੁੰਨ ਅਸਗੁਲ ਬਾਗ ਚਪਲ ਬਲਵਾਨ।
ਕਹਿੰਦੇ ਏਦਾਂ ਤਾਂ ਜਿਹੜਾ ਹੈਗਾ ਸੀ ਕਾਬਲੀ ਬੇਗ ਮਹਾਰਾਜ ਜੀ ਦੇ ਇੱਕੋ ਵਾਰ ਨਾਲ ਉਹ ਮਾਰਿਆ ਗਿਆ ਤੇ ਫਿਰ ਜਿਹੜਾ ਲਲਾ ਬੇਗ ਸੀ, ਲਲਾ ਬੇਗ ਨੇ ਇੱਕ ਵਾਰ ਕੀਤਾ ਜਿਹੜਾ ਗੁਰੂ ਸਾਹਿਬ ਜੀ ਦੇ ਕੋਲ ਘੋੜਾ ਸੀ ਉਸ ਵੇਲੇ ਘੋੜੇ ਤੇ ਲੱਗਾ ਸੀ।
ਗੁਰੂ ਤਰੇ ਤੇ ਮ੍ਰਿਤਕ ਭਇਓ, ਤਬ ਲਗੇ ਸ਼ਸਤਰ ਬਹੁ ਤਿਆਗੇ ਪ੍ਰਾਣ।
ਇਹ ਉਹਨਾਂ ਹੀ ਦੋਵਾਂ ਘੋੜਿਆਂ ਵਿੱਚ ਇੱਕ ਘੋੜਾ ਸੀ ਜਿਹਨੂੰ ਤੁਸੀਂ ਗੁਲਬਾਗ ਕਹਿੰਦੇ ਤੇ ਮਹਾਰਾਜ ਜੀ ਨੇ ਉਹਦਾ ਨਾਂ ਸੁਹੇਲਾ ਰੱਖ ਦਿੱਤਾ। ਕਹਿੰਦੇ ਨੇ ਲਲਾ ਬੇਗ ਦਾ ਵਾਰ ਘੋੜੇ ਨੂੰ ਲੱਗਾ, ਗੁਰੂ ਸਾਹਿਬ ਜੀ ਦਾ ਘੋੜਾ ਮਾਰਿਆ ਗਿਆ ਸੀ ਉਸ ਵੇਲੇ ਲਲਾ ਬੇਗ ਦੇ ਹੱਥੋਂ।
ਰਿਸ ਕਰ ਗੁਰ ਤਬ ਲਲਾ ਬੇਗ ਕੋ ਕਰਿਓ ਸੰਘਾਰਨ ਗਹਿ ਤਰਵਾਰ।
ਘੋੜੇ ਨੂੰ ਸ਼ਹੀਦ ਹੋਇਆ ਦੇਖ ਕੇ ਗੁਰੂ ਸਾਹਿਬ ਜੀ ਇਕਦਮ ਵੀਰ ਰਸ ਵਿੱਚ ਆਏ ਸਨ, ਭਰਵੇਂ ਵਾਰ ਦੇ ਨਾਲ ਮਹਾਰਾਜ ਜੀ ਨੇ ਲਲਾ ਬੇਗ ਦਾ ਵੀ ਭੋਗ ਪਾ ਦਿੱਤਾ ਸੀ।
ਚਤੁਰ ਸਹਸਰ ਗੁਰੂ ਦਲ ਮਹਿ, ਸਵਾਸ ਤੇ ਸਭ ਭਏ ਸੰਘਾਰ।
ਗੁਰੂ ਸਾਹਿਬ ਜੀ ਦੀ ਫੌਜ ਜਿਹੜੀ 4000 ਦੀ ਗਿਣਤੀ ਵਿੱਚ ਸੀ, ਜਿਸ ਵਿੱਚੋਂ 1200 ਸ਼ਹੀਦ ਹੋ ਗਿਆ।
ਇਮ ਬਿਨ ਨੀਤ ਆਪ ਕੋ ਲਸਕਰ, ਮਰਿਓ ਸਰਬ ਹੀ ਕੋਲੇ ਕਰ ਹਾਰ।
ਏਦਾਂ ਫਿਰ ਜਿਹੜੀ ਤੁਹਾਡੇ ਲਲਾ ਬੇਗ ਦੀ ਫੌਜ ਸੀ ਸਮੇਤ ਲਲਾ ਬੇਗ ਦੇ ਸਾਰੀ ਫੌਜ ਹਾਰ ਗਈ ਤੇ ਮਾਰੇ ਗਏ ਸਾਰੇ। ਉਧਰੋਂ ਗੁਰੂ ਸਾਹਿਬ ਜੀ ਦੇ ਕੋਲ ਸਿਰਫ 4000 ਸੀ, 4000 ਵਿੱਚੋਂ 1200 ਸ਼ਹੀਦ ਹੋਇਆ ਤੇ ਇਧਰੋਂ ਅਸੀਂ ਆ ਜਿਹੜੇ 100 ਬਚ ਕੇ ਆਏ ਆਏ, ਬਾਕੀ ਸਾਰੇ ਹੀ ਮਾਰੇ ਗਏ।
ਸੁਭਤ ਭਰੇ ਰਣ ਖੇਤ ਬਿਖੇ, ਸਭ ਬਚੇ ਸੰਗ ਮਮ ਸੋ ਸਵਾਰ।
ਇਹ ਸਾਰੇ ਹੀ ਏਦਾਂ ਲੜਾਈ ਦੇ ਮੈਦਾਨ ਚ ਪਏ ਸਨ ਜਿਵੇਂ ਭੰਗ ਪੀ ਕੇ ਸੁੱਤੇ ਹੋਣ। 100 ਕ ਸਵਾਰ ਜਿਹੜਾ ਮੈਂ ਲੈ ਕੇ ਲਾਹੌਰ ਮੁੜਿਆ, ਇਹੋ ਹੀ ਬਚਿਆ ਸੀ ਸਿਰਫ।
ਸਾਹੋ ਜਹਾਂ ਸੁਣ ਬਿਸਮੈ ਹੋਇ ਕਰ, ਹਿਰਦੇ ਬਿਖਾ ਦੇ ਅਦ ਕੇ ਉਪਜਾਏ।
ਇਹ ਸਾਰੀ ਗੱਲ ਹਸਨ ਖਾਂ ਦੂਤ ਕੋਲੋਂ ਸੁਣ ਕੇ ਸ਼ਾਹਜਹਾਨ ਬਾਦਸ਼ਾਹ ਬਹੁਤ ਹੈਰਾਨ ਹੋਇਆ ਹੈ।
ਕਹਾਂ ਕਹਿਰ ਗੁਜ਼ਰਿਓ ਤਿੰਨ ਸਿਰ ਪਰ, ਵੱਡੋ ਕਹਾਵਤ ਹੋਤੇ ਦਨਾਏ।
ਕਹਿਣ ਲੱਗਾ ਇਹ ਕੀ ਕਹਿਰ ਗੁਜ਼ਰ ਗਿਆ ਉਹਨਾਂ ਦੇ ਉੱਤੇ, ਉਹ ਤੇ ਕਹਿੰਦੇ ਸੀ ਅਸੀਂ ਬੜੇ ਵੱਡੇ ਵੱਡੇ ਸੂਰਮੇ ਆ ਤੇ ਬੜੀਆਂ ਗੱਲਾਂ ਕਰਕੇ ਇੱਥੋਂ ਤੁਰੇ ਸਨ।
ਰਾਜਨੀਤ ਮੈਂ ਚਤੁਰ ਬਖਾਣਤ, ਜਾਣਤ ਸਕਲ ਜੰਗ ਕੇ ਦਾਏ।
ਫਿਰ ਰਾਜਨੀਤੀ ਵਿੱਚ ਵੀ ਬੜੇ ਚਤੁਰ ਸਨ, ਜੰਗ ਦੇ ਵੀ ਸਾਰੇ ਦਾਅ ਉਹਨਾਂ ਨੂੰ ਆਉਂਦੇ ਸਨ। 5 ਸੈਨਾਪਤੀ ਮੈਂ ਭੇਜੇ, ਇਹ ਕੀ ਗਜਬ ਹੋ ਗਿਆ ਹੈ।
ਕੁਛ ਨਾ ਸਰਿਓ ਨਾ ਕਰਿਓ, ਉਜ ਕੋ ਮਰਿਓ ਤੁਰਤ ਹੀ ਅਰ ਗਵਾਏ।
ਉਹਨਾਂ ਦੇ ਕੋਲੋਂ ਲੜਿਆ ਹੀ ਨੀ ਗਿਆ, ਕੁਝ ਨੀ ਸਰਿਆ, ਸਾਹਮਣੇ ਜਾ ਕੇ ਮਹਾਰਾਜ ਜੀ ਦੇ ਉਹਨਾਂ ਨੂੰ ਪਤਾ ਨੀ ਕੀ ਹੋ ਗਿਆ, ਸਾਰੇ ਹੀ ਮਰ ਗਏ ਹਨ।
ਕਹਿਤ ਹਸਣ ਖਾਂ ਅਬ ਕੇ ਰਣ ਮਹਿ, ਹੱਠ ਕਰ ਮਰਿਓ ਕਰਤ ਅਹੰਕਾਰ।
ਹਸਣ ਖਾਂ ਨੇ ਆਖਿਆ ਬਾਦਸ਼ਾਹ ਸਲਾਮਤ, ਜੇ ਮੇਰੀ ਜਾਨ ਬਖਸ਼ੀ ਹੋਵੇ ਤਾਂ ਮੈਂ ਦੱਸਾਂ ਵੀ ਮਰਦੇ ਤੇ ਭਾਵੇਂ ਨਾ, ਪਰ ਇਹਨਾਂ ਦਾ ਹੰਕਾਰ ਹੀ ਇਹਨਾਂ ਨੂੰ ਲੈ ਕੇ ਡੁੱਬ ਗਿਆ ਉੱਥੇ ਮਹਾਰਾਜ ਦੇ ਸਾਹਮਣੇ।
ਰਾਜਨੀਤੀ ਅਰਦਾਵ ਜੰਗ ਕੇ, ਲਸਕਰ ਸਭ ਕੀ ਕਰਨ ਸੰਭਾਰ।
ਕਹਿੰਦੇ ਠੀਕ ਹੈ, ਭਾਵੇਂ ਲੜਾਈ ਦੇ ਇਹਨਾਂ ਨੂੰ ਦਾਅ ਪੇਚ ਵੀ ਬਹੁਤ ਆਉਂਦੇ ਸਨ, ਰਾਜਨੀਤੀ ਵੀ ਆਉਂਦੀ ਸੀ, ਸਾਰੇ ਸਿਆਣੇ ਸਨ, ਸੂਰਮੇ ਸਨ, ਸੈਨਾਪਤੀ ਸਨ।
ਇੱਥੇ ਆਦਕ ਮਤ ਸੁਰਤ ਸਾਰੇ, ਮੁਝੇ ਆਦਕ ਬਹੁ ਰਹੇ ਪੁਕਾਰ।
ਪਰ ਉੱਥੇ ਜਾ ਕੇ ਨਾ ਇਹਨਾਂ ਦੀ ਕੋਈ ਰਾਜਨੀਤੀ ਚੱਲੀ, ਨਾ ਲੜਾਈ ਦਾ ਦਾਅ ਪੇਚ ਚੱਲਿਆ, ਕੋਈ ਸਿਆਣਪ ਕੰਮ ਨਹੀਂ ਆਈ। ਇਹਨਾਂ ਨੇ ਹੰਕਾਰ ਕੀਤਾ ਤੇ ਮੂਰਖਾਂ ਵਾਲੀਆਂ ਕਾਰਵਾਈਆਂ ਕੀਤੀਆਂ। ਮੇਰੇ ਸਮੇਤ ਇਹਨਾਂ ਨੂੰ ਕਈਆਂ ਨੇ ਸਮਝਾਉਣ ਦਾ ਯਤਨ ਕੀਤਾ ਸੀ।
ਨਹਿ ਜਾਨੀ ਨਹਿ ਮਾਨੀ ਕਿਸਕੇ ਕਰ ਹਾਨੀ ਮੂਰਖਤਾ ਧਾਰ,
ਕਹਿੰਦੇ ਨਾ ਇਹਨਾਂ ਨੇ ਮੇਰੀ ਮੰਨੀ ਲੱਲਾ ਬੇਗ ਨੇ, ਨਾ ਕਿਸੇ ਹੋਰ ਦੀ ਮੰਨੀ, ਤੇ ਮੂਰਖਤਾ ਕਰਕੇ ਹੀ ਮਾਰੇ ਗਏ ਸਾਰੇ।
ਮੇਰੋ ਅਦਕ ਅਨਾਦਰ ਕੀਨਾ ਪੁਨ ਕਹਿ ਬੋ ਸਭ ਨੇ ਤਜਦੀਨ,
ਮੇਰੀ ਵੀ ਉਹਨੇ ਜਦੋਂ ਮੈਂ ਸਲਾਹ ਦੇਣ ਦਾ ਯਤਨ ਕੀਤਾ ਸੀ ਵੀ ਆਪਾਂ ਨੂੰ ਏਦਾਂ ਨੀ ਲੜਨਾ ਚਾਹੀਦਾ, ਕੁਝ ਰਣਨੀਤੀ ਵਿਚਾਰੋ, ਤੇ ਲੱਲਾ ਬੇਗ ਨੇ ਮੇਰੀ ਗੱਲ ਸੁਣਨੀ ਤਾਂ ਇੱਕ ਬੰਨੇ ਮੇਰੀ ਹੇਠੀ ਕੀਤੀ ਸਗੋਂ ਅੱਗਿਓ, ਤੇ ਫਿਰ ਸਾਰਿਆਂ ਨੇ ਸਲਾਹ ਦੇਣੀ ਬੰਦ ਕਰ ਦਿੱਤੀ ਸੀ ਵੀ ਚਲੋ ਜੇ ਮਰਨੀ ਆਏ ਜੇ ਮਰੋ ਫਿਰ ਸਾਰੇ।
ਵੇਖ ਤਾਂ ਮਰੇ ਸਗਲ ਸੰਘਾਰੇ ਮਨੋ ਕਿਸੂ ਨੇ ਬੰਧਨ ਕੀਨ,
ਤੇ ਫਿਰ ਬਾਦਸ਼ਾਹ ਸਲਾਮਤ ਸਾਡੇ ਦੇਖਦਿਆਂ ਦੇਖਦਿਆਂ ਏਦਾਂ ਸਾਰੀ ਫੌਜ ਗੁਰੂ ਕੇ ਸੂਰਮਾ ਨੇ ਮਾਰ ਦਿੱਤੀ ਜਿਵੇਂ ਬੰਨ ਬੰਨ ਕੇ ਕਿਸੇ ਨੂੰ ਮਾਰੀਦਾ ਨਿਹੱਥੇ ਨੂੰ।
ਨਿਸ ਮੈਂ ਸੀਤ ਸਮੂਹ ਲਗੇ ਤੇ ਪਿੰਗਲ ਲੁੰਜਣ ਕੇ ਸਜਣ ਚੀਨ,
ਕਹਿੰਦੇ ਰਾਤ ਨੂੰ ਤਾਂ ਠੰਡ ਕਰਕੇ ਮਾਰੇ ਗਏ ਤੇ ਦਿਨੇ ਏਦਾਂ ਮਰਦੇ ਸਨ ਜਿਵੇਂ ਪਿੰਗਲਾ ਲੜਦਾ ਹੋਵੇ, ਇੱਕ ਬੰਨੇ ਕੋ ਪਿੰਗਲਾ ਹੋਵੇ ਲੂਲਾ ਹੋਵੇ ਤੇ ਦੂਜੇ ਬੰਨੇ ਗੁਰੂ ਕੇ ਸਿੱਖ ਤਕੜੇ ਸੂਰਮੇ ਹੋਣ, ਏਦਾਂ ਝਾੜ ਝਾੜ ਸੁੱਟੀ ਜਾਂਦੇ ਸਨ ਉਹ ਤਾਂ ਸਾਡੀ ਫੌਜ ਨੂੰ।
ਦਿਨ ਮੈਂ ਕਰਪੁਰ ਸਾਰਥ ਮਾਰੇ ਗੁਰ ਫਤਿਹ ਸੁਗਮ ਹੀ ਲੀਨ,
ਕਹਿੰਦੇ ਦਿਨੇ ਤੇ ਏਡੇ ਸੌਖੇ ਮਾਰ ਕੇ ਗੁਰੂ ਸਾਹਿਬ ਜੀ ਨੇ ਫਤਿਹ ਪ੍ਰਾਪਤ ਕਰ ਲਈ ਜਿਵੇਂ ਕੋਈ ਬਹੁਤ ਜ਼ਿਆਦਾ ਔਖਾ ਕੰਮ ਨਾ ਹੋਵੇ।
ਸੁਣਤ ਵਜ਼ੀਰ ਖਾਨ ਗੁਰ ਸਿੱਖ ਕਹਿ ਕਈ ਵਾਰ ਫਤਿਆਰੋ ਲੀਨ,
ਜਦੋਂ ਹਸਨ ਖਾਨ ਦੀ ਸਾਧ ਸੰਗਤ ਜੀ ਸਾਰੀ ਗੱਲ ਇੱਥੇ ਆਣ ਕੇ ਮੁੱਕ ਗਈ ਤੇ ਫਿਰ ਵਜ਼ੀਰ ਖਾਨ ਬੋਲਿਆ, ਇਹ ਗੁਰੂ ਘਰ ਦਾ ਸ਼ਰਧਾਲੂ ਸੀ, ਇਹਨੇ ਆਖਿਆ ਬਾਦਸ਼ਾਹ ਸਲਾਮਤ ਗੁੱਸੇ ਵਾਲੀ ਤੇ ਗੱਲ ਹੈ ਨੀ ਕੋਈ, ਤੁਸੀਂ ਇਹ ਵੇਖੋ ਵੀ ਗੁਰੂ ਸਾਹਿਬ ਦੇ ਨਾਲ ਕੋਈ ਤੁਸੀਂ ਪਹਿਲੀ ਵਾਰ ਨੀ ਇਹ ਜੰਗ ਕੀਤਾ, ਅੱਗੇ ਵੀ ਗੁਰੂ ਦਾ ਤੁਸੀਂ ਕਈ ਵਾਰ ਗੁਰੂ ਘਰ ਨਾਲ ਮੱਥਾ ਲਾ ਕੇ ਪਤਿਆਵਾ ਲੈ ਚੁੱਕੇ ਹੋ।
ਕਰਾਂ ਮਾਤ ਕਾਮਲ ਵੱਡ ਗੁਰ ਘਰ ਸ੍ਰੀ ਨਾਨਕ ਜੀ ਪਰਮ ਪ੍ਰਵੀਨ,
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਘਰ ਹੈ ਤੇ ਕਰਾਮਾਤ ਵਿੱਚ ਕਾਮਲ ਹੈ, ਇਹ ਫਕੀਰਾਂ ਦਾ ਦਰ ਹੈ ਜੋ।
ਪੀਰਨ ਪੀਰ ਭਏ ਜਗ ਜਾਹਰ ਅਰੇ ਸੁਹਾਰੇ ਸਭ ਨੇ ਚੀਨ,
ਇਹ ਪੀਰ ਫਕੀਰ ਫਕੀਰ ਜਿੰਨੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਘਰ, ਜਗਤ ਵਿੱਚ ਪ੍ਰਸਿੱਧ ਗੱਲ ਹੈ ਵੀ ਕਰਾਮਾਤ ਵਿੱਚ ਕਾਮਲ ਨੇ, ਵਡਿਆਈਆਂ ਵਿੱਚ ਇਹਨਾਂ ਦੀ ਬਰਾਬਰ ਤਾਂ ਕੋਈ ਨੀ ਕਰ ਸਕਦਾ, ਜਿੰਨੇ ਅਜੇ ਤੱਕ ਇਹਨਾਂ ਦੇ ਸਾਹਮਣੇ ਅੜੇ ਸਾਰੇ ਮਾਰੇ ਗਏ ਹਨ, ਹਾਰੇ ਹੀ ਹਨ।
ਆਪ ਵਿਚਾਰ ਕਰੇ ਰੋ ਚਿਤ ਮੈਂ ਨਹਿ ਮਤ ਮੈਂ ਆਵੇ ਕਿਆ ਕੀਨ,
ਹੁਣ ਵੀ ਬਾਦਸ਼ਾਹ ਤੁਹਾਨੂੰ ਆਪਣੇ ਚਿੱਤ ਵਿੱਚ ਵਿਚਾਰ ਕਰਨੀ ਚਾਹੀਦੀ ਹੈ ਤੇ ਚੰਗਾ ਕੰਮ ਹੀ ਕਰਨਾ ਚਾਹੀਦਾ, ਤੁਸੀਂ ਇਹ ਤਾਂ ਦੇਖੋ ਭਾਈ ਉਹਨਾਂ ਨਾਲ ਮੱਥਾ ਲਾ ਕੇ ਲਾਭ ਕੋਈ ਨੀ ਹੋਇਆ ਅਜੇ ਤੱਕ।
ਵੱਡੋ ਆਪ ਕੋ ਹਜ਼ਰਤ ਬਾਬਰ ਸ੍ਰੀ ਨਾਨਕ ਤੇ ਬਰ ਕੋ ਪਾਏ,
ਤੁਹਾਡੇ ਵੱਡੇ ਵਡੇਰੇ ਬਾਬਰ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨ ਫੜ ਕੇ ਉਹਨਾਂ ਤੋਂ ਇਹ ਦਾਤ ਪ੍ਰਾਪਤ ਕੀਤੀ ਸੀ।
ਰਾਜ ਲਿਓ ਦਿੱਲੀ ਤੇ ਆਦਿਕ ਸਭ ਖਾਨਣ ਤੇ ਦੇਸ਼ ਛੁਟਾਏ,
ਦਿੱਲੀ ਆਦਿਕ ਦਾ ਰਾਜ ਬਾਬਰ ਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਮਿਲਿਆ ਸੀ ਤੇ ਬਾਕੀ ਜਿਹੜੇ ਨਿੱਕੇ ਨਿੱਕੇ ਖਾਨ ਕਰਦੇ ਸਨ ਉਹ ਆਪੋ ਆਪਣੀਆਂ ਚੌਧਰਾਂ, ਉਹਨਾਂ ਉੱਤੇ ਜਿੱਤ ਬਾਬਰ ਦੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਕਰਕੇ ਹੋਈ ਸੀ।
ਅਬ ਚਲ ਤਖਤ ਬਚਨ ਤੇ ਕੀਨਸ ਬਿਦਤ ਜਗਤ ਮਹਿ ਜਾਨੀ ਜਾਏ,
ਅਜੇ ਤੱਕ ਜਿਹੜਾ ਇਹ ਰਾਜ ਭਾਗ ਦਾ ਤਖਤ ਤੁਹਾਡੇ ਕੋਲ ਹੈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਕਰਕੇ ਹੈ।
ਮਿਲਿਓ ਏਮਨਾਬਾਦ ਗੁਰੂ ਸੰਗ ਕਰ ਬੰਧਨ ਬਰ ਲੀਨ ਰਜਾਏ,
ਉਹ ਬਾਬਰ ਏਮਨਾਬਾਦ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਮਿਲਿਆ ਸੀ ਤੇ ਨਮਸਕਾਰ ਕਰਕੇ ਉਹਨਾਂ ਤੋਂ ਮਾਫ਼ੀ ਮੰਗ ਕੇ ਉਹਨਾਂ ਤੋਂ ਇਹ ਦਾਤ ਪ੍ਰਾਪਤ ਕੀਤੀ ਸੀ।
ਪਇਓ ਹਮਾਉ ਸਾਹ ਬਹੁਰ ਜਬ ਸ੍ਰੀ ਅੰਗਦ ਤੇ ਬਰ ਕੋ ਲੀਨ,
ਤੇ ਫਿਰ ਬਾਬਰ ਤੋਂ ਬਾਅਦ ਹਮਾਯੂ ਆਇਆ ਤੇ ਉਹਨੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਕੇ ਉਹਨਾਂ ਤੋਂ ਇਹ ਖੁਸ਼ੀ ਪ੍ਰਾਪਤ ਕੀਤੀ ਸੀ।
ਦਿੱਲੀ ਆਦਿਕ ਰਾਜ ਕਰਿਓ ਸਭ ਲਯੋ ਸਲੇਮ ਸਾਹੋ ਜੋਸ਼ੀਨ,
ਜਿਹੜਾ ਸ਼ੇਰ ਸ਼ਾਹ ਨੇ ਸਾਰਾ ਰਾਜ ਖੋਇਆ ਹੋਇਆ ਸੀ ਉਹ ਦੁਬਾਰਾ ਇਸੇ ਕਰਕੇ ਮਿਲਿਆ ਸੀ ਵੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਸਨ। ਤਾਂ
ਸੁਮਤ ਬੰਤ ਬਡ ਅਕਬਰ ਹੋਇਸ ਸ੍ਰੀ ਗੁਰੇ ਅੰਮ੍ਰਿਤ ਸੇ ਬਰਦੀਨ,
ਉਦੋਂ ਬਾਅਦ ਫਿਰ ਅਕਬਰ ਬਾਦਸ਼ਾਹ ਹੋਇਆ ਉਹ ਬਹੁਤ ਜ਼ਿਆਦਾ ਸਿਆਣਾ ਸੀ, ਉਹ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੜੀ ਨਿਮਰਤਾ ਨਾਲ ਜਾ ਕੇ ਗੋਇੰਦਵਾਲ ਵਿੱਚ ਮਿਲਿਆ ਤੇ ਗੁਰੂ ਸਾਹਿਬ ਜੀ ਦੀ ਖੁਸ਼ੀ ਅਕਬਰ ਨੇ ਵੀ ਲਈ ਸੀ।
ਗੱਡ ਚ ਤੌੜ ਕੋ ਤੋੜਿਓ ਬਲ ਤੇ ਬ੍ਰਿੰਦ ਗ੍ਰਾਮ ਕੋ ਅਰਪਣ ਕੀਨ,
ਗੁਰੂ ਅਮਰਦਾਸ ਜੀ ਦੀ ਕਿਰਪਾ ਸਦਕਾ ਚਤੌੜ ਦੇ ਕਿਲੇ ਨੂੰ ਜਾ ਕੇ ਤੋੜ ਲਿਆ ਸੀ ਅਕਬਰ ਨੇ ਤੇ ਉਹਦੀ ਜਿੱਤ ਹੋਈ, ਇਸੇ ਜਿੱਤ ਦੀ ਖੁਸ਼ੀ ਵਿੱਚ ਗੁਰੂ ਘਰ ਦੀ ਬਖਸ਼ਿਸ਼ ਜਾਣ ਕੇ ਉਹਨੇ ਗੁਰੂ ਕੀ ਲੋਹ ਦੇ ਨਾਂ ਬਹੁਤ ਸਾਰੇ ਪਿੰਡ ਤੇ ਜਗੀਰ ਲਵਾਈ ਸੀ।
ਸ੍ਰੀ ਅਰਜਨ ਅਰ ਸ੍ਰੀ ਹਰ ਗੋਬਿੰਦ ਜਹਾਂਗੀਰ ਹਜ਼ਰਤੇ ਮਸੰਗ,
ਫਿਰ ਉਹਨਾਂ ਤੋਂ ਬਾਅਦ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਫਿਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਇਧਰੋਂ ਤੇਰਾ ਪਿਤਾ ਜਿਹੜਾ ਜਹਾਂਗੀਰ ਹੈ ਇਹ ਉਹਨਾਂ ਨੂੰ ਨਮਸਕਾਰਾਂ ਕਰਦਾ ਰਿਹਾ ਹੈ।
ਜੋਰਤ ਹਾਥ ਕਰਤ ਬਹੁ ਆਦਰ ਸਭ ਤੇ ਜਾਣਤ ਰਹੇ ਉਹ ਤੰਗ,
ਜਿੰਨੀ ਦੇਰ ਇਹ ਨਮਸਕਾਰ ਕਰਦੇ ਰਹੇ ਸਾਰੇ ਤੁਹਾਡੇ ਵੱਡੇ ਵਡੇਰੇ ਗੁਰੂ ਨਾਨਕ ਪਾਤਸ਼ਾਹ ਦੇ ਦਰ ਨੂੰ ਓਨੀ ਦੇਰ ਸੁਖੀ ਰਹੇ ਹਨ।
ਰਸ਼ਾ ਕਰੇ ਤ੍ਰਾਸ ਨਿਸ ਪਾਵਤ ਪਿਖੇ ਅਜਮਤ ਨਮਰੀ ਸਰਬੰਗ,
ਸਭ ਤਰੀਕਿਆਂ ਨਾਲ ਇਹਨਾਂ ਦੀ ਓਨੀ ਦੇਰ ਰੱਖਿਆ ਹੋਈ ਕਿਉਂਕਿ ਅਜਾਮਤ ਨੂੰ ਦੇਖ ਕੇ ਕਰਾਮਾਤ ਨੂੰ ਵਡਿਆਈ ਨੂੰ ਦੇਖ ਕੇ ਇਹਨਾਂ ਨੇ ਨਮਸਕਾਰਾਂ ਕੀਤੀਆਂ ਸਨ।
ਤਿੰਨ ਸੋ ਤੁਮ ਬਹੁਕੀਨ ਵਿਰੋਧਾ ਪੂਰਬ ਲੀਨੋ ਸ਼ੀਨ ਤੁਰੰਗ,
ਤੇ ਫਿਰ ਦੇਖ ਲਿਆ ਵਿਰੋਧ ਕਰਕੇ ਵੀ ਜਦੋਂ ਵਿਰੋਧ ਸ਼ੁਰੂ ਹੋ ਗਿਆ ਤੁਹਾਡੇ ਵੱਲੋਂ ਗੁਰੂ ਘਰ ਦਾ ਉਦੋਂ ਬਾਅਦ ਘਾਟਾ ਹੀ ਘਾਟਾ ਪਿਆ ਹੈ।
ਨਹਿ ਅਰਡਿਓ ਤੁਮਨੇ ਪਾਇਸ ਰੁਜੀ ਜਾਣ ਕਾਜੀ ਕੋ ਦੀਨ।
ਫਿਰ ਤੂੰ ਹੀ ਮਹਾਰਾਜ ਨਾਲ ਮੱਥਾ ਲਾਇਆ, ਇੱਕ ਘੋੜਾ ਬਿਮਾਰ ਜਾਣ ਕੇ ਕਾਜੀ ਨੂੰ ਦੇ ਦਿੱਤਾ ਸੀ ਵੀ ਇਹ ਕਾਜੀ ਨੂੰ ਦੇ ਦਿੰਦੇ ਆ, ਕੰਮ ਨਹੀਂ ਕਰਦਾ ਹੈ।
ਕਿਸ ਮਿਸ ਮੋਲ ਗੁਰੂ ਪੁਨ ਲੀਨਸ ਭਇਓ ਅਰਜ ਸਭ ਲਖੋ ਪ੍ਰਵੀਨ।
ਤੇ ਫਿਰ ਗੁਰੂ ਸਾਹਿਬ ਜੀ ਦੀ ਜਦੋਂ ਨਜ਼ਰ ਪਈ ਤੇ ਮਹਾਰਾਜ ਨੇ ਉਹ ਘੋੜਾ ਮੁੱਲ ਦੇ ਕੇ ਕਾਜੀ ਤੋਂ ਲੈ ਲਿਆ ਸੀ, ਤੈਨੂੰ ਇਸ ਗੱਲ ਦਾ ਪਤਾ ਹੈ।
ਬਾਜ ਹੇ ਤਰਨ ਘਾਲ ਕਨੇਰੋ ਮੁਗਲ ਸਥਾਨ ਪ੍ਰਾਣ ਤੇ ਹੀਨ।
ਫਿਰ ਐਵੇਂ ਨਿੱਕੀ ਜੀ ਗੱਲ, ਇੱਕ ਬਾਜ ਮਹਾਰਾਜ ਜੀ ਨੇ ਫੜ ਲਿਆ ਤੇ ਤੂੰ ਮੁਖਲਸ ਖਾਨ ਨੂੰ ਚੜਾ ਕੇ ਭੇਜ ਦਿੱਤਾ ਵੀ ਸਾਡਾ ਬਾਜ ਕਿਉਂ ਫੜਿਆ, ਤੇ ਨਿੱਕੀ ਮਾਮੂਲੀ ਗੱਲ ਤੋਂ ਮੁਖਲਸ ਖਾਨ ਕਈਆਂ ਸੂਰਮਿਆਂ ਸਮੇਤ ਮਰਵਾ ਲਿਆ ਸੀ ਗੁਰੂ ਸਾਹਿਬ ਤੋਂ।
ਬਹੁਰ ਜਲੰਧਰ ਕੋ ਵੱਡ ਸੂਬਾ ਅਬਦੁਲ ਖਾਨ ਲਰਿਓ ਮ੍ਰਿਤ ਕੀਨ।
ਫਿਰ ਤੁਸੀਂ ਜਲੰਧਰ ਦਾ ਸੂਬਾ ਅਬਦੁਲ ਖਾਨ ਮਹਾਰਾਜ ਤੇ ਚੜਾ ਕੇ ਵੇਖ ਲਿਆ ਆਪਣੀ ਫੌਜ ਦੇ ਕੇ, ਉਹ ਸੂਬੇਦਾਰ ਵੀ ਮਰਵਾ ਲਿਆ, ਹੋਰ ਕਈ ਆਪਣੇ ਸੈਨਾਪਤੀ ਤੇ ਸੂਰਬੀਰ ਮਰਵਾ ਲਏ ਸਨ, ਉਹਦੇ ਵਿੱਚ ਵੀ ਘਾਟਾ ਹੀ ਪਿਆ ਤੁਹਾਨੂੰ।
ਅਬ ਤਰੰਗ ਕੀ ਕਹਾਂ ਬਾਤ ਥੀ ਲਸਕਰ ਰਾਵਰ ਦਇਓ ਪਠਾਏ।
ਵਜ਼ੀਰ ਖਾਨ ਨੇ ਆਖਿਆ ਬਾਦਸ਼ਾਹ ਸਲਾਮਤ, ਤੇ ਹੁਣ ਕਿੱਡੀ ਕੁ ਵੱਡੀ ਗੱਲ ਸੀ, ਪਹਿਲਾਂ ਬਾਜ ਵਾਸਤੇ ਆਪਣਾ ਉਹ ਮਰਵਾਇਆ ਸੂਰਮਾ, ਫਿਰ ਉਦੋਂ ਬਾਅਦ ਜਲੰਧਰ ਦਾ ਸੂਬੇਦਾਰ ਮਰਵਾ ਲਿਆ, ਫਿਰ ਹੁਣ ਘੋੜੇ ਦੀ ਗੱਲ ਸੀ ਨਾ, ਇੱਕ ਘੋੜੇ ਵਾਸਤੇ ਇੰਨੀ ਤਕੜੀ ਫੌਜ ਗੁਰੂ ਸਾਹਿਬ ਉੱਤੇ ਚੜ ਕੇ ਭੇਜ ਦਿੱਤੀ ਤੂੰ।
ਸੀ ਤੇ ਉਪਾਏ ਸਕਲ ਹੀ ਮਾਰੇ ਬਚਿਓ ਨਾ ਭੱਟ ਹੱਟ ਕਰੇ ਆਏ।
ਤੇ ਕਹਿਣ ਲੱਗੇ ਸੀਤ ਉਪਾਏ ਸਕਲ ਹੀ ਮਾਰੇ, ਇਹ ਸਰਦੀ ਕਿਤੇ ਐਵੇਂ ਨਹੀਂ ਪੈ ਗਈ, ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਉਹਨਾਂ ਦੇ ਕੌਤਕ ਹੋਣ ਕਰਕੇ ਹੋਇਆ ਸਾਰਾ ਕੁਝ, ਤੇ ਤੇਰੀ ਸਾਰੀ ਫੌਜ ਸਮੇਤ ਲੱਲਾ ਬੇਗ ਦੇ ਮਹਾਰਾਜ ਦੇ ਸੂਰਮਿਆਂ ਨੇ ਮਾਰ ਦਿੱਤੀ ਹੈ।
ਚਤੁਰ ਸਹਸਰ ਬਾਹਨੀ ਗੁਰ ਸੰਗ ਤੁਮਰੀ ਅਣਗਣ ਦਈ ਖਪਾਏ।
ਹੈਰਾਨੀ ਦੀ ਗੱਲ ਇਹ ਹੈ ਵੀ ਤੈਨੂੰ ਅਜੇ ਸਮਝ ਨਹੀਂ ਆਈ ਵੀ ਗੁਰੂ ਸਾਹਿਬ ਜੀ ਦੇ ਕੋਲ ਸਿਰਫ 4000 ਸੂਰਮਾ ਸੀ ਤੇ ਅਣਗਿਣਤ ਫੌਜ ਤੂੰ ਇੱਥੋਂ ਭੇਜ ਦਿੱਤੀ, ਤੇ ਚੁਣਵੇਂ ਚੁਣਵੇਂ ਸੂਰਮੇ ਭੇਜੇ, ਸਾਰੇ ਮਾਰ ਕੇ ਖਪਾ ਦਿੱਤੇ ਹਨ।
ਇੱਕ ਬਾਤ ਕੇ ਕਹੇ ਕਰੇ ਸਭ ਜਿਮ ਚਾਹਤ ਗੁਰ ਲੇਹੇ ਬਣਾਏ।
ਗੁਰੂ ਸਾਹਿਬ ਜੀ ਇੱਕ ਬਚਨ ਨਾਲ ਜੋ ਚਾਹੁਣ ਕਰ ਸਕਦੇ ਹਨ, ਤੈਨੂੰ ਕਿਉਂ ਨੀ ਸਮਝ ਆਈ ਅਜੇ ਤੱਕ?
ਇਸ ਸਮਤਾ ਤਿੰਨ ਸੋ ਬੰਨੇ ਆਵੇ ਕਿਉਂ ਨਾ ਵਿਚਾਰ ਤੇ ਮਨ ਲਾਏ।
ਤੈਨੂੰ ਅਜੇ ਤੱਕ ਨੀ ਸਮਝ ਆਈ, ਕਿਉਂ ਨੀ ਵਿਚਾਰ ਕਰਦਾ ਆਪਣੇ ਮਨ ਵਿੱਚ ਭਾਈ ਉਸ ਦਰ ਦੇ ਨਾਲ ਤੇਰੀ ਬਰਾਬਰਤਾ ਕਦੇ ਨੀ ਪੁੱਗ ਸਕਦੀ, ਉੱਥੇ ਸਿਰਫ ਸਿਰ ਨਵਾਇਆ ਹੀ ਤੈਨੂੰ ਪੂਰੀ ਪੈ ਸਕਦੀ ਹੈ।
ਅਪਰ ਬਡਨ ਕੀ ਰੱਖੋ ਮਰਯਾਦਾ ਜਿੰਨੇ ਆਗੇ ਤਿੰਨ ਸੀਸ ਨਿਵਾਏ।
ਤੈਨੂੰ ਆਪਣੇ ਵੱਡਿਆਂ ਵਾਲੀ ਮਰਿਆਦਾ ਰੱਖਣੀ ਚਾਹੀਦੀ ਹੈ, ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਅੱਗੇ ਸੀਸ ਹੀ ਨਵਾਉਣਾ ਚਾਹੀਦਾ ਸਦਾ ਹੀ।
ਤਿਮ ਹੀ ਤੁਮ ਹੀ ਚਾਹੀਏ ਹਜ਼ਰਤ ਜੇ ਨਾ ਕਰੋ ਕਾਰਜ ਬਿਗੜਾਏ।
ਉਸੇ ਤਰ੍ਹਾਂ ਤੈਨੂੰ ਕਰਨਾ ਚਾਹੀਦਾ ਜਿਵੇਂ ਤੇਰੇ ਵੱਡੇ ਕਰਦੇ ਰਹੇ, ਜੇ ਤੂੰ ਚਾਹੁੰਦਾ ਨਾ ਵੀ ਤੇਰਾ ਕਾਰਜ ਕੋਈ ਵਿਗੜੇ ਨਾ, ਤੈਨੂੰ ਸੁਖ ਮਿਲੇ ਤੇ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕਰ। ਫਿਰ
ਇਸੇ ਹੇਤ ਤੇ ਚੜਨ ਲੱਗੇ ਜਦ ਮੈਂ ਤੁਮਕੋ ਰੱਖਿਓ ਅਟਕਾਏ।
ਮੈਂ ਤੇ ਤੈਨੂੰ ਉਦੋਂ ਵੀ ਸਮਝਾਇਆ ਸੀ ਜਦੋਂ ਇਹ ਨਗੂਣੀ ਗੱਲ ਘੋੜਿਆਂ ਦੇ ਵਾਸਤੇ ਤੂੰ ਏਡੀ ਤਕੜੀ ਫੌਜ ਭੇਜ ਦਿੱਤੀ ਸੀ ਮਹਾਰਾਜ ਵਾਲੇ।
ਓਹੇ ਬਡਨ ਜਨ ਤੇਲੇ ਬਖਸ਼ਿਸ ਰਾਜ ਕਰਿਓ ਸਭ ਦੇਸ਼ ਵਿਦੇਸ਼।
ਤੇਰੇ ਵੱਡਿਆਂ ਨੇ ਉਸੇ ਦਰ ਘਰ ਤੋਂ ਹੀ ਬਖਸ਼ਿਸ਼ ਲੈ ਕੇ ਦੇਸਾਂ ਪ੍ਰਦੇਸਾਂ ਤੱਕ ਆਪਣਾ ਰਾਜ ਕੀਤਾ ਹੈ।
ਇਨਕੇ ਸੰਗ ਜੰਗ ਤੁਮ ਠਾਨ ਹੋ ਉਚਿਤ ਨਹੀਂ ਮਨ ਲਹੋ ਬਸੇਖ।
ਉਹਨਾਂ ਦੇ ਨਾਲ ਜੰਗ ਕਰਨਾ ਯੋਗ ਨਹੀਂ, ਆਪਣੇ ਮਨ ਵਿੱਚ ਚੰਗੀ ਤਰ੍ਹਾਂ ਵਿਚਾਰ ਕਰ ਤੂੰ।
ਬਾਜ ਬਾਜ ਕੀ ਕਹਾਂ ਬਾਤ ਥੀ ਤੁਮਕੋ ਪ੍ਰਾਪਤ ਅਣਕ ਹਮੇਸ਼।
ਵਜ਼ੀਰ ਖਾਨ ਨੇ ਆਖਿਆ ਬਾਜ ਬਾਜ ਕੀ ਕਹਾਂ ਬਾਤ ਥੀ, ਘੋੜੇ ਦੀ ਤੇ ਇੱਕ ਬਾਜ ਦੀ ਕਿੱਡੀ ਕੁ ਕਿਤੇ ਗੱਲ ਸੀ, ਤੈਨੂੰ ਨਾ ਘੋੜਿਆਂ ਦਾ ਘਾਟਾ ਨਾ ਬਾਜਾਂ ਦਾ ਘਾਟਾ ਹੈ।
ਮੈਂ ਵਿਰੋਧ ਕਰਬੋ ਬੰਨਿਆ ਵੇ ਸਮਝੋ ਹਜ਼ਰਤ ਸਮਤ ਅਸੇਸ।
ਤੈਨੂੰ ਗੁਰੂ ਸਾਹਿਬ ਦਾ ਵਿਰੋਧ ਕਰਨਾ ਬਿਲਕੁਲ ਹੀ ਨੀ ਬਾਣ ਆਉਂਦਾ, ਤੈਨੂੰ ਸਮਝ ਤੋਂ ਕੰਮ ਲੈਣਾ ਚਾਹੀਦਾ ਹੈ। ਐਵੇਂ ਨਿੱਕੀਆਂ ਨਿੱਕੀਆਂ ਗੱਲਾਂ ਕਦੀ ਬਾਜ ਵਾਸਤੇ ਕਦੀ ਘੋੜਿਆਂ ਵਾਸਤੇ ਤੂੰ ਆਪਣੇ ਵੱਡੇ ਵੱਡੇ ਸੈਨਾਪਤੀ ਤੇ ਸੂਰਮੇ ਮਰਵਾ ਲਏ ਹਨ।
ਸੁਣ ਕਰ ਸਾਹੋ ਜਹਾਂ ਹੋਏ ਤੂੰ ਸਨ ਹਿਰਦੇ ਬਚਾਰਤ ਰਿਸ ਤਜ ਦੀਨ।
ਹਸਨ ਖਾਨ ਦੀ ਗੱਲ ਸੁਣ ਕੇ ਤੇ ਸਾਧ ਸੰਗਤ ਜੀ ਸ਼ਾਹ ਜਹਾਂ ਗੁੱਸੇ ਵਿੱਚ ਆ ਗਿਆ ਸੀ ਵੀ ਸਾਰੀ ਫੌਜ ਮੇਰੀ ਮਾਰ ਦਿੱਤੀ, ਪਰ ਵਜ਼ੀਰ ਖਾਨ ਦੀ ਸਮਝਦਾਰੀ ਵਾਲੀ ਗੱਲ ਸੁਣ ਕੇ ਕਹਿੰਦੇ ਨੇ ਕੁਝ ਕੁ ਸਾਧ ਸੰਗਤ ਜੀ ਚੁੱਪ ਕਰ ਗਿਆ, ਇਹਦਾ ਗੁੱਸਾ ਵੀ ਠੰਡਾ ਹੋਇਆ ਹੈ।
ਤਿੰਨ ਸੋ ਲੜ ਕਰ ਫਤਿਹ ਨਾ ਪ੍ਰਾਪਤ ਭਈ ਹਾਰ ਰਣ ਪਾਥਲ ਤੀਨ।
ਕਹਿੰਦੇ ਨੇ ਫਿਰ ਹੁਣ ਵਿਚਾਰ ਕਰਦਾ ਵੀ ਤਿੰਨ ਵਾਰੀ ਮੈਂ ਮਹਾਰਾਜ ਨਾਲ ਮੱਥਾ ਲਾ ਕੇ ਵੇਖ ਲਿਆ ਤੇ ਤਿੰਨੇ ਵਾਰੀ ਮੇਰੀ ਹੀ ਹਾਰ ਹੋਈ ਹੈ, ਵਜ਼ੀਰ ਖਾਨ ਬਿਲਕੁਲ ਸੱਚ ਕਹਿੰਦਾ ਹੈ।
ਮਨ ਕਰ ਸੁਧ ਗੁਰੂ ਕੀ ਦਿਸ ਤੇ ਅਬ ਨਹਿ ਲਰੋਂ ਭਲੀ ਬਿਦ ਚੀਨ।
ਉਹਨੇ ਮਨ ਚ ਵਿਚਾਰਿਆ ਵੀ ਗੁਰੂ ਸਾਹਿਬ ਵੱਲੋਂ ਮੈਨੂੰ ਆਪਣਾ ਮਨ ਸਾਫ਼ ਕਰ ਲੈਣਾ ਚਾਹੀਦਾ, ਹੁਣ ਮੈਂ ਗੁਰੂ ਸਾਹਿਬ ਜੀ ਦੇ ਨਾਲ ਲੜਾਈ ਨਹੀਂ ਕਰਾਂਗਾ।
ਕਿਤਕ ਦੇਰ ਮੈਂ ਕਰ ਮੁਖੇ ਉੱਚੋ ਹਸਨ ਖਾਨ ਦਿਸ ਦੇਖਣ ਕੀਨ।
ਕੁਝ ਕੁ ਦੇਰ ਚੁੱਪ ਕਰਕੇ ਸਾਧ ਸੰਗਤ ਜੀ ਫਿਰ ਸ਼ਾਹ ਜਹਾਨ ਬੋਲਿਆ ਹਸਨ ਖਾਨ ਦੂਤ ਵੱਲੇ ਵੇਖ ਕੇ,
ਬਹੁਰ ਸਲਾਵਤ ਖਾਨ ਬਖਾਨੀ ਸੁਪਜਤ ਲਲਾ ਬੇਗ ਪਾਕਾਤ।
ਉਹਦੇ ਵੱਲੇ ਵੇਖ ਕੇ ਫਿਰ ਇਹਨੇ ਸਲਾਵਤ ਖਾਨ ਨੂੰ ਆਖਿਆ ਹੈ, ਬਾਦਸ਼ਾਹ ਨੇ ਇਹਨੇ ਆਖਿਆ ਭਾਈ ਆਪਣੇ ਪੁੱਤਰ ਸਮੇਤ ਲੱਲਾ ਬੇਗ ਤਾਂ ਹੁਣ ਮਾਰਿਆ ਗਿਆ ਹੈ।
ਆਬ ਕਾਬਲ ਦਾ ਸੂਬਾ ਕਰਕੇ ਪਠੋ ਕਿਸੀ ਕੀ ਸਾਂਭੇ ਜਾਤ,
ਤੇ ਹੁਣ ਉਹਦੀ ਥਾਂ ਤੇ ਕਾਬਲ ਦਾ ਸੂਬਾ ਕੋਈ ਸਿਆਣਾ ਜਿਹਾ ਬਣਾ ਕੇ ਭੇਜ, ਤੂੰ ਇੱਥੋਂ ਜਿਹੜਾ ਜਾ ਕੇ ਉੱਥੇ ਸਾਰੇ ਕੰਮ ਨੂੰ ਸੰਭਾਲੇ।
ਦਾਨ ਸਵੰਦ ਬਿਲੰਦ ਪਛਾਣੋ ਜੋ ਨਹਿ ਹੋਣ ਦੇ ਉਤਪਾਤ,
ਕੋਈ ਸਿਆਣਾ ਜਿਹਾ ਦਾਨਸ਼ਵੰਦ ਵੇਖ ਕੇ ਕਾਬਲ ਦਾ ਸੂਬਾ ਬਣਾ ਕੇ ਭੇਜ ਸਲਾਬਤ ਖਾਂ, ਜਿਹੜਾ ਸਿਆਣਾ ਹੋਵੇ ਤੇ ਸਾਰੇ ਕੰਮ ਨੂੰ ਸੰਭਾਲ ਲਵੇ, ਚੰਗੀ ਤਰ੍ਹਾਂ ਵਿਗੜ ਨਾ ਦੇਵੇ ਕਿਸੇ ਤਰ੍ਹਾਂ ਵੀ।
ਦੇਹੋ ਸਿਰ ਪਾਓ ਸਪੁਰਦ ਕਰੋ ਵਚਨਾਤਿਤ ਵਿਚਾਰੋ ਬਾਤ,
ਤੇ ਫਿਰ ਸਰੋਪਾ ਦੇ ਕੇ ਉਹਨੂੰ ਇੱਥੋਂ ਸੂਬੇਦਾਰ ਬਣਾ ਕੇ ਭੇਜ ਦੇ, ਜਿਹੜਾ ਜੋਗ ਤੇ ਅਜੋਗ ਗੱਲ ਨੂੰ ਪਛਾਣਨ ਵਾਲਾ ਹੋਵੇ, ਸਿਆਣਾ ਹੋਵੇ।
ਸਤਿਗੁਰ ਮਨ ਫੇਰਿਓ ਤਿਸ ਛਿਨ ਮਹਿ ਹਸਨ ਖਾਨ ਕੋ ਪਿਖਤ ਸੁਣਾਏ।
ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ ਨਾ ਹਸਨ ਖਾਨ ਦੇ ਨਾਲ ਵੀ ਤੂੰ ਕਾਬਲ ਦਾ ਸੂਬੇਦਾਰ ਬਣ ਜਾਵੇਂਗਾ, ਗੁਰੂ ਦੀ ਸ਼ਰਨ ਵਿੱਚ ਆਉਣ ਦਾ ਤੈਨੂੰ ਇਹ ਫਲ ਮਿਲੇਗਾ। ਕਹਿੰਦੇ ਨੇ ਉਹ ਮੌਕਾ ਆ ਗਿਆ, ਹੁਣ ਸੂਬੇਦਾਰੀ ਦੀ ਗੱਲ ਚਲਾ ਦਿੱਤੀ ਹੈ ਇੱਧਰ ਸਾਜਾਨ ਨੇ, ਤੇ ਮਨ ਫੇਰ ਦਿੱਤਾ ਸੱਚੇ ਪਾਤਸ਼ਾਹ ਜੀ ਨੇ ਉਸੇ ਵੇਲੇ ਹੀ।
ਜਿਨੇ ਆਸ਼ੀ ਬਹੁ ਬਾਤ ਬਖਾਨੀ ਦਾਨ ਸਬੰਧ ਬਲੰਦ ਲਖਾਏ।
ਕਹਿੰਦੇ ਨੇ ਫਿਰ ਆਪ ਹੀ ਉਹਨੇ ਕਹਿ ਦਿੱਤਾ ਵੀ ਇਹਨੇ ਹਸਨ ਖਾਨ ਨੇ ਚੰਗੀਆਂ ਆਣ ਕੇ ਸਾਰੀਆਂ ਗੱਲਾਂ ਕੀਤੀਆਂ, ਉੱਥੇ ਵੀ ਇਹ ਚੰਗੀ ਲੱਲਾ ਬੇਗ ਨੂੰ ਸਲਾਹ ਦਿੰਦਾ ਰਿਹਾ, ਨਹੀਂ ਮੰਨੀ ਉਹਨੇ ਤੇ ਤਾਂ ਮਾਰਿਆ ਗਿਆ। ਮੈਂ ਤੇ ਚਾਹੁੰਦਾ ਭਈ ਕਾਬਲ ਦਾ ਜਿਹੜਾ ਸੂਬੇਦਾਰ ਹੈ ਇਹਨੂੰ ਹਸਨ ਖਾਨ ਨੂੰ ਕਿਉਂ ਨਾ ਬਣਾ ਦਿੱਤਾ ਜਾਵੇ।
ਸਿਰ ਪਾਓ ਦੇ ਤਿਤ ਕੋ ਭੇਜੋ ਇਸ ਪ੍ਰਕਾਰ ਮੇਰੇ ਮਨ ਆਏ।
ਮੇਰੇ ਮਨ ਵਿੱਚ ਤੇ ਆਉਂਦੀ ਵੀ ਇਸੇ ਨੂੰ ਸਰੋਪਾ ਦੇ ਕੇ ਸੂਬੇਦਾਰ ਕਾਬਲ ਦਾ ਬਣਾ ਦਿੱਤਾ ਜਾਵੇ।
ਹੁਣ ਤਾਂ ਵਜ਼ੀਰ ਖਾਨ ਕਹੇ ਆਸ਼ੀ ਮਨਸਬ ਦੇ ਕਰ ਦਿਓ ਪਠਾਏ।
ਇਹ ਗੱਲ ਸੁਣ ਕੇ ਸ਼ਾਹਜਹਾਨ ਦੀ ਤੇ ਵਜ਼ੀਰ ਖਾਨ ਨੇ ਵੀ ਆਖ ਦਿੱਤਾ ਚੰਗੀ ਗੱਲ ਹੈ, ਚੰਗੀ ਗੱਲ ਹੈ ਜੀ।
ਦੋਹਰਾ ਸੁਣਤ ਸਲਾਬਤ ਖਾਨ ਤਬ ਉਚਿਤ ਕਰੇ ਤਤਕਾਲ।
ਕਹਿੰਦੇ ਨੇ ਉਹਦੀ ਬਾਦਸ਼ਾਹ ਦੀ ਸਾਧ ਸੰਗਤ ਜੀ ਇਹ ਗੱਲ ਸੁਣ ਕੇ ਸਲਾਬਤ ਖਾਨ ਨੇ ਯੋਗ ਜਾਣ ਕੇ ਉਸੇ ਵੇਲੇ ਪ੍ਰਬੰਧ ਕਰ ਦਿੱਤਾ ਹੈ।
ਕਾਬਲ ਕੋ ਸੂਬਾ ਪਇਓ ਦੇ ਦਲ ਗਇਓ ਵਿਸਾਲ।
ਕਹਿੰਦੇ ਨੇ ਕਾਬਲ ਦੀ ਸੂਬੇਦਾਰੀ ਹਸਨ ਖਾਨ ਨੂੰ ਗੁਰੂ ਸਾਹਿਬ ਜੀ ਦੇ ਬਚਨਾਂ ਅਨੁਸਾਰ ਮਿਲ ਗਈ ਤੇ ਲੈ ਕੇ ਸਰੋਪਾ ਤੁਰ ਪਿਆ ਉਹ।
ਸ੍ਰੀ ਸਤਿਗੁਰੂ ਕੀ ਕਿਰਪਾ ਤੇ ਪਾਏ ਸਮਾਜ ਵਿਸਾਲ।
ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਸਾਧ ਸੰਗਤ ਜੀ ਇਹ ਮਾਣ ਉਹਨੂੰ ਮਿਲਿਆ ਹਸਨ ਖਾਨ ਨੂੰ।
ਹਸਨ ਖਾਨ ਸੂਬਾ ਪਇਓ ਸਰਨ ਪਰੇ ਸੋ ਨਿਹਾਲ।
ਉਹ ਹਸਨ ਖਾਨ ਸੂਬੇਦਾਰ ਤਾਂ ਹੋਇਆ ਵੀ ਸ਼ਰਨ ਵਿੱਚ ਪੈ ਗਿਆ ਸੀ, ਤੇ ਕਹਿੰਦੇ ਨੇ ਸ਼ਰਨ ਪਰੇ ਸੋ ਨਿਹਾਲ, ਇੱਥੇ ਸਾਧ ਸੰਗਤ ਜੀ ਪ੍ਰਸੰਗ ਸਮਾਪਤ ਹੋਇਆ। ਸੋ ਪ੍ਰਸੰਗ ਦੀ ਸਮਾਪਤੀ ਵਾਸਤੇ ਥੋੜਾ ਜਿਹਾ ਸਮਾਂ ਆਪਾਂ ਨੂੰ ਉੱਤੇ ਲੈਣਾ ਪਿਆ, ਮਾਫ਼ ਕਰ ਦੇਣ ਗੁਰੂ ਕੀਆਂ ਸੰਗਤਾਂ, ਸਮਾਂ ਸਮਾਪਤ ਹੋਇਆ ਹੈ। ਬਹੁਤ ਸਾਰੀਆਂ ਭੁੱਲਾਂ ਹੁੰਦੀਆਂ ਹੋਈਆਂ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।